ਤੁਝ ਬਿਨ ਅਵਰ ਨਾ ਕੋਈ ਸੁਭਾਅ ਤੁਝ ਬਿਨ Thank you. Thank you. ਕਾਰੋਬਾਰ ਸੰਕੋਚਦੇ ਹੋਏ ਆਪ ਗੁਰੂ ਦਰਬਾਰ ਪਹੁੰਚੇ ਹੋ, ਸਤਸੰਗ ਦਾ ਸਮਾਗਮ ਟਰੱਕ ਯੂਨੀਅਨ ਮੋਹਾਲੀ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਅਖੰਡ ਪਾਠ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਹੋਇਆ। ਪ੍ਰੇਮੀ ਬਹੁਤ ਸੇਵਾ ਕਰਦੇ ਰਹੇ। ਹੁਣ ਆਪਾਂ ਭੋਗ ਤੋਂ ਉਪਰੰਤ ਦੀਵਾਨ ਦੇ ਅੰਦਰ ਸੁਸ਼ੋਭਿਤ ਹੋ ਕੇ ਗੁਰੂ ਮਹਾਰਾਜ ਦੇ ਹਜ਼ੂਰ ਉਹਨਾਂ ਦੀ ਕਿਰਪਾ ਦੇ ਨਾਲ ਬੈਠੇ, ਕਿਉਂਕਿ ਆਪ ਇਸ ਰਸਤੇ ਤੇ ਚੱਲਣਾ ਬਹੁਤ ਮੁਸ਼ਕਲ ਹੈ। ਔਖੇ ਤੇ ਔਖਾ ਆਦਮੀ ਕੰਮ ਕਰ ਸਕਦਾ, ਆਪਣੀ ਹਿੰਮਤ ਦੇ ਨਾਲ ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰ ਸਕਦਾ, ਪਰ ਦੋ ਚੀਜ਼ਾਂ ਪਰਬ੍ਰਹਮ ਪਰਮੇਸ਼ਰ ਨੇ ਆਪਣੇ ਹੱਥ ਵਿੱਚ ਰੱਖੀਆਂ ਹੋਈਆਂ ਨੇ, ਇੱਕ ਤਾਂ ਹਰੀ ਦਾ ਕੀਰਤਨ, ਦੂਸਰਾ ਸਾਧੂਆਂ ਦੀ ਸੰਗਤ। ਇਹ ਪਿੱਛੇ ਕੋਈ ਪੁੰਨ ਕਰਮ ਕੀਤਾ ਹੋਇਆ ਜਾਗ ਪਵੇ ਤਾਂ ਇਹ ਪ੍ਰਾਪਤ ਹੋਇਆ ਕਰਦੀਆਂ। ਸੋ ਜੋ ਆਪਾਂ ਨੂੰ ਥੋੜਾ ਜਿਹਾ ਸਮਾਂ ਮਿਲਿਆ ਹੈ, ਭਾਵੇਂ ਰਾਤ ਅਚਾਨਕ ਸਿਹਤ ਖਰਾਬ ਹੋ ਗਈ, ਪਰ ਗੁਰੂ ਦਾ ਜਸ ਕਰਨਾ ਹੈ। ਜਿਸ ਤਰ੍ਹਾਂ ਵੀ ਹੋ ਸਕੇਗਾ ਆਪਾਂ ਕੋਸ਼ਿਸ਼ ਕਰੀਏ, ਚਿੱਤ ਬਿਰਤੀਆਂ ਨੂੰ ਇਕਾਗਰ ਕਰੋ, ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਦਰਸ਼ਨ ਕਰੋ, ਕੰਨਾਂ ਦੇ ਨਾਲ ਬਾਣੀ ਸਰਵਣ ਕਰੋ, ਬੁੱਧੀ ਦੇ ਨਾਲ ਵਿਚਾਰੋ, ਵਿਚਾਰ ਕੇ ਨਿਰਣਾ ਕਰੋ, ਉਸ ਤੋਂ ਬਾਅਦ ਮੰਨ ਲਓ, ਮੰਨਣ ਤੋਂ ਬਾਅਦ ਫਿਰ ਉਹਦੇ ਉੱਤੇ ਆਪਣਾ ਜੀਵਨ ਬਤੀਤ ਕਰੋ। ਇਸ ਤਰ੍ਹਾਂ ਕਰਦਿਆਂ ਇਹ ਸੰਸਾਰ ਦਾ ਜੋ ਚੱਕਰ ਹੈ ਵਾਰ ਵਾਰ ਸਾਡੇ ਗਲ ਪੈਂਦਾ ਹੈ, ਉਸ ਤੋਂ ਅਸੀਂ ਛੁੱਟ ਜਾਵਾਂਗੇ। ਕਿਉਂਕਿ ਵਾਹਿਗੁਰੂ ਜੀ ਨੇ ਇਹ ਸੰਸਾਰ ਆਪਣੇ ਆਪ ਤੋਂ ਆਪੇ ਹੀ ਬਣਾਇਆ। ਬਹੁਤ ਸਾਰੇ ਮਤ ਐਸੇ ਵੀ ਸੰਸਾਰ ਚ ਹਨ ਭਾਰਤ ਵਰਸ਼ ਵਿਚ ਜਿਨ੍ਹਾਂ ਦਾ ਇਹ ਮਤ ਹੈ, ਖਿਆਲ ਹੈ ਕਿ ਤਿੰਨ ਚੀਜ਼ਾਂ ਇੱਥੇ ਸਨ, ਇੱਕ ਤਾਂ ਈਸ਼ਵਰ ਸੀ ਤੇ ਇੱਕ ਇਹ ਪ੍ਰਕਿਰਤੀ ਜਿਹਨੂੰ ਮਾਇਆ ਕਹਿੰਦੇ ਆ, ਜੜ ਕਹਿੰਦੇ ਆ, ਮੈਟਰ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ, ਇਹ ਸੀ। ਤੀਸਰਾ ਇੱਥੇ ਜੀਵ ਸੀ ਜਿਹੜਾ ਆਪਾਂ ਆਪਣੇ ਆਪ ਨੂੰ ਗਲਤੀ ਨਾਲ ਸਰੀਰ ਮੰਨਦੇ ਆ, ਪਰ ਇਹ ਮੈਂ ਜੀਵਾਤਮਾ ਹੈ। ਇਹ ਤਿੰਨੇ ਹੀ ਘੁੰਮਦੇ ਫਿਰਦੇ ਆ। ਵਾਹਿਗੁਰੂ ਦਾ ਪ੍ਰਕਾਸ਼ ਹੁੰਦਾ ਪ੍ਰਕਿਰਤੀ ਚ, ਪ੍ਰਕਿਰਤੀ ਫੜ ਲੈਂਦੀ ਆ ਜੀਵ ਨੂੰ, ਜੀਵ ਜਿਹੜਾ ਮੁੜ ਕੇ ਇਹ ਵਿਸ਼ੇ ਵਿਕਾਰਾਂ ਚ ਪੈ ਕੇ ਪ੍ਰਕਿਰਤੀ ਵੱਲ ਨੂੰ ਖਿੱਚਿਆ ਜਾਂਦਾ, ਵਾਹਿਗੁਰੂ ਵੱਲ ਨੂੰ ਨਹੀਂ ਖਿੱਚ ਹੁੰਦਾ। ਮੈਟਰ ਦੀਆਂ ਚੀਜ਼ਾਂ ਦੇ ਨਾਲ ਇਹਦਾ ਮੋਹ ਪੈਂਦਾ, ਇਸ ਪਾਸੇ ਨੂੰ ਜ਼ਿਆਦਾ ਖਿਆਲ ਹੋਣ ਦੇ ਨਾਲ ਇਹ ਕਰਮ ਕਰ ਲੈਂਦਾ, ਕਰਮ ਕਰਨ ਦੇ ਨਾਲ ਕਰਮੇ ਨੂੰ ਫੜ ਲੈਂਦੇ ਨੇ, ਚੱਕਰ ਸ਼ੁਰੂ ਹੋ ਜਾਂਦਾ। ਇਹ ਸਾਰਾ ਜਿੰਨਾ ਚੱਕਰ ਹੈ ਕਰਮਾਂ ਦਾ ਚੱਕਰ ਹੈ। ਇਹ ਜੇ ਅਸੀਂ ਰਿਵਰਸ ਕਰ ਲਈਏ ਆਪਣਾ, ਜਿਵੇਂ ਰਿਵਰਸ ਗੇਅਰ ਲੱਗ ਜਾਂਦਾ ਤੁਹਾਡੀਆਂ ਟਰੱਕਾਂ ਨੂੰ, ਤਾਂ ਅਸੀਂ ਆਪਣੀ ਬੈਕ ਟੂ ਸੋਰਸ ਹੋ ਜਾਂਦੇ ਹਾਂ, ਜਿੱਥੋਂ ਵਿਛੜੇ ਸੀ ਉੱਥੇ ਜਾ ਸਕਦੇ। ਗੁਰੂ ਮਹਾਰਾਜ ਦਾ ਇਹ ਮਤ ਹੈ ਕਿ ਨਾ ਪ੍ਰਕਿਰਤੀ ਸੀ ਤੇ ਨਾ ਜੀਵ ਸੀ, ਕੇਵਲ ਵਾਹਿਗੁਰੂ ਜੀ ਆਪ ਇਹ ਆਪ ਸੀ, ਹੋਰ ਕੋਈ ਚੀਜ਼ ਨਹੀਂ ਸੀ। ਉਹਨਾਂ ਨੇ ਆਪਣੇ ਆਪ ਨੂੰ ਜਦ ਸਾਕਾਰ ਕਰਿਆ ਤਾਂ ਉਸ ਦਾ ਨਾਮ ਏਕੰਕਾਰ ਹੋਇਆ ਸੰਸਾਰ ਦੇ ਅੰਦਰ, ਤੇ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦਾ ਸਭ ਤੋਂ ਪਹਿਲਾ ਅੱਖਰ ਏਕਾ ਲਿਖ ਦਿੱਤਾ। ਏਕਾ ਗਿਣਤੀ ਨਹੀਂ ਹੈ, ਏਕਾ ਇੱਕ ਹਸਤੀ ਹੈ ਜਿਸਦਾ ਨਾਮ ਏਕ ਅੰਕਾਰ ਹੈ। ਏਕ ਅੰਕਾਰ ਤੋਂ ਆਪ ਇਹ ਸ਼ਬਦ ਪ੍ਰਗਟ ਕਰਿਆ, ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾ। ਉਹ ਸ਼ਬਦ ਤੋਂ ਸ੍ਰਿਸ਼ਟੀ ਦੀ ਰਚਨਾ ਹੋ ਗਈ। ਰਚਨਾ ਹੋਣ ਦੇ ਨਾਲ ਹਉਮੈ ਤੱਤ ਦਾ ਸਭ ਤੋਂ ਪਹਿਲਾਂ ਪ੍ਰਕਾਸ਼ ਹੋਣ ਦੇ ਨਾਲ ਕੁੱਲ ਜਿੰਨੇ ਜੀਵ ਸੀ ਸਭ ਨੂੰ ਆਪਣੀ ਇੰਡੀਵਿਜੁਐਲਿਟੀ ਦਾ, ਆਪਣੇ ਆਪ ਦਾ ਗਿਆਨ ਹੋ ਗਿਆ ਕਿ ਮੈਂ ਹਾਂ ਕੁਛ ਚੀਜ਼। ਉਹ ਹਉਮੈ ਦੇ ਵਿੱਚ ਜਿਹੜਾ ਵਾਹਿਗੁਰੂ ਸੀ ਅਖੰਡ ਜੋਤੀ, ਉਹ ਜਦੋਂ ਜੁਜ ਦੇ ਵਿੱਚ ਪ੍ਰਕਾਸ਼ ਹੋਇਆ, ਇਹ ਸਾਰਿਆਂ ਦਾ ਖਿਆਲ ਹੋ ਗਿਆ ਕਿ ਮੈਂ ਆ ਮੈਂ ਆ। ਉਹ ਮੈਂ ਨੇ ਵੱਖਰਾ ਵੱਖਰਾ ਦਿਸਣ ਲਾ ਤਾ ਤੇ ਸੀ ਤਾਂ ਅਖੰਡ ਜੋਤੀ, ਲੇਕਿਨ ਵਿਚਾਲੇ ਹਉਮੈ ਦਾ ਕ੍ਰਿਸ਼ਮਾ ਆਉਣ ਦੇ ਨਾਲ ਇਹ ਸੰਸਾਰ ਵੰਡਿਆ ਗਿਆ, ਉੱਚੇ ਨੀਵੇਂ, ਚੰਗੇ ਮਾੜੇ, ਘਾਟੇ ਵਾਧੇ, ਇਹ ਸਾਰੀਆਂ ਚੀਜ਼ਾਂ ਪੈਦਾ ਹੋ ਗਈਆਂ। ਉਹਦੇ ਨਾਲ ਇਹ ਜੀਵ ਕਰਮ ਕਰਨ ਲੱਗ ਗਿਆ, ਕਰਦਾ ਫਸ ਗਿਆ, ਫਸਣ ਤੋਂ ਬਾਅਦ ਉਹਨੂੰ ਭੋਗਣ ਵਾਸਤੇ ਇਹਨੂੰ ਵਾਰ ਵਾਰ ਜੰਮਣਾ ਮਰਨਾ ਪੈਂਦਾ ਹੈ। ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਹੀ ਵੰਦਨਾ ਫਿਰ ਫਿਰ ਜੂਨੀ ਪਾਏ, ਵਾਰ ਵਾਰ ਜੂਨੀਆਂ ਚ ਘੁੰਮਦਾ ਹੈ। ਇਹ ਜੇ ਬਾਤ ਸਾਡੇ ਸਮਝ ਆ ਜਾਵੇ ਨਾ ਜਿੰਨਾ ਮੈਂ ਹੁਣ ਬੇਨਤੀ ਕਰੀ ਹੈ, ਤਾਂ ਅਸੀਂ ਸਾਰੀ ਗੱਲ ਸਮਝਣ ਦੇ ਵਾਸਤੇ ਤਿਆਰ ਹੋ ਸਕਦੇ ਹਾਂ। ਕਿਉਂਕਿ ਹਉਮੈ ਦੇ ਬੰਨੇ ਹੋਏ ਅਸੀਂ ਵਾਰ ਵਾਰ ਜੰਮਦੇ ਹਾਂ, ਵਾਰ ਵਾਰ ਮਰਦੇ ਹਾਂ। ਹਉਮੈ ਜੋ ਅਸੀਂ ਕਰਮ ਕਰਦੇ ਹਾਂ ਇਹਨੂੰ ਫੜ ਲੈਂਦੀ ਹੈ, ਕਰਮ ਕੀਤਾ ਹੋਇਆ ਫਲ ਦੇਵੇਗਾ, ਅਵਸ਼ ਦੇਵੇਗਾ, ਕੋਈ ਕਰਮ ਐਸਾ ਨਹੀਂ ਜਿਹੜਾ ਫਲ ਨਾ ਦੇਵੇ। ਜਦੋਂ ਦੁਬਾਰਾ ਇਹ ਕਰਮ ਪਰਲਭਤ ਚ ਗਲ ਕੇ ਆਵੇਗਾ, ਉਸ ਵੇਲੇ ਸਾਨੂੰ ਭੋਗਣਾ ਪਵੇਗਾ, ਭੋਗੇ ਮੈਨੂੰ ਭਾਗੇ ਨਹੀਂ ਕਰਮ ਗਤੀ ਬਲਵਾਨ। ਸੋ ਇਹ ਜੋ ਸਾਨੂੰ ਮਾਨਸ ਜਨਮ ਮਿਲਿਆ ਹੈ, ਮੁੜ ਤੋਂ ਹੀ ਅਸੀਂ ਮਨੁੱਖ ਨਹੀਂ ਹਾਂ, ਨਾ ਸਾਡਾ ਸਫ਼ਰ ਹੁਣ ਤੋਂ ਸ਼ੁਰੂ ਹੋਇਆ। ਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਸੁਣ ਰੇ ਤੂੰ ਕੌਣ ਕਹਾਂ ਤੇ ਆਇਆ, ਤੈਨੂੰ ਪਤਾ ਤੂੰ ਕੌਣ ਹੈ ਕਿੱਥੋਂ ਆਇਆ। ਅਸੀਂ ਨਹੀਂ ਦੱਸ ਸਕਦੇ, ਸਾਨੂੰ ਤਾਂ ਇੰਨਾ ਹੀ ਪਤਾ ਹੈ ਵੀ ਮਾਂ ਬਾਪ ਨੇ ਸਾਨੂੰ ਦੱਸਿਆ ਵੀ ਫਲਾਣੇ ਦਿਨ ਤੂੰ ਫਲਾਣੇ ਥਾਂ ਦੇ ਉੱਤੇ ਪੈਦਾ ਹੋਇਆ, ਤੇਰਾ ਜਨਮ ਹੋਇਆ। ਉਹ ਤੇ ਪਹਿਲਾਂ ਅਸੀਂ ਕਿੱਥੇ ਸੀ ਉਹਦਾ ਸਾਨੂੰ ਗਿਆਨ ਨਹੀਂ ਹੈ, ਕਿਸੇ ਤਰੀਕੇ ਨਾਲ ਸਾਨੂੰ ਗਿਆਨ ਨਹੀਂ ਹੋ ਸਕਦਾ। ਜਦ ਤੱਕ ਸਾਡੇ ਅੰਦਰ ਉਹ ਸੋਝੀ ਪੈਦਾ ਨਹੀਂ ਹੁੰਦੀ ਜਿਹੜੀ ਲੰਘ ਚੁੱਕੇ ਨੂੰ ਵੀ ਜਾਣਦੀ ਹੈ, ਆਉਣ ਚੁੱਕੇ ਨੂੰ ਵੀ ਜਾਣਦੀ ਹੈ, ਤੇ ਹੁਣ ਵਾਲੇ ਸਮੇਂ ਨੂੰ ਵੀ ਜਾਣਦੀ ਹੈ। ਉਹ ਇੱਕ ਬੁੱਧ ਹੁੰਦੀ ਹੈ ਆਦਮੀ ਦੇ ਅੰਦਰ, ਉਹਨੂੰ ਅਨੁਮਾਨ ਕਹਿੰਦੇ ਨੇ ਜਾਂ ਸਿੱਧ ਕਹਿੰਦੇ ਨੇ, ਸ਼ੁੱਧ ਕਹਿੰਦੇ ਨੇ। ਤਿੱਥਾ ਘੜੀਆ ਸੁਰਤ ਮਹਾਤਮਾਨ ਬੁੱਧ, ਤਿੱਥਾ ਘੜੀਆ ਸੁਰਾਂ ਸਿੱਧਾਂ ਕੀ ਸੁਰ। ਉਹ ਇੱਕ ਬੁੱਧੀ ਹੈ ਆਦਮੀ ਦੇ ਅੰਦਰ, ਪਰ ਉਹ ਡਿਵੈਲਪ ਨਹੀਂ ਹੁੰਦੀ, ਕਿਸੇ ਕਿਸੇ ਦੇ ਅੰਦਰ ਡਿਵੈਲਪ ਹੁੰਦੀ ਹੈ। ਉਹਦੇ ਵਿੱਚ ਇਹ ਸ਼ਕਤੀ ਹੁੰਦੀ ਹੈ, ਜੇ ਉਹ ਡਿਵੈਲਪ ਹੋ ਜਾਵੇ ਤਾਂ ਹਜ਼ਾਰ ਸਾਲ ਜਿਹੜਾ ਸਾਨੂੰ ਪਹਿਲਾਂ ਲੰਘ ਗਿਆ, ਉਹ ਟਾਈਮ ਨੂੰ ਖਿੱਚ ਕੇ ਪ੍ਰੈਜੈਂਟ ਚ ਬਦਲ ਦਿੰਦੀ ਹੈ, ਪਾਸਟ ਨੂੰ, ਜਿਹੜਾ ਲੰਘਿਆ ਹੋਇਆ ਹੁਣ ਚ ਲਿਆ ਜਾਏਗੀ। ਤੁਹਾਨੂੰ ਇਹਨਾਂ ਅੱਖਾਂ ਨਾਲ ਹੀ ਦਿਸਣ ਲੱਗ ਜੂ ਵੀ ਮੈਂ ਕੀ ਕਰਿਆ ਸੀ, ਕੀ ਸੀਗਾ, ਕਿਸ ਤਰ੍ਹਾਂ ਮੇਰੇ ਨਾਲ ਹੋਇਆ ਸੀ। ਉਹ ਨਾ ਹੋਣ ਕਰਕੇ ਸਾਨੂੰ ਕੇਵਲ ਐਸੇ ਜਨਮ ਦਾ ਪਤਾ ਹੈ, ਬਾਕੀ ਦਾ ਨਹੀਂ। ਮਹਾਰਾਜ ਕਹਿੰਦੇ ਸੁਣ ਰਹੇ ਤੂੰ ਕੌਣ ਕਹਾਂ ਤੇ ਆਇਆ, ਤੈਨੂੰ ਪਤਾ ਤੂੰ ਕੌਣ ਹੈ ਕਿੱਥੋਂ ਆਇਆ। ਏਤੀ ਨਾ ਜਾਣੇ ਕੇਤੀ ਕੌਣ ਦੁੱਤ, ਚਲਤੇ ਖਬਰ ਨਾ ਪਾਇਆ। ਬਹੁਤ ਵੱਡਾ ਹੁਸ਼ਿਆਰ ਹੈ ਤੂੰ, ਕਹਿੰਦਾ ਮੈਂ ਵੱਡੀ ਪੜ੍ਹਾਈ ਕਰੀ ਹੈ, ਬੜੇ ਗ੍ਰੰਥ ਪੜ੍ਹੇ ਨੇ, ਬਹੁਤ ਕੁਛ ਮੈਂ ਜਾਣਦਾ। ਕਹਿੰਦੇ ਤੈਨੂੰ ਇੰਨਾ ਤਾਂ ਪਤਾ ਨਹੀਂ ਹੈ ਵੀ ਤੂੰ ਆਇਆ ਕਿੱਥੇ ਹੋ। ਜਦ ਅਸੀਂ ਗੁਰੂ ਮਹਾਰਾਜ ਨੂੰ ਪੁੱਛਦੇ ਹਾਂ ਵੀ ਸੱਚੇ ਪਾਤਸ਼ਾਹ ਤੁਸੀਂ ਦੱਸ ਦਿਓ ਸਾਨੂੰ ਅਸੀਂ ਕਿੱਥੋਂ ਆਇਆ, ਮਹਾਰਾਜ ਕਹਿੰਦੇ ਇੱਕ ਤੂੰ ਨਹੀਂ, ਸਾਰਾ ਸੰਸਾਰ ਜਿਸ ਥਾਂ ਤੋਂ ਆਇਆ, ਜਿਸ ਤਰ੍ਹਾਂ ਦੇ ਨਾਲ ਇਹ ਮਨੁੱਖਾਂ ਦੇ ਹੀ ਪ੍ਰਾਪਤ ਕਰੀ ਹੈ, ਉਹ ਥੋੜੇ ਜਿਹੇ ਅੱਖਰਾਂ ਦੇ ਵਿੱਚ ਇਸ ਤਰ੍ਹਾਂ ਨਾਲ ਵਰਣਨ ਕੀਤਾ ਜਾ ਸਕਦਾ।
ਕਈ ਜਨਮ ਪੇ ਕੀ ਪਤੰਗਾ, ਕਈ ਜਨਮ ਕਰਮੀ ਕਈ ਜਨਮ ਕਰੀ ਗੰਗਾ।
ਜੋ 84 ਲੱਖ ਜੂਨ ਨਜ਼ਰ ਆਉਂਦੀ ਹੈ, ਇਹਦੇ ਵਿੱਚੋਂ ਤੂੰ ਹੁੰਦਾ ਹੋਇਆ ਕਿੰਨੇ ਕਿੰਨੇ ਜਨਮ ਕੀੜੇ ਪਤੰਗੇ ਬਣਦਾ ਰਿਹਾ, ਕਿੰਨੇ ਜਨਮ ਤੂੰ ਦਰਖਤ ਵੀ ਬਣਦਾ ਰਿਹਾ, ਕਿਤੇ ਰੁੱਖ ਬਿਰਖਾਂ ਵਿੱਚ ਇੰਨੇ, ਕਿਤੇ ਪਸ਼ੂ ਪਾਏ ਪਸ਼ੂ ਵੀ ਬਣਦਾ ਰਿਹਾ, ਕਿਤੇ ਨਾਗਕੁਲੀ ਮੇ ਆਏ ਪੇਟ ਦੇ ਭਾਰ ਤੁਰਨ ਵਾਲਾ ਜੀਵ ਵੀ ਬਣਦਾ ਰਿਹਾ, ਕਿਤੇ ਪੰਖ ਉਡਾਏ ਫੰਗਾਂ ਦੇ ਨਾਲ ਉੜਨ ਵਾਲਾ ਵੀ ਬਣਦਾ ਰਿਹਾ। ਬਹੁਤ ਦੇਰ ਲੰਘੀ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ, ਇੱਕ ਯੁੱਗ ਨੀ ਦੋ ਯੁੱਗ ਨੀ, ਮਹਾਰਾਜ ਕਹਿੰਦੇ ਬਹੁਤ ਯੁੱਗ ਲੰਘੇ ਤੈਨੂੰ, ਸਮਾਂ ਲੰਘਿਆ ਤੇ ਮਨੁੱਖ ਦੀ ਦੇਹ ਤੈਨੂੰ ਪ੍ਰਾਪਤ ਹੋਈ ਹੈ। ਨਾਨਕ ਕਹਿਤ ਮਿਲਣ ਕੀ ਵਰਿਆ ਸਹਿਤ ਕਹਾਣ ਚਿਰੰਗਾ ਦੇ ਦੇਸ਼ ਜਰੀਆ ਭਈ ਪ੍ਰਾਪਤ ਮਾਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰਿਆ। ਆਹ ਗੱਲ ਜਿਹੜੀ ਗੁਰੂ ਸਾਹਿਬ ਰੋਜ਼ ਸਾਨੂੰ ਕਹਿੰਦੇ ਨੇ ਵੀ ਪੜ੍ਹੋ ਇਹਨੂੰ ਰੋਜ਼, ਅਸੀਂ ਸੀਰੀਅਸਲੀ ਨਹੀਂ ਪੜ੍ਹਦੇ, ਉਤੋਂ ਉਤੋਂ ਪੜ੍ਹ ਲੈਂਦੇ ਹਾਂ। ਜੇ ਕਿਤੇ ਸਹੀ ਤਰੀਕੇ ਨਾਲ ਪੜ੍ਹ ਲਈਏ ਕੱਬ ਜਾਈਏ ਅਸੀਂ ਵੀ ਹੈ, ਇਹ ਤਾਂ ਅਸੀਂ ਗੱਲ ਭੁੱਲੇ ਹੀ ਰਹਿੰਦੇ ਹਾਂ। ਮਹਾਰਾਜ ਕਹਿੰਦੇ ਦੇਹ ਤਾਂ ਤੈਨੂੰ ਮਿਲ ਗਈ ਮਨੁੱਖ ਦੀ, ਤੈਂ ਪਰਮੇਸ਼ਰ ਦਾ ਨਾਮ ਜਪਣਾ ਤੇ ਵਾਹਿਗੁਰੂ ਨੂੰ ਮਿਲਣਾ। ਵਾਹਿਗੁਰੂ ਕੋਈ ਬਾਹਰ ਨਹੀਂ ਰਹਿੰਦਾ, ਜੰਗਲਾਂ ਚ ਨਹੀਂ ਰਹਿੰਦਾ, ਅਸਮਾਨਾਂ ਚ ਨਹੀਂ ਰਹਿੰਦਾ, ਪਹਾੜਾਂ ਚ ਨਹੀਂ ਰਹਿੰਦਾ, ਤਾਰਿਆਂ ਸਿਤਾਰਿਆਂ ਚ ਨਹੀਂ ਰਹਿੰਦਾ, ਪੰਜਵੇਂ ਤੀਸਰੇ ਅਸਮਾਨ ਚ ਨਹੀਂ ਰਹਿੰਦਾ, ਸੱਤਵੇਂ ਅਰਸ਼ ਵਿੱਚ ਨਹੀਂ ਰਹਿੰਦਾ, ਨਾ ਕੋਈ ਲਖਵੇਂ ਅਸਮਾਨ ਚ ਰਹਿੰਦਾ। ਕਹਿੰਦੇ ਹਰੇਕ ਦੇ ਅੰਦਰ ਰਹਿੰਦਾ। ਕਈ ਪ੍ਰੇਮੀਆਂ ਨੂੰ ਇਹ ਖਿਆਲ ਹੋ ਜਾਂਦਾ ਵੀ ਵਾਹਿਗੁਰੂ ਇੱਕ ਹੈ, ਹਰੇਕ ਚ ਕਿਵੇਂ ਰਹਿ ਸਕਦਾ। ਦੁਨੀਆਂ ਦੇ ਵਿੱਚ ਬਹੁਤ ਮਸਾਲਾ ਹੈ ਜਿਹਦੇ ਨਾਲ ਥੋੜੀ ਜਿਹੀ ਸਾਡੇ ਸਮਝ ਆ ਜਾ ਸਕਦੀ ਹੈ। ਪਾਣੀ ਦਾ 1000 ਬਰਤਨ ਭਰ ਕੇ ਰਾਤ ਹਨੇਰੀ ਰਾਤ ਦੇ ਵਿੱਚ ਜਦੋਂ ਚੰਦ ਪੂਰੇ ਜੋਨ ਤੇ ਹੋਵੇ ਉਸ ਵੇਲੇ ਰੱਖ ਦੋ। ਹਰੇਕ ਬਰਤਨ ਦੇ ਵਿੱਚ ਤੁਹਾਨੂੰ ਚੰਦਰਮਾ ਨਜ਼ਰ ਆਏਗਾ। ਇੱਕ ਸ਼ੀਸ਼ਾ ਲੈ ਕੇ ਉਹਦੇ ਕਰੋੜ ਟੁਕੜੇ ਰੱਖ ਦੋ ਕਰਕੇ, ਛੋਟੇ ਤੇ ਛੋਟਾ ਚੱਕ ਕੇ ਦੇਖ ਲਓ, ਉਹਦੇ ਵਿੱਚ ਪੂਰਾ ਹੀ ਸੂਰਜ ਨਜ਼ਰ ਆਏਗਾ। ਉਸ ਤਰ੍ਹਾਂ ਦੇ ਨਾਲ ਇਹਨੂੰ ਬਿੰਬ ਤੇ ਪ੍ਰਤੀਬਿੰਬ ਕਹਿੰਦੇ ਨੇ। ਇਹ ਤਾਂ ਹੈਗੇ ਜੜ, ਇਹ ਕੋਈ ਕੰਮ ਨਹੀਂ ਕਰ ਸਕਦੇ, ਲੇਕਿਨ ਵਾਹਿਗੁਰੂ ਜੀ ਜਿਹੜਾ ਹੈਗਾ ਚੇਤਨ ਹੋਣ ਕਰਕੇ ਹਰੇਕ ਦੇ ਅੰਦਰ ਪੂਰਾ ਹੀ ਹੈ। ਸਾਡਾ ਅੰਦਰ ਕੋਈ ਛੋਟਾ ਨਹੀਂ ਹੈ, ਇਹਦੇ ਵਿੱਚ ਖੰਡ ਮੰਡਲ ਬ੍ਰਹਮੰਡ ਸਾਰੇ ਆ ਜਾਂਦੇ ਨੇ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਏ। ਆ ਜਿਹੜਾ ਮਨੁੱਖ ਦਾ ਬ੍ਰੇਨ ਹੈ ਇਹ ਬਹੁਤ ਵੱਡਾ ਹੈ, ਬੇਅੰਤ ਨੌਲੇਜ ਇਹਦੇ ਵਿੱਚ ਭਰੀ ਪਈ ਹੈ, ਬੇਅੰਤ ਚੀਜ਼ਾਂ ਇਹਦੇ ਵਿੱਚ ਭਰੀਆਂ ਪਈਆਂ, ਬੇਅੰਤ ਗੁਣ ਹਨ ਤੇ ਬੇਅੰਤ ਅਵਗੁਣ ਹਨ। ਇਸ ਤਰ੍ਹਾਂ ਦੇ ਨਾਲ ਇਹਦੇ ਵਿੱਚ ਹੀ ਪਰਮੇਸ਼ਰ ਹੈ। ਕਾਇਆ ਨਗਰ ਨਗਰ ਗੜ ਅੰਦਰ, ਸਾਚਾ ਵਾਸਾ ਪੁਰ ਗਗਨ ਅੰਦਰ, ਅਸਥਰ ਥਾਨ ਸਦਾ ਨਰਮਾਇਲ, ਆਪੇ ਆਪ ਪਾਏਗਾ। ਸੋ ਜਿਹੜਾ ਥਾਂ ਹੈ ਨਿਰਮਲ ਥਾਂ, ਵਾਹਿਗੁਰੂ ਨੇ ਆਪਣਾ ਆਪ ਪਾ ਕੇ ਸਰੀਰ ਚ ਰੱਖਿਆ। ਅੰਤਰ ਕੋਟ ਛੱਜੇ ਹਟ ਨਾਲੇ, ਆਪੇ ਲੇਵੈ ਬਸ ਸੰਭਾਲੇ, ਬੇਅੰਤ ਕੀਮਤੀ ਚੀਜ਼ਾਂ ਇਹਦੇ ਵਿੱਚ ਪਈਆਂ, ਬੇਅੰਤ ਮੈਂਟਲ ਸ਼ਕਤੀਆਂ ਇਹਦੇ ਵਿੱਚ ਪਈਆਂ। ਇੱਥੇ ਬੈਠਾ ਆਦਮੀ ਹਜ਼ਾਰਾਂ ਮੀਲ ਤੇ ਦੇਖ ਸਕਦਾ, ਐਸਾ ਵੀ ਹੋ ਸਕਦਾ ਵੀ ਇੱਥੇ ਬੈਠਾ ਹੀ ਹਜ਼ਾਰਾਂ ਮੀਲ ਤੇ ਫੌਰਨ ਪਹੁੰਚ ਸਕਦਾ। ਸਾਧਨਾ ਦੀ ਬਾਤ ਹੈ ਸਾਰੀ। ਮਹਾਰਾਜ ਕਹਿੰਦੇ ਉਹ ਸਭ ਪਈਆਂ ਨੇ, ਲੇਕਿਨ ਬੱਜਰ ਕਪਾੜ ਜੜੇ ਜੜ ਜਾਣੇ ਗੁਰ ਸ਼ਬਦੀ ਕਲਾਏ ਦਾ। ਐਸਾ ਦਰਵਾਜ਼ਾ ਬਣਦਾ ਜਿਹੜਾ ਖੁੱਲ ਨਹੀਂ ਸਕਦਾ ਕਿਸੇ ਤਰੀਕੇ ਨਾਲ, ਜਿੰਨਾ ਚਿਰ ਗੁਰੂ ਦੇ ਕੋਲ ਜਾ ਕੇ ਸ਼ਬਦ ਨਹੀਂ ਲੈਂਦਾ, ਮੰਤਰ ਨਹੀਂ ਲੈਂਦਾ, ਉਨਾ ਚਿਰ ਨਹੀਂ ਇਹ ਖੁੱਲਦਾ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌਂ ਪਾਈ, ਅਣਕ ਪਾਪ ਕਰੇ ਨਹੀਂ ਪਾਵੈ, ਬਿਨ ਸਤਿਗੁਰ ਸ਼ਰਨਾਈ। ਕਿੰਨੇ ਹੀ ਉਪਾਅ ਕਰ ਲਏ ਨਹੀਂ ਮਿਲਦਾ, ਜਿੰਨਾ ਚਿਰ ਗੁਰੂ ਦੀ ਸ਼ਰਨ ਵਿੱਚ ਨਹੀਂ ਜਾਂਦਾ ਤੇ ਚਾਬੀ ਨਹੀਂ ਲੈਂਦਾ, ਚਾਬੀ ਤੇ ਬਗੈਰ ਖੁੱਲਿਆ ਨਹੀਂ ਕਰਦਾ। ਤੇ ਜਿਸ ਵਕਤ ਪੀਤਰ ਕੋਟ ਗੁਫਾ ਘਰ ਜਾਈ, ਨੌ ਘਰ ਥਾਪੇ ਹੁਕਮ ਰਜਾਈ, ਦਸਵੇਂ ਪੁਰਖ ਲੱਖ ਵਾਰੀ, ਆਪੇ ਲੱਖ ਲਖਾਏਗਾ। ਅਵਾਰਡ ਆਫ ਦਾ ਗੋਡ, ਵਾਹਿਗੁਰੂ ਦਾ ਘਰ ਇਹ ਸਰੀਰ ਦੇ ਅੰਦਰ ਹੈ। ਮਹਾਰਾਜ ਕਹਿੰਦੇ ਇਹਨੂੰ ਤਾਂ ਮਿਲਣਾ, ਥੋੜਾ ਜਿਹਾ ਫਰਕ ਹੈ ਤੇਰਾ ਤੇ ਮੇਰਾ, ਜਿੰਨਾ ਚਿਰ ਤੇਰੇ ਅੰਦਰ ਮੈਂ ਆ ਤੂੰ ਮਿਲ ਨਹੀਂ ਸਕਦਾ, ਕਿਉਂਕਿ ਉਹਨੇ ਦੀਵਾਰ ਬਣਾ ਦਿੱਤੀ। ਹਾਂ ਮੁਹੀਤ ਪਇਓ ਹੈ ਵਿੱਚੋ, ਸੁੰਦ ਦੇਸ਼ ਨਿਪਟਾਇਓ, ਪਾ ਬੀਰੀ ਕੇ ਪਾਤ ਪਾਰ ਦੋ, ਬਿਨ ਪੇਖੇ ਦਰਾਇਓ। ਸੋ ਇੰਨਾ ਹੀ ਫਰਕ ਹੈ ਸਾਧ ਸੰਗਤ ਜੀ, ਕੋਈ ਬਹੁਤਾ ਫਰਕ ਨਹੀਂ ਹੈ। ਜੇ ਕੋਈ ਵਿਚਾਰ ਕਰਕੇ ਦੇਖੇ ਮੈਂ ਤੇ ਤੂੰ ਦਾ, ਮੈਂ ਨੂੰ ਮਾਰਨਾ ਤੂੰ ਨੇ ਪ੍ਰਗਟ ਹੋ ਜਾਣਾ, ਇਹਨੇ ਆਪੇ ਹੀ ਬਦਲ ਕੇ ਪਰਮੇਸ਼ਰੇ ਬਣ ਜਾਣਾ। ਤੂੰ ਤੂੰ ਕਰਤਾ ਤੂੰ ਹੁਆ, ਮੁਝਮੇ ਰਹਾ ਨਾ ਹੂੰ, ਜਬ ਆਪਾ ਵਰਗਾ ਮਿਟ ਗਿਆ ਜਬ ਦੇਖਾ ਤਬ। ਲੇਕਿਨ ਇਹ ਜੀਵ ਬਣ ਕੇ ਆਪਣਾ ਜਨਮ ਬਰਬਾਦ ਕਰ ਰਿਹਾ, ਇਸ ਪਾਸੇ ਨੂੰ ਆਉਂਦਾ ਨਹੀਂ। ਬੜੀ ਮੁਸ਼ਕਲ ਨਾਲ ਮਨੁੱਖ ਦੀ ਦੇਹ ਪ੍ਰਾਪਤ ਹੋਈ ਹੈ ਤੇ ਬੇਅੰਤ ਕੀਮਤੀ ਹੈ। ਮਹਾਰਾਜ ਜੀ ਫਰਮਾਨ ਕਰਦੇ ਆ ਕਿ ਪਿਆਰਿਆ ਇਹ ਦੇਹ ਨੂੰ ਐਵੇਂ ਨਾ ਸਮਝ, ਬਹੁਤ ਕੀਮਤੀ ਤੈਨੂੰ ਪ੍ਰਾਪਤ ਹੋਈ ਹੈ। ਲੇਕਿਨ ਵਿਸ਼ੇ ਵਿਕਾਰਾਂ ਦੇ ਵਿੱਚ ਪੈ ਕੇ ਮਾਇਆ ਦੇ ਨਾਲ ਤੂੰ ਮੋਹ ਲਾ ਕੇ ਬਿਣਸਣ ਵਾਲੀਆਂ ਚੀਜ਼ਾਂ ਦੇ ਨਾਲ ਰਚ ਕੇ ਆਪਣਾ ਟਾਈਮ ਤੂੰ ਵੇਸਟ ਕਰ ਰਿਹਾ। ਜਿਹੜੇ ਕੰਮ ਨੂੰ ਆਇਆ ਸੀ ਚਿਰੰਗਾ ਲੇ ਦੇਸ਼ ਜਰੀਆ, ਮਿਲ ਜਗਦੀਸ਼ ਮਿਲਣ ਕੀ ਵਰੀਆ, ਉਹਦੇ ਵੱਲ ਤੇਰਾ ਬਿਲਕੁਲ 1% ਵੀ ਧਿਆਨ ਨਾ ਹੋਣ ਕਰਕੇ ਬਾਹਰਲੀਆਂ ਗੱਲਾਂ ਚ ਤੂੰ ਐਵੇਂ ਭੁੱਲਿਆ ਰਹਿਣਾ, ਸਾਰਾ ਦਿਨ ਭੁੱਲਿਆ ਰਹਿਣਾ। ਕੋਈ ਬਿਰਲਾ ਬੰਦਾ ਹੈ ਜਿਹਨੂੰ ਇਹ ਗੱਲ ਯਾਦ ਰਹੇ, ਬਾਕੀ ਸੰਸਾਰ ਭੁੱਲਦਾ, ਸੰਸਾਰ ਚ ਆਉਂਦਾ, ਥੋੜੇ ਜਿਹੇ ਕੰਮ ਕਰਦਾ। ਇਹ ਪਹਿਲੇ ਪਿਆਰ ਲੱਗਾ ਥਣ ਦੁੱਧ, ਪੈਦਾ ਹੁੰਦਾ ਤਾਂ ਮਾਂ ਦੇ ਦੁੱਧ ਨਾਲ ਇਹਦਾ ਪਿਆਰ ਪੈ ਜਾਂਦਾ, ਦੂਜੇ ਮਾਏ ਬਾਪ ਦੀ ਸੁੱਧ। ਥੋੜਾ ਜਿਹਾ ਵੱਡਾ ਹੁੰਦਾ ਮਾਂ ਬਾਪ ਦਾ ਪਤਾ ਲੱਗ ਜਾਂਦਾ, ਤੀਜੇ ਭਈਆ ਭਾਬੀ ਵੇ ਭਰਾ ਦਾ ਰਿਸ਼ਤੇਦਾਰਾਂ ਦਾ ਪਤਾ ਲੱਗ ਜਾਂਦਾ, ਥੋੜਾ ਹੋਰ ਵੱਡਾ ਹੁੰਦਾ ਚੌਥੇ ਪਿਆਰ ਪੰਨੀ ਖੇਡ, ਖੇਡ ਦੇ ਵਿੱਚ ਮਨ ਪੈ ਜਾਂਦਾ ਇਸਦਾ। ਪੰਜਵੇਂ ਖਾਣ ਪੀਣ ਕੀਤਾ ਤੇ ਜਵਾਨ ਹੋ ਜਾਂਦਾ, ਸ਼ਰਾਬਾਂ ਚ ਪੈ ਗਿਆ, ਮਾਸ ਖਾਣ ਲੱਗ ਗਿਆ, ਹੋਰ ਗਲਤ ਕੰਮ ਕਰਨ ਲੱਗ ਗਿਆ, ਆਪ ਵੀ ਦੁਖੀ ਤੇ ਸੰਸਾਰ ਨੂੰ ਵੀ ਦੁਖੀ ਕਰਨ ਲੱਗ ਗਿਆ। ਇਹਦੇ ਵਿੱਚ ਸਮਾਂ ਬਰਬਾਦ ਹੋ ਜਾਂਦਾ ਹੈ ਇਸਦਾ। ਛੇਵੇਂ ਕਾਮ ਨਾ ਪੁੱਛੇ ਜਾਤ, ਛੇਵੀਂ ਅਵਸਥਾ ਦੇ ਵਿੱਚ ਇਹਦੇ ਅੰਦਰ ਸੈਕਸ ਇੰਨਾ ਜ਼ੋਰ ਕਰ ਜਾਂਦਾ, ਜਾਤ ਕੁਜਾਤ ਰਿਸ਼ਤੇਦਾਰੀ ਦਾ ਵੀ ਕੋਈ ਧਿਆਨ ਨਹੀਂ ਰੱਖਦਾ, ਨਾ ਆਪਣੀ ਇੱਜ਼ਤ ਦਾ ਧਿਆਨ ਰੱਖਦਾ। ਸਤਵੇਂ ਸੰਜ ਕੀ ਆਪ ਕਰਵਾ, ਸੱਤਵੀਂ ਅਵਸਥਾ ਦੇ ਅੰਦਰ ਪੈਸੇ ਜੋੜਦਾ, ਮਕਾਨ ਬਣਾ ਲਾ, ਕੋਠੀਆਂ ਬਣਾ ਲਾ, ਜ਼ਮੀਨਾਂ ਖਰੀਦ ਲਵਾਂ, ਬਾਹਰ ਫੈਕਟਰੀਆਂ ਲਾ ਲਵਾਂ, ਦਿਨ ਰਾਤ ਇਸ ਦੇ ਵਿੱਚ ਪਿਆ ਰਹਿੰਦਾ। ਅਵਸਥਾ ਲੰਘਦੀ ਚਲੀ ਜਾਂਦੀ ਹੈ, ਬੁਢਾਪਾ ਆ ਜਾਂਦਾ। ਬੁਢਾਪੇ ਵਿੱਚ ਉਹੀ ਬੱਚੇ ਜਿਨ੍ਹਾਂ ਨੂੰ ਬੜੇ ਖਰਚ ਕਰ ਕਰਕੇ ਪੜ੍ਹਾਉਂਦਾ ਸੀ ਉਹ ਆਖੇ ਨਹੀਂ ਲੱਗਦੇ, ਕਹਿਣਾ ਨਹੀਂ ਮੰਨਦੇ, ਉਸ ਵੇਲੇ ਕ੍ਰੋਧ ਜਾ ਆ ਜਾਂਦਾ, ਸਾਰੀ ਦੁਨੀਆਂ ਨਾਲ ਲੜਨ ਲੱਗ ਜਾਂਦਾ। ਜਿਹੜਾ ਵੀ ਮਾੜੀ ਜੀ ਗੱਲ ਗਲਤ ਕਰੇ ਉਹਦੇ ਗਲ ਪੈ ਜਾਂਦਾ। ਮਹਾਰਾਜ ਕਹਿੰਦੇ ਉਹ ਫਿਰ ਇਹਨੂੰ ਨਾਸ਼ ਕਰਨ ਵਾਲਾ ਜਜ਼ਬਾ ਇਹਦੇ ਅੰਦਰ ਪੈਦਾ ਹੋ ਜਾਂਦਾ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਟਲ ਹੈ। ਸੋ ਉਸ ਵੇਲੇ ਕ੍ਰੋਧ ਇਹਨੂੰ ਨਾਸ਼ ਕਰ ਦਿੰਦਾ, ਕ੍ਰੋਧ ਇੱਕ ਵਿਸਫੋਟ ਹੋਇਆ ਕਰਦਾ ਜਿਵੇਂ ਬੰਬ ਚੱਲਦਾ ਹੈ। ਇਸੇ ਤਰ੍ਹਾਂ ਦੇ ਨਾਲ ਇਹ ਕ੍ਰੋਧ ਦਾ ਜਜ਼ਬਾ ਜਦ ਆਦਮੀ ਦੇ ਅੰਦਰ ਪੈਦਾ ਹੁੰਦਾ, ਮਹਾਰਾਜ ਕਹਿੰਦੇ ਸਰੀਰ ਗਲਣਾ ਸ਼ੁਰੂ ਹੋ ਜਾਇਆ ਕਰਦਾ ਹੈਗਾ, ਘਟਣਾ ਸ਼ੁਰੂ ਹੋ ਜਾਂਦਾ ਹੈ। 2 ਖਰਬ 15 ਅਰਬ ਸੈਲੇ ਦੇ ਬਾਡੀ ਚ ਲੱਗੇ ਹੋਏ ਨੇ, ਇੱਕ ਇੱਕ ਕ੍ਰੋਧ ਦਾ ਜਜ਼ਬਾ ਲੱਖਾਂ ਸੈਲਾਂ ਨੂੰ ਫਿਊਜ਼ ਕਰ ਦਿੰਦਾ, ਸਰੀਰ ਬਿਮਾਰ ਹੋ ਜਾਂਦਾ। ਮਹਾਰਾਜ ਕਹਿੰਦੇ ਪਿਆਰਿਓ ਆਹ ਜਜ਼ਬਾ ਗੁੱਸਾ ਨਾ ਮਨ ਚ ਰੱਖਿਓ, ਉਹ ਹਟਦਾ ਤਾਂ ਹੈ ਜਿਹੜਾ ਤੁਹਾਡੇ ਨਾਲ ਬੁਰਿਆਈ ਕਰਦਾ ਉਹਦਾ ਭਲਾ ਕਰਨ ਲੱਗ ਜਾਓ, ਗੁੱਸਾ ਖਤਮ ਹੋ ਜਾਂਦਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਜਦ ਗੁੱਸਾ ਨਹੀਂ ਤੇਰੇ ਚ ਆਏਗਾ ਦੇਹੀ ਰੋਗ ਨਾ ਲੱਗੇ, ਤੇਰੀ ਦੇਹੀ ਨੂੰ ਰੋਗ ਨਹੀਂ ਲੱਗਣਾ, ਅਰੋਗ ਦੇਹੀ ਰਹੇਗੀ, ਪੱਲੇ ਸਭ ਕੁਛ ਪਾਏ। ਉਸ ਵੇਲੇ ਤੂੰ ਘਾਟੇ ਚ ਨਹੀਂ ਰਹੇਗਾ, ਤੇਰੇ ਪੱਲੇ ਦੇ ਵਿੱਚ ਪਰਮੇਸ਼ਰ ਦਾਤਾ ਪਾ ਦੇਗਾ, ਸਿਹਤ ਤੈਨੂੰ ਤੇਰੀ ਬਣੀ ਰਹੇਗੀ, ਹੋਰ ਤੇਰੇ ਅੰਦਰ ਜਾਗਰਤ ਰਹੇਗੀ, ਤੇਰੀ ਜ਼ਿੰਦਗੀ ਸੁਖਾਲੀ ਲੰਘ ਜਾਏਗੀ। ਸੋ ਇਸ ਤਰ੍ਹਾਂ 8ਵੇਂ ਕ੍ਰੋਧ ਹੋਆ ਤਨਾਸ, ਵੱਡਾ ਹੋ ਗਿਆ 80 ਸਾਲ 85 ਸਾਲ ਦਾ ਹੋ ਗਿਆ 80 ਸਾਲ ਦਾ ਹੋ ਗਿਆ, ਕਹਿੰਦੇ ਹੁਣ ਆਖੇ ਨਹੀਂ ਲੱਗਦਾ ਕੋਈ, ਬੱਚੇ ਕੋਲ ਦੀ ਲੰਘ ਜਾਂਦੇ ਨੇ, ਜ਼ਿੰਦਗੀ ਦੇ ਅੰਦਰ ਬੜਾ ਵੱਡਾ ਆਦਮੀ ਰਿਹਾ, ਫੇਰ ਕੋਈ ਬੁਲਾਉਂਦਾ ਨਹੀਂ ਹੈ। ਉਸ ਵੇਲੇ ਧੌਲੇ ਆ ਜਾਂਦੇ ਨੇ, ਚਿੱਟੇ ਵਾਲ ਉੱਭੇ ਸਾਹ ਆਉਂਦੇ ਨੇ, ਕਰ ਕੁਛ ਸਕਦਾ ਨਹੀਂ, ਬਲ ਸਰੀਰ ਦਾ ਹਾਰ ਜਾਂਦਾ। ਫਰੀਦਾ ਚੰਬਣ ਚਲਨ ਰਤਨ ਸੇ ਸੁਣੀਆਂ ਰਹਿ ਗਏ, ਹੇੜੇ ਮੁੱਤੀ ਤਾਂ ਸੇ ਜਾਨੀ ਚੱਲ ਗਏ। ਆ ਜਿਹੜਾ ਜੀਵ ਆਤਮਾ ਇਹ ਧਾਂ ਮਾਰਦਾ, ਮੇਰੀ ਅੱਖਾਂ ਤਾਂ ਬੜੀ ਦੂਰ ਮੀਲਾਂ ਤੱਕ ਦੇਖਦੀਆਂ ਸੀ, ਤੇ ਹੁਣ ਤਾਂ ਐਨਕ ਦੇ ਬਗੈਰ ਦੇਖਿਆ ਹੀ ਨਹੀਂ ਜਾਂਦਾ। ਦੰਦ ਮੇਰੇ ਖਾ ਨਹੀਂ ਸਕਦੇ, ਬਨੌਟੀ ਦੰਦ ਮੈਂ ਲਵਾਉਣਾ, ਹੱਥ ਮੇਰੇ ਤਾਕਤ ਚ ਨਹੀਂ, ਤਾਕਤ ਵਾਲੇ ਨਹੀਂ ਰਹੇ, ਮਾੜਾ ਜਿਹਾ ਕੰਮ ਨਹੀਂ ਹੋ ਸਕਦਾ, ਪੈਰ ਚੱਲੇ ਨਹੀਂ ਸਕਦੇ, ਥੋੜਾ ਜਿਹਾ ਤੁਰਦਾ ਥੱਕ ਜਾਂਦਾ। ਇਹ ਹੋ ਕੀ ਗਿਆ, ਕਿੱਥੇ ਚਲੇ ਗਏ? ਸੁਣਨ ਦੀ ਸ਼ਕਤੀ ਕਿੱਥੇ ਚਲੀ ਗਈ? ਦੇਖਣ ਦੀ ਸ਼ਕਤੀ ਕਿੱਥੇ ਚਲੀ ਗਈ? ਉਸ ਵੇਲੇ ਅਫਸੋਸ ਵਿੱਚ ਆ ਜਾਂਦਾ ਵੀ ਮੇਰੇ ਨਾਲ ਜਿਹੜੇ ਮਾਂ ਦੇ ਪੇਟ ਤੋਂ ਆਏ ਸੀ ਉਹ ਤਾਂ ਸਾਰੇ ਦੇ ਸਾਰੇ ਚਲੇ ਗਏ। ਸੋ ਦਸਵੇਂ ਦੱਦਾ ਹੋਇਆ ਸਵਾਹ, ਦਸਵੇਂ ਦੇ ਵਿੱਚ ਚੜ੍ਹਾਈ ਕਰ ਜਾਂਦਾ ਤੇ ਸਵਾਹ ਰਹਿ ਜਾਂਦੀ ਹੈ, ਉਹਨੂੰ ਵੀ ਚੱਕ ਕੇ ਕਿਸੇ ਦਰਿਆ ਚ ਪਾ ਦਿੰਦੇ ਨੇ। ਕੀ ਹਸਤੀ ਹੋਈ ਆਦਮੀ ਦੀ, ਕੁਛ ਮਰੀਕ ਆਇਆ ਸੰਸਾਰ ਤੇ ਚਲਿਆ ਗਿਆ, ਤੇ ਜਿਹੜਾ ਨਾਮ ਕਮਾਇਆ ਸੀ ਉਹ ਵੀ ਮਰ ਗਿਆ। ਗਏ ਸੇ ਗੀਤ ਪੁਕਾਰੀ ਤਾਂ ਗੀਤ ਚਲੇ ਗਏ ਤੇ ਗਮੀ ਆ ਗਈ। ਜੋ ਨਾਂ ਸੀਗਾ ਆਇਆ ਗਿਆ ਮੋਇਆ ਨਾ, ਉਹ ਨਾਮ ਵੀ ਮਰ ਗਿਆ। ਆਹ ਸਾਡਾ ਜੀਵਨ ਹੈ, ਜਿਸ ਦੇ ਵਿੱਚ ਚੰਗਿਆਂ ਨੇ ਵੀ ਲੰਘਣਾ, ਮਾੜਿਆਂ ਨੇ ਵੀ ਲੰਘਣਾ, ਕਈਆਂ ਨੇ ਆਪਣੇ ਜੀਵਨ ਨੂੰ ਸਮਾਰ ਲੈਣਾ, ਕਈਆਂ ਨੇ ਵਿਗਾੜ ਕੇ ਚਲੇ ਜਾਣਾ। ਸੋ ਮਹਾਰਾਜ ਸਾਨੂੰ ਵਾਰਨਿੰਗ ਦਿੰਦੇ ਨੇ ਇਸ ਤਰ੍ਹਾਂ ਦੇ ਨਾਲ, ਹਿਰਦੇ ਚ ਵਸਾਓ।
ਤੇਰਾ ਜਨਮ ਅਮੋਲ
ਸੋਏ ਕਿ ਦਿਸ ਗਵਾਇਆ ਖਾਏ, ਦੋਏ ਕੰਮ ਕਰਦਾ, ਕੱਪੜੇ ਪਾਉਂਦਾ ਹੈ, ਕੁਛ ਛਕਦਾ ਛਕਾਉਂਦਾ ਹੈ, ਤੇ ਫੇਰ ਕੁਛ ਸੌਂ ਜਾਂਦਾ ਹੈ, ਗਾਫਲ ਹੋ ਕੇ ਜਨਮ ਗਵਾ ਲਿਆ। ਕਹਿੰਦੇ ਦੱਸੋ ਜਦੋਂ ਲੇਖਾ ਮੰਗਿਆ ਜਾਏਗਾ ਵੀ ਤੈਨੂੰ ਬੜੀ ਦੇਰ ਤੋਂ ਬਾਅਦ ਮਨੁੱਖਾ ਜਨਮ ਪ੍ਰਾਪਤ ਹੋਇਆ, ਤੈਂ ਕੀ ਕਰਿਆ ਉਸ ਦੇ ਵਿੱਚ? ਜਦੋਂ ਕਰਤਾਰ ਤੇਰਾ ਪਰਖਿਆ ਜਾਏਗਾ ਉਸ ਵੇਲੇ ਤੈਨੂੰ ਸ਼ਰਮਿੰਦਾ ਹੋਣਾ ਪੈ ਜਾਂਦਾ, ਬਹੁਤ ਸ਼ਰਮਿੰਦਾ ਹੋਏਗਾ। ਮਹਾਰਾਜ ਕਹਿੰਦੇ ਇਹੋ ਜਿਹਾ ਕੰਮ ਨਾ ਕਰ ਕਿ ਸਾਈਂ ਦੇ ਦਰਬਾਰ ਵਿੱਚ ਜਾ ਕੇ ਤੇਰੀ ਹਾਰ ਹੋ ਜਾਵੇ। ਯਾਦ ਰੱਖ, ਮਰਨ ਤੋਂ ਬਾਅਦ ਤੈ ਮਰਨਾ ਨਹੀਂ, ਮਰਨ ਹਾਰੇ ਜੀਰਾ ਨਹੀਂ, ਕਿਉਂਕਿ ਮਰਦਾ ਨਹੀਂ, ਸਰੀਰ ਬਦਲਦਾ। ਜਿਵੇਂ ਅਸੀਂ ਕੱਪੜਾ ਬਦਲ ਦਈਏ, ਮਰਦੇ ਤਾਂ ਨਹੀਂ, ਹਾਂ ਕੱਪੜਾ ਨਵਾਂ ਪਾ ਲੈਂਦੇ ਹਾਂ, ਮੌਸਮ ਦੇ ਹਿਸਾਬ ਨਾਲ ਮੈਲਾ ਹੋ ਗਿਆ ਲਾਹ ਦਿੰਦੇ ਹਾਂ, ਪਾਟ ਗਿਆ ਬਦਲ ਦਿੰਦੇ ਹਾਂ। ਇਸੇ ਤਰ੍ਹਾਂ ਦੇ ਨਾਲ ਜਿਹੜਾ ਸਰੀਰ ਹੈ, ਇੱਕ ਤਾਂ ਦਿਸਦਾ ਤੁਹਾਨੂੰ ਜਿਹੜਾ 3.5 ਹੱਥ ਲੰਮਾ ਚੌੜਾ, ਹਰ ਬੰਦੇ ਦਾ ਸਰੀਰ 3.5 ਹੱਥ ਹੁੰਦਾ, ਇਹਨੂੰ ਪੰਜ ਭੂਤਕ ਸਰੀਰ ਕਹਿੰਦੇ ਨੇ, 5 ਤੱਤਾਂ ਦਾ ਬਣਿਆ ਹੋਇਆ। 2,15,000,000,000 ਸੈਲੇ ਦੇ ਚ ਲੱਗੇ ਹੋਏ ਨੇ, 5 ਇਹਦੇ ਚ ਬਿਟਲ ਫੋਰਸਿਸ ਮੋਟਰਾਂ ਲੱਗੀਆਂ ਹੋਈਆਂ ਨੇ, ਜਿਹੜੀਆਂ ਨੂੰ ਜਿਨ੍ਹਾਂ ਨੂੰ ਕਦੇ ਬੰਦ ਹੀ ਨਹੀਂ ਹੁੰਦੀਆਂ, ਸੁੱਚ ਆਫ ਨਹੀਂ ਹੁੰਦਾ ਉਹਨਾਂ ਦਾ। ਉਹ ਹੈ ਪ੍ਰਾਣ, ਅਪਾਨ, ਉਦਾਨ, ਬਿਆਨ, ਸਮਾਨ, ਸਾਹ ਲੈਣ ਵਾਲੀ, ਦਿਲ ਨੂੰ ਚਲਾਉਣ ਵਾਲੀ ਤੇ ਮਿਹਦੇ ਦੀਆਂ ਚੀਜ਼ਾਂ ਨੂੰ ਥਾਂ ਥਾਂ ਤੇ ਪਹੁੰਚਾਉਣ ਵਾਲੀ। ਇੱਕ ਹੈ ਜਿਹੜੀ ਇਹਦੇ ਵਿੱਚ ਟੈਂਪਰੇਚਰ ਮੇਨਟੇਨ ਕਰਦੀ ਹੈ, ਇੱਕ ਹੈ ਜਿੰਨੀ ਪੋਇਜ਼ਨ ਹੈ 3.5 ਕਰੋੜ ਰੋਮਾਂ ਚੋਂ ਹਰ ਵਕਤ ਕੱਢੀ ਜਾਂਦੀ, ਇਹਨੂੰ ਸਥੂਲ ਸਰੀਰ ਕਹਿੰਦੇ ਨੇ। ਜਦੋਂ ਆਦਮੀ ਨੂੰ ਆਪਾਂ ਕਹਿੰਦੇ ਹਾਂ ਵੀ ਮਰ ਗਿਆ ਤਾਂ ਸਥੂਲ ਸਰੀਰ ਮਰਦਾ ਹੈ, ਇਹਦੇ ਅੰਦਰ ਜਿਹੜਾ ਸੂਖਸ਼ਮ ਸਰੀਰ ਹੈ, ਸੂਖਸ਼ਮ ਤੱਤਾਂ ਦਾ ਬਣਿਆ ਹੋਇਆ, 5 ਗਿਆਨ ਇੰਦਰੇ, 5 ਕਰਮ ਇੰਦਰੇ, ਮਨ, ਚਿੱਤ, ਬੁੱਧ ਤੇ ਮੈਂ ਭਾਵ ਦਾ, ਇਹ ਸਰੀਰ ਨਹੀਂ ਜਾਇਆ ਕਰਦਾ। 5 ਪ੍ਰਾਣਾਂ ਦੀ ਸ਼ਕਤੀ ਦਿੰਦੀ ਹੈ, 19 ਚੀਜ਼ਾਂ ਹੋਇਆ ਕਰਦੀਆਂ, ਇਹ ਨਹੀਂ ਮਰਿਆ ਕਰਦਾ, ਇਹ ਆਪਣੇ ਕੀਤੇ ਹੋਏ ਕੰਮਾਂ ਦਾ ਲੇਖਾ ਦਿੰਦਾ ਹੈ। ਉਸ ਵੇਲੇ ਫਿਰ ਪਛਤਾਉਂਦਾ ਹੈ, ਕਿਉਂਕਿ ਉੱਥੇ ਬੇਲੀ ਨਹੀਂ ਹੁੰਦਾ ਕੋਈ ਵੀ, ਆਪੀ ਨੇ ਭੋਗ ਭੋਗ ਕਹਿ ਹੋਏ ਭਸਮੜ ਭਾਵ ਸਦਾਇਆ, ਵੱਡਾ ਹੋਆ ਦੁਨੀਦਾਰ, ਗੱਲ ਸੰਗਲ ਕੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ, ਕੱਲੀ ਕੱਲੀ ਗੱਲ ਦਾ ਲੇਖਾ ਹੋਣਾ। ਫੇਰ ਹੁੰਦਾ ਕੀ ਹੈ, ਭਾਲਦਾ ਵੀ ਮੈਨੂੰ ਚੰਗੇ ਥਾਂ ਤੇ ਦੇ ਦਿਓ, ਮਹਾਰਾਜ ਕਹਿੰਦੇ ਉਸ ਤਾਂ ਪੈਰ ਰੱਖਣ ਨਹੀਂ ਦਿੰਦੇ, ਥਾਂ ਨਾ ਵੀ ਪੌਦੀ, ਹੁਣ ਸੁਣਿਆ ਕਿ ਅਰਵਾਇਆ, ਮਨਨ ਦੇ ਜਨਮ ਗਵਾਇਆ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆਂ ਅੰਦਰ ਜਾਵਣਾ, ਜਿੰਨਾ ਕੁਛ ਆਪਣੇ ਕੋਲ ਹੈ, ਕੱਪੜੇ ਹੈ, ਸੋਹਣਾ ਰੂਪ ਹੈ, ਸੋਹਣੀਆਂ ਕੋਠੀਆਂ ਨੇ, ਵੱਡੀ ਪ੍ਰੋਪਰਟੀਆਂ ਨੇ ਸਾਡੇ ਕੋਲ, ਕਹਿੰਦੇ ਇਹ ਤਾਂ ਇੱਥੇ ਹੀ ਛੱਡ ਕੇ ਚਲੇ ਜਾਣ। ਬੰਦਾ ਚੰਗਾ ਆਪਣਾ ਆਪੇ ਹੀ ਕੀਤਾ ਭਾਵਨਾ, ਚੰਗੇ ਕੰਮ ਕੀਤੇ ਹੋਏ ਨੇ ਉਹਨਾਂ ਦਾ ਸੁਖ ਮਿਲੇਗਾ, ਮਾੜੇ ਕੰਮ ਕੀਤੇ ਹੋਏ ਨੇ ਤਾਂ ਸਜ਼ਾ ਮਿਲੇਗੀ, ਆਪੇ ਹੀ ਮਿਲਣੀ ਹੈ ਆਪਣੇ ਆਪ ਨੂੰ, ਹੋਰ ਨਹੀਂ ਕੋਈ ਤੇਰੇ ਨਾਲ ਗਿਲਟੀ ਕਰਾਰ ਦਿੱਤਾ ਜਾਣਾ। ਹੁਕਮ ਕੀ ਹੈ, ਮਨ ਭਾਵ ਦੇ ਰਾਹ ਪੀੜਾ ਅੱਗੇ ਜਾਣਾ, ਦੁਨੀਆਂ ਚ ਤੂੰ ਮਨਮਾਨੀਆਂ ਕਰ ਸਕਦਾ, ਹੱਥ ਚ ਤੇਰੇ ਤਾਕਤ ਹੋਵੇ ਤੂੰ ਮਰਜ਼ੀ ਕਰ ਸਕਦਾ, ਲੇਕਿਨ ਅੱਗੇ ਜਾ ਕੇ ਜਵਾਬ ਦੇ ਜਾਂ ਦੇਣਾ ਬੜਾ ਔਖਾ ਹੋ ਜਾਂਦਾ। ਉਸ ਵੇਲੇ ਕੋਈ ਨਹੀਂ ਪੁੱਛਦਾ, ਨੰਗਾ ਦੋਸਤ ਚਾਲਿਆ ਤਾਂ ਦਿਸੇ ਖਰਾ ਡਰਾਵਣਾ, ਕਰ ਔਗਣ ਪਛੋ ਉਤਾਵਣਾ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਪਿਆਰਿਆ, ਭੁੱਲ ਕੇ ਤੂੰ ਗਲਤ ਰਸਤੇ ਪੈ ਕੇ ਆਪਣਾ ਜੀਵਨ ਬਰਬਾਦ ਕਰ ਰਿਹਾ। ਫਰੀਦਾ ਚਾਰ ਗਵਾਇਆ ਹੰਡਕੈ, ਚਾਰ ਗਵਾਇਆ ਸੰਮ, ਲੇਖਾ ਰਮ ਮੁਗੇਸਿਆ, ਤੂੰ ਆਇਓ ਕਿਹੜੇ ਕੰਮ। ਗੁਰੂ ਪੀਰ ਸਾਧੂ ਸੰਤ ਆਵਾਜ਼ਾਂ ਦਿੰਦੇ ਨੇ ਕਿ ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਪਵਜਲ ਤਨਕ, ਜਨਮ ਬਿਥਾ ਜਾਤ ਰੰਗ ਮਾਇਆ। ਇਹ ਗੱਲ ਤਾਂ ਨਹੀਂ ਸੁਣਨੀ, ਜੇ ਕੋਈ ਕਹੇ ਪੈਸੇ ਦੀ ਇਹਦੇ ਹਿੱਤ ਦੀ ਗੱਲ ਕਰੇ ਨੀਵੀ ਗੱਲ ਕਰੇ ਵੀ ਅੱਜ ਇੱਥੇ ਇੱਕ ਨਾਈਟ ਲੱਗਣੀ ਹੈ, ਫਲਾਣੇ ਫਲਾਣੇ ਐਕਟਰਾਂ ਨੇ ਆਉਣਾ, ਸਾਰੀ ਰਾਤ ਉਹਨਾਂ ਨੇ ਗੰਦੇ ਮੰਦੇ ਗੀਤ ਗਾਉਣੇ ਨੇ, ਅਈਆਂ ਜਿਹੀਆਂ ਹਰਕਤਾਂ ਕਰਨੀਆਂ ਜਿਹੜੇ ਭਲੇ ਬੰਦੇ ਦੇਖ ਨਹੀਂ ਸਕਦੇ, ਉੱਥੇ ਨੂੰ ਨੱਠਿਆ ਹੀ ਜਾਂਦਾ। ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ, ਕਹਿੰਦੇ ਉਹਦੇ ਸ਼ੇਰ ਜਿੰਨੀ ਤਾਕਤ ਹੋ ਜਾਂਦੀ ਹੈ। ਸਤਸੰਗ ਹੋਵੇ ਕਹਿੰਦਾ ਮੈਨੂੰ ਵਿਹਲ ਨਹੀਂ ਹੈ, ਉਹਦੇ ਵਿੱਚ ਪਿਆ ਹੋਇਆ। ਜਦੋਂ ਪੁੱਛਿਆ ਜਾਂਦਾ ਹੈ ਮਾੜੇ ਕੰਮ ਕਰਦਾ, ਕਹਿੰਦੇ ਜਵਾਬ ਤਲਬੀ ਹੁੰਦੀ ਹੈ ਤੇ ਆਪਣਾ ਜੀਵਨ ਬਰਬਾਦ ਕਰ ਦਿੰਦਾ। ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਹ ਤਰੋ ਯਹੂ ਜਨਮ ਬਿਆਨੇ ਕਈ ਜਨਮ ਨਾਨਕ ਰਾਜ ਲਿਓ ਆਪਣ ਗੱਲ ਕਰ। ਸੋ ਇਸ ਕਰਕੇ ਸੋਚਣਾ ਪੈਂਦਾ ਹੈ, ਜਿਹੜਾ ਬੰਦਾ ਸਿਆਣਾ ਹੈ, ਸਿਆਣਾ ਉਸ ਨੂੰ ਇਹ ਕਹਿੰਦੇ ਨੇ ਜਿਹੜਾ ਸਹੀ ਸੋਚ ਸਕੇ। ਦੇਖਿਆ ਜੀ ਪੜ੍ਹੇ ਹੋਏ ਸਿਆਣੇ ਹੁੰਦੇ, ਮਹਾਰਾਜ ਕਹਿੰਦੇ ਬਿਲਕੁਲ ਨਹੀਂ, ਕਿਤਾਬਾਂ ਪੜ੍ਹਨ ਵਾਲਾ ਸਿਆਣਾ ਨਹੀਂ ਹੋ ਸਕਦਾ ਜਦ ਤੱਕ ਉਹਦੀਆਂ ਆਦਤਾਂ ਨਾ ਬਦਲ। ਜੇ ਆਦਤਾਂ ਉਹੀ ਨੇ ਫੇਰ ਨਹੀਂ ਸਿਆਣਾ। ਪੜ੍ਹਿਆ ਮੂਰਖ ਆਖੀ ਹੈ ਜਿਸ ਵਿੱਚ ਲੱਭ ਲੋਭ ਹੰਕਾਰ, ਜਿਹੜਾ ਆਪਣੇ ਪੰਜਾਂ ਜਜ਼ਬਿਆਂ ਦੇ ਉੱਤੇ ਕਾਬੂ ਨਹੀਂ ਪਾ ਸਕਦਾ ਉਹਨੂੰ ਪੜ੍ਹਿਆ ਹੋਇਆ ਕੌਣ ਕਹਿੰਦਾ? ਉਹ ਨਹੀਂ ਪੜ੍ਹਿਆ ਨਾਨਕ ਸੋ ਪੜ੍ਹਿਆ ਸੋ ਪੰਡਿਤ ਮੀਨਾ ਜਿਸ ਰਾਮ ਨਾਮ ਗੱਲ ਹਾਰ, ਜਿਹੜਾ ਪਰਮੇਸ਼ਰ ਦਾ ਨਾਮ ਜਪਣ ਲੱਗ ਗਿਆ ਚਾਹੇ ਇੱਕ ਅੱਖਰ ਨਹੀਂ ਪੜ੍ਹਿਆ ਉਹ ਪੜ੍ਹਿਆ ਨਾਲੋਂ ਕਿਤੇ ਜ਼ਿਆਦਾ ਚੰਗਾ ਹੋਇਆ ਕਰਦਾ। ਸੋ ਮਹਾਰਾਜ ਕਹਿੰਦੇ ਪਿਆਰਿਓ ਗੱਲ ਦੀ ਅਸਲੀਅਤ ਨੂੰ ਸਮਝੋ ਬਈ ਕਿਸ ਤਰ੍ਹਾਂ ਦੇ ਨਾਲ ਅਸੀਂ ਇਸ ਜਨਮ ਨੂੰ ਸਫਲ ਕਰ ਸਕਦੇ ਹਾਂ ਤੇ ਕਿਸ ਤਰ੍ਹਾਂ ਦੇ ਨਾਲ ਸਾਡਾ ਦਰਗਾਹ ਦੇ ਵਿੱਚ ਜਾ ਕੇ ਸਤਿਕਾਰ ਹੋ ਸਕਦਾ ਹੈ, ਮਾਣ ਮਿਲ ਸਕਦਾ ਸਾਨੂੰ। ਗੁਰੂ ਗ੍ਰੰਥ ਸਾਹਿਬ ਦੇ 1430 ਪੰਨਿਆਂ ਦੇ ਅੰਦਰ ਇਹ ਸਾਨੂੰ ਬਚਨ ਸਮਝਾਏ ਜਾ ਰਹੇ। ਹੋਰ ਮਹਾਂਪੁਰਸ਼ਾਂ ਦੀਆਂ ਰਚਨਾਵਾਂ, ਉਹਨਾਂ ਦੇ ਲੈਕਚਰ, ਉਹਨਾਂ ਦੇ ਬਚਨ ਸਾਨੂੰ ਵਾਰ ਵਾਰ ਸਮਝਾਉਂਦੇ, ਲੇਕਿਨ ਮਹਾਤਮਾ ਹੈਰਾਨ ਹੁੰਦੇ ਨੇ ਕਿ ਇੰਨਾ ਕੁਛ ਸੁਣ ਕੇ ਬੰਦਾ ਕਿਉਂ ਨਹੀਂ ਬਦਲਦਾ, ਕਾਰਨ ਕੀ ਹੈ? ਇਹ ਸਾਰੇ ਹੀ ਮਹਾਂਪੁਰਸ਼ਾਂ ਦਾ ਮਤ ਹੈ, ਇਸਲਾਮ ਵਾਲਿਆਂ ਦਾ ਮਤ ਹੈ ਕਿ ਇੰਨਾ ਜਦ ਸਮਝਾਇਆ ਜਾਂਦਾ ਕਲੀਅਰ, ਇਹ ਬੰਦਾ ਕਿਉਂ ਨਹੀਂ ਬਦਲਦਾ? ਤੇ ਉਹ ਕਹਿੰਦੇ ਵੀ ਇੱਕ ਸ਼ਕਤੀ ਹੈ, ਓਪੋਜ਼ਿਟ ਸ਼ਕਤੀ ਹੈ ਪਰਮੇਸ਼ਰ ਦੇ ਅੱਲਾਹ ਦੇ, ਜਿਸਦਾ ਨਾਮ ਸ਼ੈਤਾਨੀਅਤ ਹੈ, ਸ਼ੈਤਾਨ ਹੈ। ਉਹ ਸ਼ੈਤਾਨੀਅਤ ਦੇ ਵਿੱਚ ਆਦਮੀ ਨੂੰ ਗ੍ਰਿਫਤ ਕਰਕੇ ਰੱਖਦਾ, ਫੜ ਕੇ ਰੱਖਦਾ, ਉਹਦਾ ਮਨ ਨਹੀਂ ਬਦਲ ਦਿੰਦਾ। ਫਰੀਦਾ ਕੂ ਕਹਿੰਦੇ ਆ, ਚਾ ਕਹਿੰਦੇ ਆ, ਮੱਤੀ ਦਿੰਦੇ ਆ ਨਿੱਤ, ਚਾਰੇ ਵੇਦ, ਛੇਈ ਸ਼ਾਸਤਰ, ਸਤਾਈ ਸਿਮਰਤੀਆਂ, ਉਪਨਿਸ਼ਦਾਂ, ਕੁਰਾਨ ਸ਼ਰੀਫ, ਤੌਰੇਤ, ਅੰਜੀਲ, ਜ਼ਬੂਰ, ਬਾਈਬਲ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਲੱਖਾਂ ਹੀ ਸਾਧੂ ਬੰਦਗੀ ਕਰਨ ਵਾਲੇ ਰਿਅਲਾਈਜ਼ ਸੋਲ ਇਸ ਬੰਦੇ ਨੂੰ ਸਮਝਾਉਂਦੇ ਨੇ। ਪਰ ਕਹਿੰਦੇ ਹੈਰਾਨੀ ਦੀ ਗੱਲ ਹੈ, ਜੋ ਸ਼ੈਤਾਨ ਭਜਾਇਆ ਸੀ ਕਿਤ ਮੇਰੇ ਚਿੱਤ, ਇਹਦਾ ਚਿੱਤ ਨਹੀਂ ਫਿਰਦਾ, ਉੱਥੇ ਦੇ ਉੱਥੇ ਰਹਿੰਦਾ। ਕਈ ਸਿਆਣਿਆਂ ਨੇ ਕੁੱਤੇ ਦੀ ਪੂਛ ਨਾਲ ਤਸਵੀਰ ਦਿੱਤੀ ਹੈ, 12 ਸਾਲ ਨਲਕੀ ਚ ਪਾ ਦੋ, ਖੋਲ ਦੋ, ਫੇਰ ਵਿੰਗੀ ਦੀ ਵਿੰਗੀ ਸਿੱਧੀ ਨਹੀਂ ਹੋਇਆ ਕਰਦੀ। ਮਹਾਤਮਾ ਬੁੱਧ ਨੇ ਕਿਹਾ ਕਿ ਇੱਕ ਮਾਰ ਦੇਵਤਾ ਹੈ, ਉਹਦਾ ਕੰਮ ਹੈ ਲੋਕਾਂ ਨੂੰ ਭੁਲਾ ਕੇ ਰੱਖਣਾ। ਹਿੰਦੂ ਸਾਹਿਤ ਦੇ ਅੰਦਰ ਹੈ ਕਿ ਮਾਇਆ ਦੀ ਸ਼ਕਤੀ ਹੈ, ਮਾਇਆ ਇਨ ਮਾਇਆ ਜਗਦੀਸ਼ ਗਸਾਈ ਤੁਮਰੇ ਚਰਨ ਵਸਾਰੇ, ਇਹ ਮਾਇਆ ਦਾ ਕੰਮ ਹੈ ਕਿ ਵਾਹਿਗੁਰੂ ਤੋਂ ਦੂਰ ਰੱਖਣਾ, ਵਾਹਿਗੁਰੂ ਵੱਲ ਨਹੀਂ ਜਾਣ ਦੇਣਾ। ਉਹ ਇੱਕ ਜਜ਼ਬਾ ਹੈ, ਉਹ ਇੱਕ ਸ਼ਕਤੀ ਹੈ ਜਿਹੜੀ ਆਦਮੀ ਨੂੰ ਪਰਮੇਸ਼ਰ ਵੱਲ ਨਹੀਂ ਲੱਗਣ ਦਿੰਦੀ। ਹਾਲਾਂਕਿ ਸਾਰੇ ਜਾਣਦੇ ਆ ਵੀ ਇਹਦੇ ਵਿੱਚ ਸੁੱਖ ਹੈ, ਪਰ ਉਹ ਮਨ ਨਹੀਂ ਮੋੜਨ ਦਿੰਦੀ। ਸੋ ਇਸ ਤਰ੍ਹਾਂ ਦੇ ਨਾਲ ਬੰਦਾ ਲੱਗਦਾ ਨਹੀਂ। ਇੱਕ ਵਾਰੀ ਗੁਰੂ ਨਾਨਕ ਪਾਤਸ਼ਾਹ ਇੱਕ ਜੰਗਲ ਦੇ ਵਿੱਚ ਬੈਠੇ ਨੇ, ਉਸ ਥਾਂ ਦੇ ਉੱਤੇ ਆਪ ਸ਼ਬਦ ਪੜ੍ਹ ਰਹੇ ਨੇ, ਸ਼ਬਦ ਦੀ ਆਵਾਜ਼ ਦੂਰ ਦਰਾਜ ਤੱਕ ਜਾਂਦੀ, ਜੁੜੇ ਹੋਏ ਸ਼ਬਦ ਨੇ ਐਡਾ ਅਸਰ ਕੀਤਾ ਕਿ ਜੋ ਪੰਛੀ ਸੁਣ ਰਹੇ ਸੀ ਉਹ ਵੀ ਚੁੱਪ ਕਰਕੇ ਬੈਠ ਗਏ, ਰੌਲਾ ਬੌਲਾ ਬੰਦ ਕਰ ਦਿੱਤਾ। ਬਹੁਤ ਅਸਰ ਹੋਇਆ, ਜਿਸ ਵਕਤ ਸ਼ਬਦ ਦੀ ਸਮਾਪਤੀ ਹੋਈ ਮਹਾਰਾਜ ਸਮਾਧੀ ਸਥਿਤ ਹੋ ਗਏ। ਮਰਦਾਨਾ ਆਪਣੇ ਪਿੱਛੇ ਵੱਲ ਨੂੰ ਦੇਖਣ ਲੱਗਿਆ ਤਾਂ ਕੀ ਦੇਖਦਾ, ਇੱਕ ਬਘਿਆੜ ਖੜਾ। ਉਹ ਬਘਿਆੜ ਲੱਕਾ ਲੱਗਿਆ ਹੋਇਆ ਤੇ ਪਤਾ ਲੱਗਦਾ ਵੀ ਬਹੁਤ ਭੁੱਖਾ ਹੈ। ਇੱਕ ਮੁਰਦਾ ਪਿਆ ਬੰਦਾ ਉਹਦੇ ਵੱਲ ਨੂੰ ਵਧਿਆ, ਦੇਖਣ ਵਾਸਤੇ ਵੀ ਹੁਣ ਕੀ ਕਰੂਗਾ ਇਹ, ਧਿਆਨ ਨਾਲ ਦੇਖਣਾ ਸ਼ੁਰੂ ਕਰਤਾ ਭਾਈ ਮਰਦਾਨੇ ਨੇ। ਉਹ ਬਘਿਆੜ ਕੋਲ ਚਲਿਆ ਗਿਆ, ਜਾ ਕੇ ਉਸ ਬੰਦੇ ਨੂੰ ਸੁੰਘਿਆ, ਸੁੰਘ ਕੇ ਪਾਸੇ ਹਟ ਗਿਆ। ਖੜਾ ਸੋਚਦਾ ਰਿਹਾ ਬਹੁਤ ਦੇਰ ਤੱਕ, ਉਸ ਦੇ ਬਾਅਦ ਦੁਬਾਰਾ ਫੇਰ ਚਲਿਆ ਗਿਆ। ਦੁਬਾਰਾ ਗਿਆ ਤਾਂ ਉਸਨੇ ਪਹਿਲਾਂ ਪੈਰ ਸੁੰਘੇ, ਮੱਥਾ ਸੁੰਘਿਆ, ਨੇਤਰ ਸੁੰਘੇ, ਹੱਥ ਸੁੰਘੇ ਤੇ ਫਿਰ ਸਰੀਰ ਸੁੰਘਿਆ। ਉਸ ਦੇ ਬਾਅਦ ਸਿਰ ਹਿਲਾਇਆ, ਸਿਰ ਹਿਲਾ ਕੇ ਪਿੱਛੇ ਹਟ ਗਿਆ। ਗੁਰੂ ਨਾਨਕ ਪਾਤਸ਼ਾਹ ਦੀ ਸਮਾਧੀ ਖੁੱਲੀ, ਮਰਦਾਨੇ ਵੱਲ ਦੇਖਿਆ, ਕਹਿੰਦੇ ਮਰਦਾਨਿਆ ਕੀ ਦੇਖ ਰਿਹਾ ਪਿਆਰਿਆ? ਕਹਿੰਦਾ ਸੱਚੇ ਪਾਤਸ਼ਾਹ ਮੈਂ ਤਾਂ ਉਹ ਬਘਿਆੜ ਦੇਖ ਰਿਹਾ। ਕਹਿੰਦੇ ਕੀ ਗੱਲ ਹੈ? ਕਹਿੰਦੇ ਮਹਾਰਾਜ ਭੁੱਖਾ ਹੈ ਬਘਿਆੜ, ਇਹ ਪਹਿਲੀ ਵਾਰੀ ਗਿਆ ਸਧਾਰਨ ਸੁਣ ਕੇ ਵਾਪਸ ਆ ਗਿਆ, ਹੁਣ ਦੂਜੀ ਵਾਰੀ ਗਿਆ ਤਾਂ ਬੜਾ ਧਿਆਨ ਦੇ ਨਾਲ ਮੈਂ ਦੇਖਦਾ ਰਿਹਾ, ਮੱਥੇ ਨੂੰ ਵੀ ਸੁੰਘਦਾ, ਹੱਥਾਂ ਨੂੰ ਵੀ ਸੁੰਘਦਾ, ਸਰੀਰ ਨੂੰ ਵੀ ਸੁੰਘਿਆ, ਪੈਰਾਂ ਨੂੰ ਵੀ ਸੁੰਘਿਆ। ਫਿਰ ਇਹਨੇ ਸਿਰ ਹਿਲਾਇਆ ਜਿਵੇਂ ਕੋਈ ਆਦਮੀ ਪਛਤਾਉਂਦਾ ਹੁੰਦਾ, ਉਹਨੂੰ ਦੇਖਦਾ ਸੀ ਸੱਚੇ ਪਾਤਸ਼ਾਹ ਮੇਰੇ ਸਮਝ ਚ ਨਹੀਂ ਆਇਆ, ਤਾਮਸੀ ਜੂਨੀ ਹੈ, ਭੁੱਖਾ ਹੈਗਾ, ਖੁਰਾਕ ਇਹਦੀ ਮਾਸ ਹੈ, ਇਸਨੇ ਖਾਧਾ ਕਿਉਂ ਨਹੀਂ ਹੈ? ਮਹਾਰਾਜ ਜੀ ਦਿਆ ਦੇ ਘਰ ਚ ਆਏ, ਕਹਿਣ ਲੱਗੇ ਮਰਦਾਨਿਆ ਵੀ ਤੇਰਾ ਸ਼ੰਕਾ ਨਿਵਿਰਤ ਨਾ ਬਘਿਆੜੇ ਕਰੇਗਾ। ਕਹਿੰਦੇ ਚੰਗਾ ਤੂੰ ਆਇਆ ਕਰ, ਅਸੀਂ ਇਹਨੂੰ ਬੋਲਣ ਦੀ ਸ਼ਕਤੀ ਦਿੰਦੇ ਹਾਂ, ਇਸ ਤੇ ਹੀ ਪੁੱਛ ਲੈ ਵੀ ਗੱਲ ਕੀ ਹੈ। ਤੇਰੀ ਪੁੱਛੀ ਹੋਈ ਗੱਲ ਲੱਖਾਂ ਬੰਦਿਆਂ ਨੂੰ ਸਿੱਧੇ ਰਾਹ ਤੇ ਪਾਏਗੀ। ਸੋ ਮਰਦਾਨਾ ਉੱਠ ਕੇ ਚਲਿਆ ਜਾਂਦਾ, ਜਾ ਕੇ ਕਹਿਣ ਲੱਗਿਆ ਸਾਰਾ ਸਵਾਲ ਕਰਿਆ ਵੀ ਤੈਂ ਸੁੰਘਿਆ ਤਾਂ ਇਸ ਬੰਦੇ ਨੂੰ ਤਾਂ ਖਾਧਾ ਕਿਉਂ ਨਹੀਂ? ਕਹਿਣ ਲੱਗੇ ਭਾਈ ਮਰਦਾਨਾ, ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਸੁਣ ਕੇ ਮੇਰੇ ਅੰਦਰ ਇੱਕ ਸੋਝੀ ਜਾਗ ਪਈ, ਮੈਨੂੰ ਜਿਸ ਤੋਂ ਪਤਾ ਲੱਗਿਆ ਵੀ ਮੈਂ ਕਿਹੜੇ ਮਾੜੇ ਕੰਮ ਕਰੇ ਸੀ ਵੀ ਮੈਨੂੰ ਇਹ ਤਾਮਸੀ ਜੂਨ ਪ੍ਰਾਪਤ ਹੋਈ। ਕਿਉਂਕਿ ਮਰਿਆ ਪਿਆ ਸੀ ਬੰਦਾ, ਮੇਰੀ ਖੁਰਾਕ ਸੀ, ਮੈਂ ਇਹਦੇ ਵੱਲ ਨੂੰ ਵਧਿਆ ਤੇ ਮੇਰੇ ਅੰਦਰ ਪਾਤਸ਼ਾਹ ਨੇ ਐਸੀ ਸੋਝੀ ਦੇ ਤੀ ਵੀ ਮੈਨੂੰ ਪਤਾ ਲੱਗ ਜਾਵੇ ਵੀ ਇਹ ਬੰਦਾ ਕੋਈ ਪਵਿੱਤਰ ਹੈ ਕਿ ਅਪਵਿੱਤਰ ਹੈ। ਕਹਿਣ ਲੱਗੇ ਮੈਂ ਸੁੰਘਿਆ, ਮੈਨੂੰ ਵਾਸ਼ਨਾ ਇਹਦੇ ਵਿੱਚੋਂ ਮਨਮੁਖ ਦੀ ਆਈ ਜਿਹਨੇ ਆਪਣਾ ਸਾਰਾ ਜਨਮ ਬਰਬਾਦ ਕਰ ਦਿੱਤਾ। ਮਨ ਦੇ ਪਿੱਛੇ ਲੱਗਣ ਵਾਲਾ ਜੋ ਵੀ ਬੰਦਾ ਹੁੰਦਾ ਹੈ ਉਹਨੂੰ ਮਨਮੁਖ ਆਖਿਆ ਜਾਂਦਾ, ਲੇਕਿਨ ਬਹੁਤ ਸਾਰੇ ਬੰਦੇ ਮਨ ਦੇ ਪਿੱਛੇ ਲੱਗਦੇ ਆ, ਉਹਨਾਂ ਦਾ ਜੀਵਨ ਕਈ ਗੱਲਾਂ ਚੋਂ ਚੰਗਾ ਵੀ ਹੋਇਆ ਕਰਦਾ। ਪਰ ਆਮ ਹਾਲਤਾਂ ਚ ਮਹਾਰਾਜ ਨੇ ਫਰਮਾਨ ਕਰਿਆ ਕਿ ਮਨਮੁਖ ਦੁੱਖ ਕਾ ਖੇਤ ਹੈ, ਦੁੱਖ ਬੀਜੇ, ਦੁੱਖ ਖਾਏ, ਦੁੱਖ ਵਿੱਚ ਜੰਮੇ, ਦੁੱਖ ਮਰੇ, ਹਉਮੈ ਕਰਤ ਵਿਹਾਏ। ਉਹ ਹਉਮੈ ਦੇ ਅਧੀਨ ਹੋ ਕੇ ਇਹੋ ਜਿਹੇ ਕਰਮ ਕਰਦਾ ਕਿ ਉਹਨੂੰ ਦੁੱਖ ਦੀ ਪ੍ਰਾਪਤੀ ਹੁੰਦੀ ਹੈ। ਸੋ ਕਹਿਣ ਲੱਗਿਆ ਭਾਈ ਮਰਦਾਨਾ, ਮੈਂ ਆਪਣੇ ਵੱਲ ਸੋਚਿਆ ਕਿ ਮੇਰੇ ਮਾੜੇ ਕੰਮਾਂ ਦਾ ਫਲ ਮੈਨੂੰ ਬਘਿਆੜ ਦੀ ਜੂਨੀ ਮਿਲ ਗਈ, ਤੇ ਹੁਣ ਜੇ ਮੈਂ ਇਸ ਪੁਰਸ਼ ਦਾ ਮਾਸ ਖਾ ਲਿਆ ਪਤਾ ਨਹੀਂ ਮੇਰੇ ਤੇ ਹੋਰ ਗਨਾਹ ਚੜ ਜਾਣਗੇ ਇਹਦੇ ਵੀ, ਇਸ ਕਰਕੇ ਮੈਂ ਮੁੜ ਗਿਆ। ਭੁੱਖ ਜ਼ਿਆਦਾ ਲੱਗਣ ਹੋਣ ਕਰਕੇ ਮੈਂ ਦੁਬਾਰਾ ਫੇਰ ਆ ਗਿਆ। ਮੈਂ ਆ ਕੇ ਫੇਰ ਇਹਦਾ ਇਕੱਲਾ ਇਕੱਲਾ ਅੰਗ ਸੁੰਘਣਾ ਸ਼ੁਰੂ ਕਰ ਦਿੱਤਾ। ਕਹਿੰਦੇ ਮੈਂ ਧਿਆਨ ਦਿੱਤਾ, ਇਹਦਾ ਮਸਤਕ ਅਪਵਿੱਤਰ, ਐਡਾ ਹੰਕਾਰ ਇਸ ਬੰਦੇ ਦੇ ਵਿੱਚ ਸੀ ਕਿ ਕਿਸੇ ਗੁਰੂ ਪੀਰ ਸਾਧੂ ਸੰਤ ਨੂੰ ਇਹ ਝੁਕਦਾ ਹੀ ਨਹੀਂ ਸੀ, ਤਰਕ ਕਰਦਾ ਸੀ, ਆਪਣੇ ਆਪ ਨੂੰ ਸਾਰਿਆਂ ਤੋਂ ਵੱਡਾ ਸਮਝਦਾ ਸੀ। ਤੇ ਮੈਂ ਦੇਖਿਆ ਇਹਦਾ ਤਾਂ ਮਸਤਕ ਅਪਵਿੱਤਰ ਹੈ। ਫਿਰ ਭਾਈ ਮਰਦਾਨਾ ਮੈਂ ਇਹਦਾ ਮੂੰਹ ਸੁੰਘਿਆ, ਰਸਨਾ ਸੁੰਘਣ ਦਾ ਯਤਨ ਕਰਿਆ ਵੀ ਕਦੇ ਭੁੱਲ ਕੇ ਇਹਦੇ ਮੂੰਹ ਵਿੱਚੋਂ ਰਾਮ ਅੱਲਾ ਗੋਵਿੰਦ ਵਾਹਿਗੁਰੂ ਕੋਈ ਅੱਖਰ ਰੱਬ ਦਾ ਨਿਕਲਿਆ ਹੋਵੇ। ਕਹਿੰਦੇ ਮੈਂ ਹੈਰਾਨ ਰਹਿ ਗਿਆ, ਕਦੇ ਵੀ ਭੁੱਲ ਕੇ ਵੀ ਇਹ ਪਰਮੇਸ਼ਰ ਦਾ ਨਾਮ ਤਾਂ ਕੀ ਲੈਣਾ ਸੀ, ਪਰਮੇਸ਼ਰ ਦੀ ਹਸਤੀ ਵਿੱਚ ਵੀ ਇਹ ਯਕੀਨ ਨਹੀਂ ਸੀ ਕਰਦਾ, ਸ਼ੱਕ ਕਰਦਾ ਸੀ ਵੀ ਰੱਬ ਕੋਈ ਨਹੀਂ ਹੈ। ਬੰਦਗੀ ਨਹੀਂ ਇਹਨੇ ਕਰੀ ਕੋਈ ਵੀ। ਉਸ ਤੋਂ ਬਾਅਦ ਮੈਂ ਹੱਥ ਸੁੰਘੇ ਵੀ ਅੱਛਾ ਹੋ ਸਕਦਾ ਹੈ ਕਿ ਇਹ ਕਦੇ ਭੁੱਲ ਕੇ ਸੇਵਾ ਕਰੀ ਹੋਵੇ, ਸੰਗਤਾਂ ਦੀ ਸੇਵਾ ਕਰੀ ਹੋਵੇ, ਜਨਤਾ ਦੀ ਸੇਵਾ ਕਰੀ ਹੋਵੇ। ਕਹਿੰਦੇ ਮੈਂ ਹੈਰਾਨ ਹੋ ਗਿਆ ਕਿ ਸਾਰੀ ਜ਼ਿੰਦਗੀ 'ਚ ਇਹਨੇ ਕੋਈ ਸੇਵਾ ਨਹੀਂ ਸੀ ਕਰੀ, ਆਪਣੀ ਤਾਂ ਕਰਾ ਲੈਂਦਾ ਸੀ, ਦੂਸਰੇ ਦੀ ਨਹੀਂ ਸੀ ਕਰਦਾ। ਉਹਦੇ ਬਾਅਦ ਮੈਂ ਪੈਰ ਸੁੰਘੇ, ਇਕੱਲਾ ਇਕੱਲਾ ਅੰਗ ਸੁੰਘਿਆ, ਮੈਂ ਹੈਰਾਨ ਰਹਿ ਗਿਆ ਕਿ ਇਹ ਤਾਂ ਬਿਲਕੁਲ ਹੀ ਪੂਰਾ ਹੀ ਨਾਸਤਕ ਬੰਦਾ ਹੈ, ਇਹਨੇ ਤਾਂ ਕੋਈ ਵੀ ਕਰਮ ਨਹੀਂ ਚੰਗਾ ਕਰਿਆ। ਸੋ ਇਸ ਕਰਕੇ ਮੈਂ ਪਿੱਛੇ ਹਟ ਗਿਆ ਤੇ ਪਿੱਛੇ ਹਟ ਕੇ ਆਪਣੀ ਕਿਸਮਤ ਨੂੰ ਕੋਸਣ ਲੱਗ ਗਿਆ ਕਿ ਮੈਂ ਭੁੱਖਾ, ਪਰ ਐਸੇ ਬੰਦੇ ਦਾ ਮਾਸ ਮੇਰੇ ਸਾਹਮਣੇ ਆਇਆ ਜਿਹਨੇ ਆਪਣਾ ਜਨਮ ਬਿਲਕੁਲ ਬਰਬਾਦ ਕਰ ਦਿੱਤਾ ਤੇ ਨਾ ਪਰਮੇਸ਼ਰ ਦਾ ਭਜਨ ਕਰਿਆ, ਨਾ ਸਾਧੂਆਂ ਦੇ ਦਰਸ਼ਨ ਕਰੇ, ਨਾ ਕੰਨਾਂ ਨਾਲ ਕੋਈ ਬਾਣੀ ਸਰਵਣ ਕਰੀ, ਨਾ ਰਸਨਾ ਨਾਲ ਨਾਮ ਜਪਿਆ, ਨਾ ਹੱਥਾਂ ਨਾਲ ਸੇਵਾ ਕਰੀ, ਨਾ ਪੈਰਾਂ ਨਾਲ ਕਿਤੇ ਸਤਸੰਗ ਚੱਲ ਕੇ ਗਿਆ, ਮਾੜਿਆਂ ਥਾਵਾਂ ਤੇ ਜਾਂਦਾ ਸੀ। ਸੋ ਇਸ ਨੂੰ ਗੁਰੂ ਮਹਾਰਾਜ ਕਹਿਣ ਲੱਗੇ, ਭਾਈ ਮਰਦਾਨਾ, ਇਹ ਬੰਦਾ ਜਿਹੜਾ ਹੈ ਆਇਆ ਤਾਂ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਹੈ, ਲੇਕਿਨ ਇਸ ਨੂੰ ਗਾਫਲ ਨੂੰ ਪਤਾ ਨਹੀਂ ਹੈ ਕਿ ਮੈਂ ਆਪਣਾ ਜਨਮ ਹਾਰ ਰਿਹਾ, ਮੇਰਾ ਜਨਮ ਲੰਘਦਾ, 24,000 ਸਵਾਸ ਰੋਜ਼ ਲੰਘ ਜਾਂਦਾ। ਕਿੰਨੇ ਕੁ ਸਵਾਸ ਨੇ ਜਿਹੜੇ ਪਰਮੇਸ਼ਰ ਦੇ ਲੇਖੇ ਲੱਗਦੇ ਨੇ? ਕਹਿੰਦੇ ਜਿਵੇਂ ਜੁਆਰੀ ਜੂਆ ਖੇਡਦੇ ਨੇ, ਇਸ ਤਰ੍ਹਾਂ ਦੇ ਨਾਲ ਇਹ ਬੰਦਾ ਆਪਣਾ ਜਨਮ ਹਾਰ ਕੇ ਸੰਸਾਰ ਤੋਂ ਚਲਿਆ ਜਾਂਦਾ ਹੈ।
ਜਨਮ ਹਾਰਤਾ ਜੂਏ ਦੇ ਵਿੱਚ ਗਾਫਲਾ, ਜਪਿਆ ਨਾਮ ਰਾਮ ਰੱਖਦਾ, ਅਰਥਾ ਜੂਏ ਦੇ ਵਿੱਚ ਗਾਫਲਾ, ਜਪਿਆ ਨਾਮ ਰੱਖਦਾ।
ਤਿੰਨ ਹਰ ਹਰ ਨਾਮ ਨਾ ਚੇਤੇ ਹੋ, ਤਿੰਨ ਜੂਹੈ ਜਨਮ ਹਰ। ਉਹਨੇ ਤਾਂ ਸਾਰਾ ਹੀ ਜਨਮ ਜੂਏ ਦੇ ਵਿੱਚ ਹਾਰ ਦਿੱਤਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਆਇਆ ਤਾਂ ਲਾਹਾ ਲੈਣ ਵਾਸਤੇ ਸੀ, ਲੇਕਿਨ ਲਾਹੇ ਦੀ ਥਾਂ ਤੇ ਘਾਟਾ ਪਾ ਕੇ ਚਲਿਆ ਗਿਆ। ਇਸ ਤਰ੍ਹਾਂ ਮਹਾਰਾਜ ਜੀ ਸਾਨੂੰ ਵਾਰ ਵਾਰ ਪ੍ਰੇਰਨਾ ਕਰਦੇ ਨੇ,
ਆਇਓ ਲਾਹਾ ਲੈਣ ਪਰ
ਲਗਾ ਕਿਤਕ ਫਕੜੇ ਸਭ ਮੁਗਦੀ ਚੱਲੀ ਰਹਿਣ। ਕੋਈ ਬੰਦਾ ਅਮੈਰੀਕਾ ਚ ਸਮਝ ਲਓ ਵੀ ਗੌਰਮੈਂਟ ਇੰਡੀਆ ਕਿਸੇ ਵੱਡੇ ਬੰਦੇ ਨੂੰ ਭੇਜ ਦਿੰਦੀ ਆ ਅਮੈਰੀਕਾ ਚ ਵੀ ਜਾ ਕੇ ਤੂੰ ਐ ਕਰ, ਸੌਦੇ ਕਰ ਐਸੇ ਜਿਹਦੇ ਨਾਲ ਬਹੁਤ ਵੱਡਾ ਲਾਹਾ ਸਾਡੀ ਗੌਰਮੈਂਟ ਨੂੰ ਪ੍ਰਾਪਤ ਹੋਵੇ। ਉਹਨੂੰ ਕਰੋੜਾਂ ਰੁਪਈਆ ਉਹਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਉੱਥੇ ਜਾ ਕੇ ਇਹਦੇ ਵੱਡੇ ਵੱਡੇ ਹੋਟਲਾਂ ਦੇ ਵਿੱਚ ਉਹ ਸ਼ਰਾਬਾਂ ਕਬਾਬਾਂ ਨਾਚ ਗਾਉਣਿਆਂ ਦੇ ਵਿੱਚ ਪੈਸਾ ਖਰਚ ਕਰ ਦੇਵੇ ਸਾਰਾ। ਜਦੋਂ ਵਾਪਸ ਆਉਣਾ ਫਿਰ ਕੀ ਹਾਲ ਹੋਏਗਾ ਉਸਦਾ, ਕਿੰਨੀ ਪੁੱਛ ਪੜਤਾਲ ਉਸਦੀ ਹੋਏਗੀ, ਕਿੰਨੀ ਸਜ਼ਾ ਉਸਨੂੰ ਮਿਲੇਗੀ। ਐਸੇ ਹੀ ਤਰ੍ਹਾਂ ਦੇ ਨਾਲ ਇਹ ਬੰਦਾ ਜਿਸ ਵਾਰ ਸੰਸਾਰ ਚ ਆਉਂਦਾ ਹੈ ਲਾਹਾ ਲੈਣ ਵਾਸਤੇ ਆਉਂਦਾ, ਇਹਨੂੰ ਹਰ ਰੋਜ਼ ਦੇ 24,000 ਸਵਾਸ ਦਿੱਤੇ ਜਾਂਦੇ ਆ। ਜੇ 75 ਸਾਲ ਦੀ ਉਮਰ ਵਾਲਾ ਹੋਵੇ 66,44,00,000 ਸਵਾਸ ਹੁੰਦੇ ਨੇ, ਥੋੜੇ ਨਹੀਂ ਹੁੰਦੇ। ਜੇ 100 ਸਾਲ ਦੀ ਉਮਰ ਹੋ ਜਾਵੇ ਤਾਂ 88,66,00,000 ਸਵਾਸ ਮਿਲਿਆ ਕਰਦੇ। ਇਹ ਜੇ ਵਿਸ਼ੇ ਵਿਕਾਰਾਂ ਵਿੱਚ ਜਾਲ ਕੇ ਚਲਿਆ ਜਾਵੇ ਐਡਾ ਬੜਾ ਸਰਮਾਇਆ, ਤਾਂ ਫਿਰ ਇਹਦੀ ਪੁੱਛ ਪ੍ਰਤੀਤ ਤਾਂ ਹੋਣੀ ਹੈ। ਇਹਨੂੰ ਪੁੱਛਣਾ, ਸਾਧੂ ਸੰਤ ਇਸ ਨੂੰ ਯਾਦ ਕਰਾਉਂਦੇ ਆ ਵੀ ਤੂੰ ਤਾਂ ਲਾਹਾ ਲੈਣ ਆਇਆ ਪਿਆਰਿਆ, ਤੂੰ ਲੱਗਿਆ ਉਲਟੇ ਕੰਮਾਂ ਚ ਪੈ ਗਿਆ, ਗਲਤ ਕੰਮਾਂ ਚ ਪੈ ਗਿਆ, ਇਹ ਤੈਨੂੰ ਸਜਾਵਾਂ ਦਵਾਉਣਗੇ, ਦੁਖੀ ਹੋਏਗਾ। ਸੋ ਗੁਰੂ ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ, ਬੰਦਾ ਜੇ ਪਰਮੇਸ਼ਰ ਦਾ ਪ੍ਰਭੂ ਦਾ ਪਿਆਰ ਕਰਦਾ ਹੈ, ਸਤਸੰਗ ਚ ਜਾਂਦਾ ਹੈ, ਹਰੀ ਦਾ ਜਿਸ ਕੰਨਾਂ ਨਾਲ ਸਰਵਣ ਕਰਦਾ, ਰਸਨਾ ਦੇ ਨਾਲ ਬਾਣੀ ਪੜ੍ਹਦਾ, ਨਾਮ ਜਪਦਾ, ਹੱਥਾਂ ਦੇ ਨਾਲ ਸੇਵਾ ਕਰਦਾ, ਤਨ ਦੇ ਨਾਲ ਸੇਵਾ ਕਰਦਾ, ਪੈਰਾਂ ਦੇ ਨਾਲ ਚੱਲ ਕੇ ਜਾਂਦਾ, ਤਾਂ ਇਹ ਪਵਿੱਤਰ ਹੋਇਆ ਕਰਦਾ। ਨਹੀਂ ਇਹ ਪਵਿੱਤਰ ਹੋਇਆ ਕਰਦਾ, ਅਮੁੱਲ ਨਹੀਂ ਹੋਇਆ ਕਰਦਾ। ਭਾਈ ਗੁਰਦਾਸ ਜੀ ਲਿਖਦੇ ਆ ਕਿ ਚਰਨਕਾਲ ਮਾਨਸ ਜਨਮ ਨਿਰਮੋਲ ਪਾਏ। ਬੜੀ ਦੇਰ ਤੋਂ ਬਾਅਦ ਸਾਨੂੰ ਆਹ ਚਾਂਸ ਮਿਲ ਗਿਆ ਕਿ ਅਸੀਂ ਮਨੁੱਖ ਬਣ ਜਾਈਏ। ਸਫਲ ਜਨਮ ਗੁਰ ਚਰਨ ਸ਼ਰਨ ਗਏ, ਜੇ ਤਾਂ ਗੁਰੂ ਵਾਲਾ ਬਣ ਗਿਆ ਤਾਂ ਸਫਲ ਹੈ, ਨਹੀਂ ਬਿਰਥਾ ਜਨਮ ਗਵਾ ਕੇ ਚਲਿਆ ਗਿਆ। ਗੁਰਮੰਤਰ ਹੀਣ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਿਸ਼ਨ ਹੈ। ਮਹਾਰਾਜ ਕਹਿੰਦੇ ਜਿਹਨੇ ਗੁਰੂ ਤੋਂ ਮੰਤਰ ਨਹੀਂ ਨਾ ਲਿਆ ਉਹਦਾ ਜਿਹੜਾ ਜਨਮ ਹੈ ਤ੍ਰਿਕਾਰ ਯੋਗ, 100 ਵਾਰੀ ਫਿੱਟੇ ਮੂੰਹ ਕਹੋ ਇੱਕ ਵਾਰੀ ਤ੍ਰਿਕਾਰ, ਤੇ ਪ੍ਰਿਸ਼ਟਿਆ ਹੋਇਆ ਜਨਮ ਹੈ। ਕੂਕਰੈ ਸੂਕਰੈ ਗਰਦਭੈ ਕਾਕੈ ਸਰਪਨੈ ਤੁਲਖਲੈ, ਉਹਦੀ ਬਰਾਬਰੀ ਚਾਹੇ ਉਹ ਵੱਡਾ ਪੈਸੇ ਵਾਲਾ ਹੈ ਕਿੰਨਾ ਹੀ ਹੈ, ਪਰ ਉਹਦੀ ਬਰਾਬਰੀ ਹੈ ਨਿਖਿਧ ਜੂਨਾਂ ਦੇ ਬਰਾਬਰ ਹੈ। ਕੁੱਤੇ ਬਿੱਲੇ ਸੂਰ ਸੱਪ ਕਾਂ ਤੇ ਗਧੇ ਵਰਗ, ਉਹਦਾ ਜਨਮ ਕਿਉਂਕਿ ਬਿਰਥਾ ਜਾ ਰਿਹਾ, ਕਿਸੇ ਲੇਖੇ ਵਿੱਚ ਨਹੀਂ ਲੱਗ ਰਿਹਾ। ਇਹ ਜਨਮ ਤਾਂ ਮੋਲ ਹੈ ਜੇ ਗੁਰੂ ਦੀ ਸ਼ਰਨ ਵਿੱਚ ਆ ਜਾਵੇ। ਗੁਰੂ ਦੇ ਕੋਲ ਨਾਮ ਦੀ ਚਾਬੀ ਹੁੰਦੀ ਹੈ, ਮੰਤਰ ਦੀ, ਗੁਰਮੰਤਰ ਦੀ, ਉਹ ਅੰਦਰੋਂ ਨਾਮ ਪ੍ਰਗਟ ਕਰ ਦਿੰਦੀ ਹੈ। ਤਾਂ ਇਹ ਅਮੋਲ ਜਨਮ ਹੈ, ਨਹੀਂ ਤਾਂ ਇਹ ਬਿਲਕੁਲ ਫਜ਼ੂਲ ਜਨਮ ਹੈ। ਲੋਚਨ ਅਮੋਲ, ਗੁਰਦਰਸ਼ ਅਮੋਲ ਦੇਖਿਆ, ਜੇ ਤਾਂ ਗੁਰੂ ਦੇ ਸਾਧੂਆਂ ਸੰਤਾਂ ਦੇ ਦਰਸ਼ਨ ਕਰਦਾ ਹੈ ਤਾਂ ਅਮੋਲ ਹੈ, ਤੇ ਨਹੀਂ ਤਾਂ ਇਹ ਕਿਸੇ ਕੰਮ ਦਾ ਨਹੀਂ ਹੈ। ਸਰਵਣਾ ਅਮੋਲ ਗੁਰਬਚਨ ਧਾਰਨ ਹੈ, ਜੇ ਗੁਰੂ ਦੇ ਬਚਨ ਆਪਣੇ ਹਿਰਦੇ ਚ ਸੁਣ ਕੇ ਧਾਰਨ ਕਰਦਾ ਤਾਂ ਇਹਦੇ ਕੰਨ ਪਵਿੱਤਰ ਨੇ, ਨਹੀਂ ਕੰਨ ਵੀ ਕਿਸੇ ਕੰਮ ਦੇ। ਨਾਸਕਾ ਅਮੋਲ ਚਰਨਾਰ ਬਿੰਦ ਵਾਸ਼ਨਾ ਕਹਿ, ਗੁਰੂ ਦੀ ਸੁਗੰਧੀ ਲੈ ਕੇ ਚਰਨਾ ਦੀ ਇਹਦੀ ਨਾਸਕਾ ਅਮੋਲ ਹੋ ਜਾਇਆ ਕਰਦੀ ਹੈ। ਰਸਨਾ ਅਮੋਲ ਗੁਰਮੰਤਰ ਸਿਵਨ ਕਹਿ, ਰਸਨਾ ਤਾਂ ਅਮੋਲ ਹੈ, ਵੱਡੇ ਮੁੱਲ ਵਾਲੀ ਹੈ, ਜੇ ਪ੍ਰਭੂ ਦਾ ਨਾਮ ਜਪਦੀ ਹੈ, ਨਹੀਂ ਰਸਨਾ ਕਿਸੇ ਕੰਮ ਨਹੀਂ ਹੋਇਆ ਕਰਦੀ। ਹਸਤ ਅਮੋਲ ਗੁਰਦੇਵ ਸੇਵ ਸਬਲ ਕਹਿ, ਹੱਥ ਤਾਂ ਅਮੁੱਲ ਨੇ ਜੇ ਜਾ ਕੇ ਸੰਗਤ ਦੀ ਸੇਵਾ ਕਰਦਾ, ਗੁਰੂ ਦੀ ਸੇਵਾ ਕਰਦਾ। ਚਰਨ ਅਮੋਲ ਪ੍ਰਦਕਸ਼ਨਾ ਕਰਨ ਕਹਿ, ਚਰਨ ਤਾਂ ਅਮੁੱਲ ਨੇ ਜੇ ਗੁਰੂ ਦੇ ਆ ਕੇ ਹਾਜ਼ਰੀ ਦੇ ਵਿੱਚ ਪਹੁੰਚਦਾ, ਨਹੀਂ ਇਹ ਅਮੋਲ ਨਹੀਂ। ਇਸ ਤਰ੍ਹਾਂ ਦੇ ਨਾਲ ਆਪ ਫਰਮਾਨ ਕਰਦੇ ਨੇ,
ਜਿਹੜਾ ਲੱਗੇ ਨਾ ਗੁਰਾਂ ਦੇ
ਸਾਹਿਬ ਦੀ ਕੁੰਜੀ ਦਾ ਦਰਜਾ ਪ੍ਰਾਪਤ ਹੈ। ਜੇ ਗੁਰਬਾਣੀ ਸਹੀ ਸਿਧਾਂਤ ਸਮਝਣੇ ਹੈ ਤਾਂ ਭਾਈ ਗੁਰਦਾਸ ਜੀ ਨੇ ਜੋ 12 ਤੇ ਕਵਿਤ ਸਵਈਏ ਲਿਖੇ ਨੇ, ਉਹਨਾਂ ਨੂੰ ਜਿਹੜਾ ਚੰਗੀ ਤਰ੍ਹਾਂ ਸਮਝ ਜਾਂਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹਦੇ ਸਮਝ ਆ ਜਾਇਆ ਕਰਦੀ। ਸੋ ਆਪ ਜੀ ਨੇ ਫਰਮਾਨ ਕਰਿਆ ਮਨੁੱਖ ਸਰੀਰ ਦੇ ਅੰਗਾਂ ਦੇ ਵਾਸਤੇ ਵੀ ਜਿਹੜਾ ਸਿਰ ਗੁਰੂ ਦੇ ਚਰਨਾਂ ਚ ਨਹੀਂ ਜਾ ਕੇ ਲੱਗਦਾ ਉਹ ਤਰਕਾਰ ਯੋਗ ਹੈ, ਵੱਢਣ ਯੋਗ ਹੈ। ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀ ਜਾਇ ਕਾਏ। ਕਹਿ ਸਾਤੋਂ ਪੁੱਛਦੇ ਆ ਵੀ ਤੁਸੀਂ ਦੱਸੋ ਵੀ ਜਿਹੜਾ ਸਿਰ ਗੁਰੂ ਨੂੰ ਨੀ ਨਿਵਦਾ ਉਹਨੂੰ ਕੀ ਕਰਿਆ ਗਿਆ? ਕਹਿੰਦੇ ਉਹ ਬਿਲਕੁਲ ਫਜ਼ੂਲ ਹੈ, ਕੁੰਨੇ ਹੇਠ ਜਲਾਈਏ ਬਾਲਣ ਸੰਧੇ ਪਾਏ। ਉਹਨੂੰ ਤਾਂ ਬਾਲਣ ਦੀ ਥਾਂ ਦੇ ਵਿੱਚ ਉਹ ਸਿਰ ਦੇ ਟੁਕੜੇ ਕਰਕੇ ਚੁੱਲ੍ਹੇ ਦੇ ਹੇਠ ਜਲਾ ਦੋ, ਭੱਠ ਚ ਜਲ ਦੋ, ਕਿਸੇ ਕੰਮ ਦਾ ਸ਼ਰੀਰ ਨਹੀਂ, ਨਰਕਾਂ ਚ ਬਚਾਉਣ ਵਾਲਾ, ਕਿਉਂਕਿ ਉਹ ਹੰਕਾਰ ਅਪਮਾਨ ਦੇ ਨਾਲ ਭਰਿਆ ਪਿਆ। ਜਿਹੜਾ ਸੀਸ ਨਿਭਦਾ ਉਹਦਾ ਕਿੰਨਾ ਫਾਇਦਾ ਹੋਇਆ ਕਰਦਾ, ਕਿੰਨਾ ਉਹਦੀ ਮਹਿਮਾ ਹੈ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਬੈਠੇ ਨੇ, ਕੋਲ ਇੱਕ ਕਾਜੀ ਬੈਠਾ ਸਲਾਰਦੀਨ ਉਸਦਾ ਨਾਮ ਹੈ, ਪਹਿਲਾਂ ਵੀ ਗੁਰੂ ਮਹਾਰਾਜ ਕੋਲ ਆਇਆ ਕਰਦਾ ਸੀ, ਪਿਆਰ ਰੱਖਦਾ ਸੀ, ਕੱਟੜ ਨਹੀਂ ਸੀਗਾ, ਪਿਆਰ ਸੀ, ਗੁਰੂ ਮਹਾਰਾਜ ਦੀ ਸ਼ਰਧਾ ਸੀ। ਉਹ ਕੀ ਦੇਖਦਾ ਕਿ ਗੁਰੂ ਮਹਾਰਾਜ ਦੇ ਆ ਕੇ ਚਰਨਾਂ ਤੇ ਸੰਗਤਾਂ ਮਸਤਕ ਨਵਾਈ ਜਾਂਦੀ ਹੈ, ਗੁਰੂ ਮਹਾਰਾਜ ਸੀਸ ਦੇਈ ਜਾਂਦੇ। ਜਦ ਕਾਫੀ ਸਮਾਂ ਬੀਤ ਗਿਆ, ਕਹਿਣ ਲੱਗਿਆ ਮਹਾਰਾਜ, ਕਹਿੰਦਾ ਖੁਦਾ ਇੱਕ ਹੈ ਕਿ ਦੋ ਨੇ? ਮਹਾਰਾਜ ਕਹਿੰਦੇ ਇੱਕੋ ਹੀ ਹੈ। ਕਹਿੰਦੇ ਜਦੋਂ ਤੁਹਾਡੇ ਚਰਨਾਂ ਤੇ ਸੀਸ ਨਵਾਉਂਦੇ ਨੇ ਤੁਸੀਂ ਸੀਸ ਦਿੰਦੇ ਹੋ, ਇਹਨਾਂ ਦੇ ਦੁੱਖਾਂ ਦਾ ਖਾਤਮਾ ਕਰਦੇ ਹੋ, ਇਹਨਾਂ ਦੇ ਕਰਮ ਕਿੱਥੇ ਗਏ? ਫਿਰ ਕਰਮ ਭੋਗਦੇ ਨਹੀਂ ਹੈ? ਮਹਾਰਾਜ ਕਹਿੰਦੇ ਕਰਮ ਤਾਂ ਭੋਗਦੇ ਨੇ ਪਰ ਉਹ ਨਰਮ ਹੋ ਜਾਂਦੇ ਨੇ। ਕਹਿੰਦਾ ਕਿਸ ਤਰ੍ਹਾਂ ਮਹਾਰਾਜ? ਮਹਾਰਾਜ ਕਹਿੰਦੇ ਵੀ ਦੇਖੋ ਫਸਲ ਬੀਜ ਦੇਈਦੀ ਹੈ, ਉਹਦੇ ਉੱਤੇ ਹਲਕੀ ਹਲਕੀ ਬਾਰਿਸ਼ ਹੋ ਗਈ, ਕਣੀਆਂ ਪੈ ਗਈਆਂ ਤੇ ਕੰਡ ਹੋ ਗਈ। ਉਹ ਕੰਡ ਹੋਈ ਤਾਂ ਉਹ ਤੋੜ ਜਾਂਦੀ ਹੈ, ਜਦੋਂ ਤੋੜ ਜਿਹੜੇ ਦਾਣੇ ਨੇ ਉਹ ਤਾਂ ਜੰਮਤੇ, ਲੇਕਿਨ ਉਹ ਦਾਣੇ ਬਾਹਰ ਨਹੀਂ ਆ ਰਹੇ ਕਿਉਂਕਿ ਕੰਡ ਨੇ ਰੋਕ ਲਏ। ਕਰੰਡ ਵੀ ਕਹਿੰਦੇ ਨੇ, ਕੰਡ ਵੀ ਕਹਿੰਦੇ ਨੇ। ਪੇਪਰੀ ਜੰਮ ਜਾਂਦੀ ਹੈ ਉੱਤੇ ਤੇ ਉਹ ਬਾਹਰ ਨਹੀਂ ਦਾਣਿਆਂ ਨੂੰ ਆਉਂਦੇ ਨੇ। ਕਹਿੰਦੇ ਜਦੋਂ ਤੋੜ ਦਿੱਤਾ ਜਾਵੇ ਉਸ ਵੇਲੇ ਦਾਣੇ ਬਾਹਰ ਆ ਜਾਂਦੇ ਨੇ। ਐਸੇ ਤਰ੍ਹਾਂ ਦੇ ਨਾਲ ਜੀਵਾਂ ਦੇ ਸ਼ੁਭ ਕਰਮ ਜਿਹੜੇ ਫਲ ਦੇਣ ਨੂੰ ਤਿਆਰ ਹੁੰਦੇ ਨੇ, ਉਹ ਕੁਛ ਥੋੜੇ ਪਾਪ ਕਰਮਾਂ ਕਰਕੇ ਉਹਦੀ ਪੇਪੜੀ ਜੰਮੀ ਹੁੰਦੀ ਹੈ, ਤੇ ਜਿਸ ਵਕਤ ਗੁਰੂ ਦੇ ਆ ਕੇ ਚਰਨਾਂ ਦੇ ਉੱਤੇ ਮਸਤਕ ਨਵਾਉਂਦਾ ਉਹ ਜਿਵੇਂ ਪੇਪੜੀ ਟੁੱਟ ਜਾਂਦੀ ਹੈ, ਇਸੇ ਤਰ੍ਹਾਂ ਨਾਲ ਜਿਹੜੇ ਵਿਘਨ ਨੇ ਦੂਰ ਹੋ ਜਾਂਦੇ ਨੇ, ਉਹਨਾਂ ਦੇ ਚੰਗੇ ਕਰਮ ਜਿਹੜੇ ਫਲੇ ਫਲ ਗਏ ਨੇ ਉਹ ਬਾਹਰ ਆ ਜਾਂਦੇ। ਦੂਜੀ ਗੱਲ ਮਹਾਰਾਜ ਕਹਿਣ ਲੱਗੇ, ਮੋਹਰ ਚੱਕ ਲਈ ਮਹਾਰਾਜ ਨੇ, ਕਹਿੰਦੇ ਆ ਪੜੋ ਤਾਂ ਮੋਹਰ। ਕਹਿੰਦਾ ਮਹਾਰਾਜ ਪੜ ਨਹੀਂ ਹੁੰਦੇ। ਮਹਾਰਾਜ ਨੇ ਉਹ ਮੋਹਰ ਚੁੱਕੀ, ਚੁੱਕੇ ਕਾਗਜ਼ ਤੇ ਲਾਤੀ, ਕਹਿੰਦੇ ਹੁਣ ਪੜੋ ਤਾਂ। ਕਹਿੰਦੇ ਹੁਣ ਤਾਂ ਮਹਾਰਾਜ ਪੜੀ ਜਾਂਦੀ ਹੈ। ਕਹਿੰਦੇ ਇਸੇ ਤਰ੍ਹਾਂ ਦੇ ਨਾਲ ਜਦ ਜੀਵ ਦਾ ਮਸਤਕ ਗੁਰੂ ਦੇ ਚਰਨਾਂ ਨਾਲ ਛੂੰਹਦਾ ਹੈ, ਇਹਦੇ ਜਿਹੜੇ ਪੁੱਠੇ ਲੇਖ ਨੇ ਉਹ ਸਿੱਧੇ ਹੋ ਜਾਇਆ ਕਰਦੇ ਨੇ। ਸੋ ਇਹ ਫਲ ਹੋਇਆ ਕਰਦਾ ਗੁਰੂ ਦੇ ਮਸਤਕ ਨਵਾਉਣ ਦਾ, ਮਸਤਕ ਪਵਿੱਤਰ ਹੋ ਜਾਇਆ ਕਰਦਾ। ਜੇ ਨਹੀਂ ਨਿਭਦਾ ਤਿਰਗ ਸਿਰ ਜੋ ਗੁਰ ਨਾ ਨਿਭੈ ਗੁਰ ਲਗੇ ਨਾ ਚਰਨ ਤਾਂ ਤਰਕਾਰ ਯੋਗ। ਦੂਸਰੇ ਲੋਇਣ ਬਾਰੇ ਮਹਾਰਾਜ ਜ਼ਿਕਰ ਕਰਦੇ ਆ ਭਾਈ ਗੁਰਦਾਸ, ਕਿ ਜਿਹੜੇ ਅੱਖਾਂ ਜਿਹੜੀਆਂ ਗੁਰੂ ਦੇ ਦਰਸ਼ਨ ਤੋਂ ਵਾਂਝੀਆਂ ਰਹਿੰਦੀਆਂ, ਮਹਾਂਪੁਰਸ਼ਾਂ ਦੇ ਦਰਸ਼ਨ ਤੋਂ ਵਾਂਝੀਆਂ, ਕਹਿੰਦੇ ਉਹ ਕਿਸੇ ਕੰਮ ਦੀਆਂ ਨਹੀਂ, ਉਹ ਕੱਢ ਦੇਣੀਆਂ ਚਾਹੀਦੀਆਂ। ਤਿਰਗ ਲੋਇਣ ਗੁਰਦਰਸ਼ ਬਿਨ ਪੇਖਾ ਪਰਤਰ। ਬਗਾਨੀਆਂ ਜਵਾਨੀਆਂ ਨੂੰ ਦੇਖਦੇ ਨੇ, ਬਗਾਨੀਆਂ ਇਸਤਰੀਆਂ ਨੂੰ ਦੇਖਦੇ ਨੇ, ਪਾਪ ਖੜਾ ਕਰਦੇ ਨੇ ਅੱਖਾਂ ਦੇ ਰਾਹੀਂ, ਉਹ ਅੱਖਾਂ ਦਰਕਾਰ ਯੋਗ ਨੇ। ਇਹਦੀ ਥਾਂ ਤੇ ਜਿਹੜੀਆਂ ਸਤਸੰਗ ਦਾ ਦਰਸ਼ਨ ਕਰਦੀਆਂ, ਗੁਰੂ ਦਾ ਦਰਸ਼ਨ ਕਰਦੀਆਂ, ਉਹ ਮਹਾਨ ਉਪਮਾ ਵਾਲੀਆਂ ਨੇ, ਸਤਿਕਾਰ ਉਹਨਾਂ ਦਾ, ਬਹੁਤ ਪਵਿੱਤਰ ਅੱਖਾਂ ਨੇ। ਅੱਖਾਂ ਨਾਲ ਇਹ ਦਰਸ਼ਨ ਹੁੰਦੇ ਨੇ। ਇੱਕ ਵਾਰੀ ਗੁਰੂ ਨਾਨਕ ਪਾਤਸ਼ਾਹ ਇੱਕ ਨਗਰ ਦੇ ਵਿੱਚ ਇੱਕ ਗੁਰਸਿੱਖ ਦੇ ਘਰ ਤਿੰਨ ਚਾਰ ਦਿਨ ਰਹੇ। ਜਦੋਂ ਆਪ ਜਾਣ ਲੱਗੇ ਤਾਂ ਉਹ ਗੁਰਸਿੱਖ ਨੇ ਹੱਥ ਬੰਨ ਕੇ ਮਹਾਰਾਜ ਜੀ ਨੂੰ ਪੁੱਛਿਆ, ਕਹਿਣ ਲੱਗਿਆ ਸੱਚੇ ਪਾਤਸ਼ਾਹ, ਸੰਤਾਂ ਦੇ ਦਰਸ਼ਨ ਦਾ ਕੀ ਫਲ ਹੁੰਦਾ? ਮਹਾਰਾਜ ਕਹਿੰਦੇ ਤਾਂ ਅੱਗੇ ਵੀ ਪੁੱਛਿਆ, ਕਹਿੰਦਾ ਹਾਂ ਮਹਾਰਾਜ। ਕਹਿੰਦਾ ਉਹ ਤਾਂ ਇੰਨਾ ਜ਼ਿਆਦਾ ਦੱਸਦੇ ਆ ਮੇਰੀ ਸਮਝ ਤੋਂ ਬਾਹਰ ਹੈ। ਮਹਾਰਾਜ ਕਹਿੰਦੇ ਚੰਗਾ, ਤੈਨੂੰ ਅਸੀਂ ਪ੍ਰੈਕਟੀਕਲ ਇਹ ਗੱਲ ਸਮਝਾਵਾਂਗੇ, ਤੂੰ ਐਂ ਕਰੀ, ਕੱਲ ਨੂੰ ਸਵੇਰੇ ਨਗਰ ਦੇ ਬਾਹਰ ਚੜ੍ਹਦੇ ਵੱਲ ਜਿਹੜਾ ਸਰੋਵਰ ਹੈ ਉਹਦੇ ਪਰਲੇ ਕੰਢੇ ਤੇ ਦਰਖਤ ਹੈ, ਉੱਥੇ ਜਾ ਕੇ ਖੜ ਜਾਈ, ਉੱਥੇ ਦੱਸਣ ਵਾਲਾ ਆਊ ਤੈਨੂੰ। ਸਵੇਰੇ ਸਵੇਰੇ ਚਲੇ ਜਾਈ, ਉਹਦੇ ਬਾਅਦ ਤੂੰ ਘੜੀ ਇੰਤਜ਼ਾਰ ਕਰੀ, ਫਿਰ ਆ ਜਾਈ। ਚਲਿਆ ਗਿਆ ਸੂਰਜ ਚੜ੍ਹਨ ਤੋਂ ਪਹਿਲਾਂ ਹੀ। ਕੀ ਦੇਖਦਾ, ਇੱਕ ਕਾਵਾਂ ਦਾ ਜੋੜਾ ਆ ਕੇ ਬੈਠ ਗਿਆ ਟਾਹਣੇ ਤੇ, ਇਹਦੇ ਸਾਹਮਣੇ ਹੋਰ ਕੋਈ ਨਾ ਆਇਆ। ਇਹਨੇ 20-25 ਮਿੰਟ ਇੰਤਜ਼ਾਰ ਕਰਨ ਤੋਂ ਬਾਅਦ ਵਾਪਸ ਆ ਗਿਆ। ਗੁਰੂ ਨਾਨਕ ਪਾਤਸ਼ਾਹ ਨੂੰ ਕਿਹਾ ਕਿ ਪਾਤਸ਼ਾਹ ਉੱਥੇ ਤਾਂ ਕੋਈ ਵੀ ਨਹੀਂ ਆਇਆ, ਇੱਕ ਕੇਵਲ ਕਾਵਾਂ ਦਾ ਜੋੜਾ ਉੱਥੇ ਬੈਠਾ ਸੀ। ਮਹਾਰਾਜ ਕਹਿੰਦੇ ਪ੍ਰੇਮੀਆਂ ਕੱਲ ਨੂੰ ਫੇਰ ਜਾਈ। ਦੂਸਰੇ ਦਿਨ ਫੇਰ ਚਲਿਆ ਗਿਆ। ਜਿਸ ਵਕਤ ਦੁਬਾਰਾ ਜਾਂਦਾ ਹੈ, ਕਾਵਾਂ ਦੇ ਜੋੜੇ ਜਿੱਥੇ ਬੈਠਾ ਸੀ ਉੱਥੇ ਹੰਸ ਬਗਲਿਆਂ ਦਾ ਜੋੜਾ ਆ ਕੇ ਬਹਿ ਗਿਆ। ਮਹਾਰਾਜ ਨੂੰ ਕਿਹਾ ਕਿ ਸੱਚੇ ਪਾਤਸ਼ਾਹ ਅੱਜ ਬਗਲਿਆਂ ਦਾ ਜੋੜਾ ਆਇਆ। ਮਹਾਰਾਜ ਕਹਿੰਦੇ ਕੱਲ ਨੂੰ ਫੇਰ ਜਾਈ। ਤੀਸਰੇ ਦਿਨ ਉਸ ਨੂੰ ਹੰਸਾਂ ਦਾ ਜੋੜਾ ਦਿਸਿਆ। ਮਹਾਰਾਜ ਕਹਿੰਦੇ ਕੱਲ ਨੂੰ ਜਾਈ ਫੇਰ। ਚੌਥੇ ਦਿਨ ਕੀ ਦੇਖਦਾ ਹੈ, ਉੱਥੇ ਦੇਵ ਰੂਹਾਂ ਬੈਠੀਆਂ ਦੋ, ਉਹ ਆ ਕੇ ਇਹਦੇ ਚਰਨਾਂ ਤੇ ਨਮਸਕਾਰ ਕਰਨ ਲੱਗ ਗਿਆ। ਕਹਿਣ ਲੱਗਿਆ, ਪ੍ਰੇਮੀਓ ਮੈਂ ਤਾਂ ਤੁਹਾਨੂੰ ਜਾਣਦਾ ਨਹੀਂ ਹਾਂ, ਤੁਸੀਂ ਤਾਂ ਦੇਵਤੇ ਹੋ। ਕਹਿਣ ਲੱਗੇ, ਤੂੰ ਕੀ ਕਰਨਾ ਆਉਣਾ ਹੁੰਦਾ ਇੱਥੇ? ਕਹਿਣ ਲੱਗੇ, ਮੈਂ ਗੁਰੂ ਨਾਨਕ ਪਾਤਸ਼ਾਹ ਤੇ ਇੱਕ ਸਵਾਲ ਕਰਿਆ ਸੀ, ਬਈ ਸਾਧੂਆਂ ਦੇ ਦਰਸ਼ਨ ਦਾ ਕੀ ਫਲ ਹੋਇਆ ਕਰਦਾ, ਤੇ ਮੈਂ ਇੱਥੇ ਜਵਾਬ ਲੈਣ ਆਉਂਦਾ ਸੀ। ਕਹਿਣ ਲੱਗੇ, ਅਸੀਂ ਤੈਨੂੰ ਜਵਾਬ ਇਹ ਦੇਣਾ। ਕਹਿਣ ਲੱਗਿਆ, ਦੱਸੋ। ਕਹਿੰਦੇ, ਅਸੀਂ ਪਹਿਲੇ ਦਿਨ ਕਾਵਾਂ ਦਾ ਜੋੜਾ ਸੀ, ਤੂੰ ਗੁਰੂ ਨਾਨਕ ਦੇ ਦਰਸ਼ਨ ਕਰਕੇ ਆਇਆ, ਅਸੀਂ ਗੁਰੂ ਨਾਨਕ ਦੇ ਦਰਸ਼ਨ ਨਹੀਂ ਕਰੇ, ਅਸੀਂ ਤੇਰੇ ਦਰਸ਼ਨ ਕਰੇ। ਉਹਦਾ ਫਲ ਇਹ ਹੋ ਗਿਆ ਕਿ ਸਾਨੂੰ ਦੂਸਰੇ ਦਿਨ ਅਸੀਂ ਬਾਹਰੋਂ ਚਿੱਟੇ ਹੋ ਗਏ, ਅੰਦਰੋਂ ਕਾਲੇ ਰਹਿ ਗਏ। ਤੀਸਰੇ ਦਿਨ ਆਇਆ, ਅਸੀਂ ਬਾਹਰੋਂ ਵੀ ਚਿੱਟੇ ਹੋ ਗਏ ਤੇ ਅੰਦਰੋਂ ਵੀ ਸਾਨੂੰ ਗਿਆਨ ਹੋ ਗਿਆ, ਹੰਸ ਰੂਪ ਹੋ ਗਏ। ਤੇ ਅੱਜ ਅਸੀਂ ਚੌਥੇ ਦਿਨ ਦੇਵ ਦੇਹਾਂ ਪ੍ਰਾਪਤ ਕਰਕੇ ਵੈਕੁੰਠ ਧਾਮ ਨੂੰ ਜਾ ਰਹੇ ਹਾਂ। ਅਸੀਂ ਧੰਨਵਾਦ ਕਰਦੇ ਹਾਂ ਤੇਰਾ ਕਿ ਤੂੰ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਕੇ ਸਾਨੂੰ ਦਰਸ਼ਨ ਦਿੱਤੇ ਤੇ ਉਹਦਾ ਫਲ ਇੰਨਾ ਹੋ ਗਿਆ। ਬੜਾ ਖੁਸ਼ ਹੋ ਗਿਆ। ਮਹਾਰਾਜ ਜੀ ਨੂੰ ਜਾ ਕੇ ਸਾਰੀ ਬੇਨਤੀ ਕਰੀ। ਮਹਾਰਾਜ ਕਹਿੰਦੇ, ਪਿਆਰਿਆ, ਇਸ ਗੱਲ ਦੇ ਖਿਆਲ ਚ ਨਾ ਪੈ ਜੀ ਬਈ ਕੌਮ ਬਗਲੇ ਕਿਵੇਂ ਬਣ ਸਕਦੇ ਨੇ, ਬਗਲੇ ਹੰਸ ਕਿਵੇਂ ਬਣ ਸਕਦੇ ਆ। ਤੈਨੂੰ ਅਸੀਂ ਇੱਕ ਦ੍ਰਿਸ਼ਟਾਂਤ ਦਿਖਾ ਕੇ ਗੱਲ ਸਮਝਾਈ ਹੈ। ਉਹ ਇਹ ਹੈ ਕਿ ਪਹਿਲਾਂ ਬੰਦਾ ਜਿਹੜਾ ਸਤਸੰਗ ਚ ਨਹੀਂ ਆਉਂਦਾ, ਵਿਸ਼ੇ ਵਿਕਾਰਾਂ ਦੀ ਬਿਰਤੀ ਹੋਣ ਕਰਕੇ ਅੰਦਰੋਂ ਵੀ ਕਾਲਾ ਤੇ ਬਾਹਰੋਂ ਵੀ ਕਾਲਾ ਹੁੰਦਾ। ਜਦੋਂ ਸਤਸੰਗ ਚ ਆਉਣ ਲੱਗ ਜਾਂਦਾ, ਗੁਰੂ ਦੇ ਦਰਸ਼ਨ ਕਰਦਾ, ਮਹਾਤਮਾ ਦੇ ਦਰਸ਼ਨ ਕਰਦਾ, ਤਾਂ ਅੰਦਰ ਤਾਂ ਵਰਿਆਈ ਰਹਿ ਜਾਂਦੀ ਹੈ, ਬਾਹਰੋਂ ਬੜਾ ਸੋਹਣਾ ਹੋ ਜਾਂਦਾ। ਬਾਹਰੋਂ ਵਰਿਆਈ ਨਹੀਂ ਕਰਦਾ, ਸੰਗਣ ਲੱਗ ਜਾਂਦਾ, ਡਰਨ ਲੱਗ ਜਾਂਦਾ। ਜੇ ਹੋਰ ਸੰਗਤ ਕਰੇ ਤਾਂ ਅੰਦਰ ਵੀ ਉਹਦਾ ਸ਼ੁੱਧ ਹੋ ਜਾਂਦਾ, ਬਾਹਰ ਵੀ ਸ਼ੁੱਧ ਹੋ ਜਾਂਦਾ, ਹੰਸ ਬਿਰਤੀ ਆ ਜਾਂਦੀ ਹੈ, ਉਹਦੇ ਅੰਦਰ ਗਿਆਨ ਪ੍ਰਗਟ ਹੋ ਜਾਂਦਾ। ਤੇ ਇਸੇ ਤਰ੍ਹਾਂ ਦੇ ਨਾਲ ਦਰਸ਼ਨ ਕਰਕੇ ਦੇਵ ਲੋਕ ਨੂੰ ਪ੍ਰਾਪਤ ਹੋ ਜਾਇਆ ਕਰਦਾ। ਸੋ ਇਹ ਦਰਸ਼ਨ ਤੋਂ ਜਿਹੜਾ ਵਾਂਝਾ ਹੈ, ਕੇਵਲ ਬਰਗਾਨੀਆਂ ਇਸਤਰੀਆਂ ਨੂੰ ਦੇਖ ਦੂ ਕੇ ਹੀ ਟਾਈਮ ਕੱਢਦਾ ਹੈ। ਮਹਾਰਾਜ ਕਹਿੰਦੇ, ਤਰਕਾਰ ਹੈ ਉਹ ਬੰਦ ਕਰ ਦੇਣੀਆਂ ਚਾਹੀਦੀਆਂ ਅੱਖਾਂ। ਜੇ ਉਹਦੀ ਥਾਂ ਤੇ ਸੰਗਤ ਦੇ ਦਰਸ਼ਨ ਕਰਦਾ, ਸੰਗਤ ਵਿੱਚ ਆਉਂਦਾ, ਉਹ ਅੱਖਾਂ ਪਵਿੱਤਰ ਨੇ, ਨਹੀਂ ਤਾਂ ਇਹ ਜਿਹੜੇ ਨੇ ਤਿਰਗਲੋਏਣ ਗੁਰਦਰਸ਼ ਬਿਨਾ ਪੇਖੇ ਪਰ ਤਰਨ। ਤੇ ਉਹਦੇ ਬਾਅਦ ਵਾਰੀ ਆਉਂਦੀ ਹੈ ਕੰਨਾਂ ਦੀ, ਤਿਰਗ ਸਰਵਣ ਉਪਦੇਸ਼ ਬਿਨ ਸੁਣ ਸੁਰਤ ਨਾ ਧਰਨੀ। ਉਹ ਕੰਨ ਤਰਕਾਰਯੋਗ ਨੇ ਜਿਹੜੇ ਬਾਣੀ ਨੀ ਸਰਵਣ ਕਰਦੇ ਆ, ਬੋਲੋ,
ਜਿਹੜੇ ਸੁਣਦੇ ਨਾ ਗੁਰਾਂ ਦੀ ਬਾਣੀ, ਤਿਰਗ ਤੇ ਕੰਨ ਹੁੰਦੇ ਆ।
ਕੇ ਸਰਵਣ ਉਪਦੇਸ਼ ਮਿਲ ਸੁਣ ਸੁਰਤ ਨਾ ਤਰਨ। ਕੰਨਾਂ ਦਾ ਕੰਮ ਹੈ ਗੁਰੂ ਦੀ ਬਾਣੀ ਸੁਣਨੀ ਤੇ ਉਹਦੇ ਨਾਲ ਪਵਿੱਤਰ ਹੋ ਜਾਣਾ। ਇਹ ਸਰਵਣੋ ਮੇਰਿਓ ਸੱਚੇ ਸੁਣਨੇ ਨੂੰ ਪਠਾਏ, ਸੱਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ। ਜਿੱਤ ਸੁਣਿਆ ਮਨ ਤਨ ਹਰਿਆ ਹੋਵੇ, ਜਿਹਦੇ ਸੁਣਨ ਦੇ ਨਾਲ ਮਨ ਹਰਾ ਹੋ ਜਾਵੇ ਤਨ ਹਰਾ ਹੋ ਜਾਵੇ, ਕਿੱਡੀ ਮਹਾਨਤਾ ਹੈ ਇਸ ਚੀਜ਼ ਦੀ। ਇਹਦੀ ਥਾਂ ਤੇ ਨਿੰਦਿਆ ਚੁਗਲੀ ਸੁਣ ਕੇ ਆਪ ਗੁਨਾਹਗਾਰ ਬਣ ਜਾਵੇ, ਦੋਹਾਂ ਦਾ ਮੁਕਾਬਲਾ ਕਰੋ ਕਿਹੜੀ ਚੀਜ਼ ਸ੍ਰੇਸ਼ਟ ਹੈ। ਸੁਣਨ ਦੇ ਨਾਲ ਵੱਡੇ ਵੱਡੇ ਫਲ ਪ੍ਰਾਪਤ ਹੁੰਦੇ। ਮਹਾਰਾਜ ਨੇ ਚਾਰ ਪੌੜੀਆਂ ਜਪਜੀ ਸਾਹਿਬ ਦੇ ਅੰਦਰ ਸੁਣਿਆ ਦੇ ਮਹਾਤਮ ਦੀਆਂ ਲਿਖੀਆਂ। ਗੁਰੂ ਦੀ ਬਾਣੀ ਸੁਣਨ ਦਾ ਮਹਾਤਮ ਕਿੰਨਾ ਹੁੰਦਾ ਹੈ ਕਿ ਮੈਂ ਬੇਨਤੀ ਕਰਦਾ ਕਿ ਇੱਕ ਸੰਤ ਚੇਤ ਸਿੰਘ ਹੋਏ ਨੇ, ਉਹ ਸੰਤ ਸੇਵਾ ਬਹੁਤ ਕਰਿਆ ਕਰਦੇ ਸੀ ਆਏ ਗਏ ਦੀ, ਆਪੇ ਪ੍ਰਸ਼ਾਦਾ ਲਾਇਆ ਕਰਦੇ ਸੀ, ਆਪੇ ਬਰਤਨ ਮਾਂਜਦੇ ਸੀ, ਬਹੁਤ ਸੇਵਾ ਕਰਦੇ ਸੀ ਕੋਈ ਆ ਜਾਂਦਾ ਸੀ। ਇੱਕ ਵਾਰੀ ਇੱਕ ਬ੍ਰਾਹਮਣ ਉਹਨਾਂ ਦੇ ਕੋਲ ਆ ਗਿਆ, ਬਿਮਾਰ ਸੀ, ਅਤਿਸਾਰ ਮਰੋੜੇ ਲੱਗੇ ਹੋਏ ਸੀ ਉਹਨੂੰ। ਸੰਤਾਂ ਨੇ ਉਹਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ, ਇੱਥੇ ਤੱਕ ਕਿ ਉਹਦੇ ਵਸਤਰ ਵੀ ਧੋ ਦਿਆ ਕਰਨ ਗੰਦੇ ਹੋਏ ਹੋਏ। ਆਪਦਾ ਇੱਕ ਨੇਮ ਸੀ ਕਿ ਜਦੋਂ ਬਾਣੀ ਪੜ੍ਹਦੇ ਸੀ ਉਸ ਵੇਲੇ ਉੱਚੀ ਪੜ੍ਹਨੀ, ਵਿਚਾਲੇ ਨਹੀਂ ਸੀ ਬੋਲਦੇ ਬਾਣੀ ਦੇ, ਪੂਰਾ ਪੜ੍ਹ ਕੇ ਹੀ ਬੋਲਦੇ ਸੀ। ਇੱਕ ਦਿਨ ਉਹਨਾਂ ਨੇ ਉਹ ਮੰਜੇ ਤੇ ਪਿਆ ਬਿਮਾਰ, ਕਹਿਣ ਲੱਗੇ ਪੰਡਿਤ ਜੀ ਮੈਂ ਹੁਣ ਬਾਣੀ ਸੁਖਨੀ ਸਾਹਿਬ ਦਾ ਪਾਠ ਕਰਨਾ ਹੈ, ਤੇ ਜੇ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਦੱਸੋ, ਮੈਨੂੰ ਪੌਣਾ ਘੰਟਾ ਲੱਗ ਜਾਣਾ ਤੇ ਮੈਂ ਵਿਚਾਲੇ ਨਹੀਂ ਬੋਲਣਾ। ਕਹਿਣ ਲੱਗੇ ਸੰਤ ਜੀ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਤੁਸੀਂ ਪੜ੍ਹੋ ਬਾਣੀ ਤੇ ਮੈਂ ਸੁਣਦਾ ਜਾਵਾਂਗਾ। ਸੰਤਾਂ ਨੇ ਚੌਂਕੜਾ ਮਾਰਿਆ, ਆਸਣ ਤੇ ਬੈਠੇ, ਬਾਣੀ ਪੜ੍ਹਨੀ ਸ਼ੁਰੂ ਕਰ ਲਈ। ਬਾਣੀ ਪੜ੍ਹ ਕੇ ਜਿਸ ਵਕਤ ਭੋਗ ਪਾਇਆ, ਕੀ ਦੇਖਦੇ ਨੇ ਬਈ ਪੰਡਿਤ ਤਾਂ ਚੜ੍ਹਾਈ ਕਰ ਗਿਆ। ਮਨ ਵਿੱਚ ਬੜਾ ਸ਼ੰਕਾ ਪਿਆ ਹੋ ਗਿਆ ਕਿ ਇਹਨਾਂ ਦੇ ਮਤ ਦੇ ਹਿਸਾਬ ਇਹ ਲੋਕ ਇਹ ਕਹਿੰਦੇ ਨੇ ਵੀ ਜੇ ਮੰਜੇ ਦੇ ਉੱਤੇ ਚੜ੍ਹਾਈ ਕਰ ਜਾਵੇ, ਪਾਣੀ ਵਿੱਚ ਡੁੱਬ ਕੇ ਮਰ ਜਾਵੇ, ਸੱਪ ਲੜ ਕੇ ਮਰ ਜਾਵੇ ਤਾਂ ਗਤੀ ਨਹੀਂ ਹੋਇਆ ਕਰਦੀ, ਭੂਤ ਪ੍ਰੇਤ ਬਣ ਜਾਂਦਾ। ਬੜੀ ਭੁੱਲ ਹੋਈ ਤੇ ਇਹ ਤਾਂ ਵਿਚਾਰਾ ਐਵੇਂ ਗਿਆ ਇਹਦਾ ਜਨਮ। ਇਸ ਸੰਸੇ ਚ ਪਏ ਹੋਏ ਚੁੱਪ ਕਰੇ ਬੈਠੇ ਨੇ ਤੇ ਇਹਨਾਂ ਨੂੰ ਸੰਗਤਾਂ ਆ ਗਈਆਂ। ਕਹਿਣ ਲੱਗੇ ਭਾਈ ਆ ਬ੍ਰਾਹਮਣ ਦਾ ਕਿਰਿਆ ਕਰਮ ਕਰਨਾ ਹੈ, ਇਸ਼ਨਾਨ ਕਰਾਓ ਤੇ ਇਹਨੂੰ ਅਰਥੀ ਤੇ ਪਾ ਕੇ ਸ਼ਮਸ਼ਾਨ ਭੂਮੀ ਲਿਜਾਣ ਦਾ ਬੰਦੋਬਸਤ ਕਰੋ। ਪਰ ਸਾਡੇ ਮਨ ਵਿੱਚ ਇੱਕ ਬੜਾ ਸੰਸਾ ਵਿਆਪ ਗਿਆ ਕਿ ਇਹ ਪ੍ਰੇਮੀ ਮੰਜੇ ਦੇ ਉੱਤੇ ਚੜ੍ਹਾਈ ਕਰ ਗਿਆ। ਜਿਸ ਵਕਤ ਇਸ਼ਨਾਨ ਕਰਾ ਕੇ ਅਰਥੀ ਤੇ ਪਾ ਲਿਆ ਉਸ ਪੰਡਿਤ ਨੂੰ, ਕੀ ਦੇਖਦੇ ਨੇ ਉੱਠ ਕੇ ਬੈਠ ਗਿਆ। ਸਾਰੇ ਖੁਸ਼ ਹੋ ਗਏ, ਕਹਿੰਦੇ ਮਹਾਰਾਜ ਇਹ ਤਾਂ ਜਿਉਂਦਾ ਹੋ ਗਿਆ। ਉਹਨੂੰ ਕਿਹਾ ਕਿ ਪੰਡਿਤ ਜੀ ਅਰਥੀ ਤੋਂ ਲਾਂਭੇ ਹੋ ਜਾਓ। ਕਹਿੰਦਾ ਲਾਂਭੇ ਨਹੀਂ ਹੋਣਾ, ਮੈਂ ਸੰਤਾਂ ਨਾਲ ਇੱਕ ਗੱਲ ਕਰਨੀ ਹੈ। ਸੰਤ ਚੇਤ ਸਿੰਘ ਜੀ ਆ ਗਏ, ਕਹਿੰਦੇ ਦੱਸੋ ਕੀ ਗੱਲ ਹੈ। ਕਹਿਣ ਲੱਗਿਆ ਮਹਾਰਾਜ ਮੈਂ ਸੱਚਮੁੱਚ ਚੜ੍ਹਾਈ ਕਰ ਗਿਆ ਤੇ ਸੁਖਨੀ ਸਾਹਿਬ ਸੁਣਨ ਦਾ ਫਲ ਮੈਨੂੰ ਇਹ ਹੋਇਆ ਕਿ ਮੇਰੇ ਨੇੜੇ ਜਮਦੂਤ ਨਹੀਂ ਆਏ, ਮੇਰੇ ਕਰਮ ਇੰਨੇ ਚੰਗੇ ਨਹੀਂ ਸੀਗੇ ਤੇ ਮੈਨੂੰ ਜਮਦੂਤ ਲੈਣ ਦੀ ਥਾਂ ਦੇ ਉੱਤੇ ਬਿਮਾਰ ਲੈਣ ਵਾਸਤੇ ਆਏ ਤੇ ਮੈਨੂੰ ਦੁਬਾਰਾ ਹੁਣ ਵਾਪਸ ਕਰਿਆ ਵੀ ਤੂੰ ਜਾ ਕੇ ਸੰਤਾਂ ਨੂੰ ਇਹ ਗੱਲ ਦੱਸ ਦੇ ਕਿ ਮੈਂ ਬਾਣੀ ਸੁਣਦਾ ਚੜ੍ਹਾਈ ਕੀਤਾ, ਉਹਦਾ ਮੈਨੂੰ ਇਹ ਫਲ ਪ੍ਰਾਪਤ ਹੋਇਆ ਕਿ ਮੈਨੂੰ ਉੱਤਮ ਗਤੀ ਪ੍ਰਾਪਤ ਹੋ ਗਈ। ਸੋ ਮੈਨੂੰ ਬਿਮਾਰ ਲੈਣ ਵਾਸਤੇ ਜਿਹੜੇ ਆਏ ਸੀ ਉਹ ਮੈਨੂੰ ਛੱਡਣ ਵੀ ਆਏ ਨੇ ਤੇ ਆ ਖੜੇ ਨੇ, ਮੈਂ ਸਿਰਫ ਇੰਨੀ ਉਹ ਗੱਲ ਦੱਸ ਕੇ ਹੁਣ ਚਲੇ ਜਾਣਾ। ਸੋ ਮਹਾਰਾਜ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਮੈਂ ਤੁਸੀਂ ਬਾਣੀ ਪੜ੍ਹ ਰਹੇ ਸੀ ਤੇ ਮੈਂ ਸੁਣ ਰਿਹਾ ਸੀ, ਉਹਦਾ ਫਲ ਕਿੰਨਾ ਹੋਇਆ ਕਿ ਮੈਨੂੰ ਉੱਤਮ ਸਵਰਗਾਂ ਦੇ ਵਿੱਚ ਵਾਸਾ ਹੋ ਗਿਆ। ਇਸ ਵਾਸਤੇ ਕਈ ਬੰਦੇ ਸ਼ੰਕਾ ਕਰ ਸਕਦੇ ਨੇ ਵੀ ਸ਼ਾਇਦ ਇਹ ਗੱਲ ਹੋਈ ਹੈ ਜਾਂ ਨਹੀਂ ਹੋਈ ਹੈ, ਐਵੇਂ ਪ੍ਰਚਲਿਤ ਹੋ ਗਈ। ਇੱਕ ਇਤਿਹਾਸਕ ਬਾਤ ਮੈਂ ਤੁਹਾਨੂੰ ਦੱਸਦਾ ਜੋ ਲਿਖੀਆਂ ਹੋਈਆਂ ਨੇ। ਸ਼ਾਹਜਹਾਨ ਦਾ ਵਜ਼ੀਰ ਜਿਹੜਾ ਜਹਾਂਗੀਰ ਦਾ, ਉਹਦਾ ਨਾਂ ਵਜ਼ੀਰ ਖਾਨ ਸੀ, ਲਾਹੌਰ ਦੇ ਰਹਿਣ ਵਾਲਾ ਸੀ। ਉਸ ਨੂੰ ਜਲੋਦਰ ਦਾ ਰੋਗ ਹੋ ਗਿਆ, ਇਲਾਜ ਕਰਾਏ ਹਕੀਮਾਂ ਤੇ ਕੋਈ ਇਲਾਜ ਨਾ ਬਣਿਆ। ਸਾਰੀ ਰਾਤ ਤੜਫਦਾ ਰਿਹਾ ਕਰੇ, ਨੀਂਦ ਨਾ ਆਇਆ ਕਰੇ, ਕੋਈ ਨਸ਼ੇ ਦੀਆਂ ਗੋਲੀਆਂ ਦੇਣ ਤਾਂ ਮਾੜਾ ਮੋਟਾ ਸੌਵੇ, ਨਹੀਂ ਨੀਂਦ ਨਾ ਆਇਆ ਕਰੇ। ਅੱਜ ਰਾਤ ਜਾਗਦਾ ਹੈ, 3 ਵੱਜੇ ਹੋਏ ਨੇ, ਦਰਦ ਹੋ ਰਿਹਾ ਬਹੁਤ ਜ਼ਿਆਦਾ ਤੇ ਉਹਦੇ ਵਿੱਚ ਤੜਫ ਰਿਹਾ। ਇੰਨੇ ਨੂੰ ਕੰਨਾਂ ਚ ਇੱਕ ਆਵਾਜ਼ ਆਈ ਵੀ ਕੋਈ ਬੰਦਾ ਬੜੇ ਰਸੀਲੇ ਢੰਗ ਦੇ ਨਾਲ ਕੋਈ ਕਲਾਮ ਪੜਦਾ ਜਾ ਰਿਹਾ। ਜਿਉਂ ਜਿਉਂ ਨੇੜੇ ਆਉਂਦਾ ਗਿਆ ਤਿਉਂ ਤਿਉਂ ਇਹਦਾ ਦੁੱਖ ਦੂਰ ਹੁੰਦਾ ਗਿਆ। ਜਿਸ ਵਕਤ ਬਿਲਕੁਲ ਨੇੜੇ ਆਇਆ ਦਰਦ ਦੱਬ ਗਿਆ, ਉਸ ਤੋਂ ਬਾਅਦ ਦੂਰ ਚਲਿਆ ਗਿਆ, ਮੁੜ ਕੇ ਫੇਰ ਦਰਦ ਹੋਣ ਲੱਗ ਗਿਆ। ਇਸ ਨੇ ਕਿਹਾ ਇਹ ਪ੍ਰੇਮੀ ਕੋਈ ਰਾਵੀ ਦੇ ਵਿੱਚ ਇਸ਼ਨਾਨ ਕਰਨ ਗਿਆ, ਪਹਿਰੇਦਾਰਾਂ ਨੂੰ ਕਿਹਾ ਵੀ ਮੇਰੇ ਕੋਲ ਲਿਆਇਓ। ਵਾਪਸ ਆਇਆ ਤਾਂ ਗੁਰਸਿੱਖ ਨੂੰ ਇਹਦੇ ਕੋਲ ਲੈ ਆਉਂਦੇ ਨੇ, ਚੁਆਰੇ ਵਿੱਚ ਲੈ ਆਉਂਦਾ ਜਿੱਥੇ ਪਿਆ ਸੀ। ਉੱਥੇ ਕਹਿਣ ਲੱਗਿਆ ਗੁਰਸਿੱਖਾ ਤੂੰ ਕਿਹਦੀ ਬਾਣੀ ਪੜ੍ਹਦਾ ਸੀ? ਕਹਿੰਦਾ ਮੈਂ ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਖਨੀ ਸਾਹਿਬ ਪੜ੍ਹਦਾ ਸੀ, ਗੁਰੂ 5ਵੇਂ ਪਾਤਸ਼ਾਹ ਪਲਾਉਣ ਚਾਰੀ। ਕਹਿਣ ਲੱਗਿਆ ਮੈਨੂੰ ਬਾਣੀ ਸੁਣਾ, ਸਾਰੀ ਸੁਖਨੀ ਸਾਹਿਬ ਸੁਣਾ, ਰੋਜ਼ ਸੁਣਾਉਣ ਆਇਆ ਕਰ, ਮੈਂ 5 ਰੁਪਈਏ ਤੈਨੂੰ ਦਿਆ ਕਰਾਂਗਾ। 5 ਰੁਪਈਏ 500 ਦੇ ਬਰਾਬਰ ਨੇ, ਹੁੰਦੇ ਇਦੋਂ ਵੀ ਜ਼ਿਆਦਾ ਨੇ। ਉਹ ਗੁਰਸਿੱਖ ਸੁਖਨੀ ਸਾਹਿਬ ਆ ਕੇ ਸੁਣਾ ਦਿਆ ਕਰੇ, 24 ਘੰਟੇ ਇਹਦਾ ਦਰਦ ਹਟਿਆ ਰਿਹਾ ਕਰੇ। ਫਿਰ ਇਹਨੇ ਕਿਹਾ ਮੈਨੂੰ ਗੁਰੂ ਕੋਲ ਲੈ ਗਏ ਚੱਲ। ਗੁਰੂ ਸਾਹਿਬ ਕੋਲ ਲਿਆਂਦਾ, ਉੱਥੇ ਇਹਦੇ ਰੋਗ ਦਾ ਖਾਤਮਾ ਹੋਇਆ। ਇਸੇ ਤਰ੍ਹਾਂ ਦੇ ਨਾਲ ਇੱਕ ਗਿਆਨੀ ਭਗਤ ਰਾਮ ਸੀਗੇ, ਇੱਕ ਬੰਦਾ ਉਹਨਾਂ ਦੇ ਕੋਲ ਆ ਗਿਆ, ਕੋਹੜੀ ਸੀਗਾ। 21 ਦਿਨ ਉਹਨਾਂ ਨੇ ਬਾਬਲ ਅੱਖਰੀ ਸੁਣਾ ਕੇ ਉਹਨੂੰ ਰਾਜੀ ਕਰ ਦਿੱਤਾ। ਇੱਕ ਸੰਤ ਸੀਗੇ ਮਿੰਟ ਗੁਮਰੀ ਵਾਲੇ, ਉੱਥੇ ਇੱਕ ਬੰਗਾਲੀ ਸੰਤ, ਉਹ ਕਿਰਿਆ ਕੁੰਡਲਨੀ ਜਗਾਉਂਦਾ ਜਗਾਉਂਦਾ ਗਲਤ ਹੋ ਗਿਆ ਤੇ ਉਹਦਾ ਸਰੀਰ ਸਾਰੇ ਦੇ ਉੱਤੇ ਫੋੜੇ ਨਿਕਲੇ ਆਏ। ਇਹ ਰੂਹਾਨੀ ਉਲਟ ਫੁਲਟ ਹੋਣ ਨਾਲ ਜਿਹੜੀ ਬਿਮਾਰੀ ਲੱਗ ਜਾਏ ਉਹ ਡਾਕਟਰ ਨਹੀਂ ਠੀਕ ਕਰਿਆ ਕਰਦੇ। ਉਹ ਮਿੰਟ ਕੁਮਰੀ ਚਲਿਆ ਗਿਆ, ਉਹ ਕਾੜੇ ਚਲਿਆ ਗਿਆ। ਉੱਥੇ ਜਾ ਕੇ ਸੰਤਾਂ ਦੇ ਆਸ਼ਰਮ ਵਿੱਚ ਪਹੁੰਚ ਜਾਂਦਾ ਹੈ। ਸੰਤਾਂ ਕੋਲ ਜਾ ਕੇ ਬੇਨਤੀ ਕਰੀ ਕਿ ਮਹਾਰਾਜ ਮੈਂ ਬੜੀ ਦੂਰੋਂ ਆਇਆ ਸੁਣ ਕੇ ਆਪਦੀ ਮਹਿਮਾ, ਮੇਰਾ ਇਲਾਜ ਨਹੀਂ ਹੁੰਦਾ, ਮੈਂ ਕੁੰਡਲਨੀ ਜਗਾਉਂਦਾ ਸੀ, ਮੇਰਾ ਸਰੀਰ ਸਾਰਾ ਦੂਸ਼ਿਤ ਹੋ ਗਿਆ ਤੇ ਹੁਣ ਇਲਾਜ ਨਹੀਂ, ਕਿਰਪਾ ਕਰੋ ਤੁਸੀਂ ਸਾਧੂਆਂ ਮੇਰਾ ਕੋਈ ਇਲਾਜ ਕਰੋ। ਕਹਿਣ ਲੱਗੇ ਸਾਡੇ ਕੋਲ ਤਾਂ ਸੰਤ ਜੀ ਇਲਾਜ ਕੇਵਲ ਬਾਣੀ ਦਾ, ਤੂੰ ਐਂ ਕਰ ਤੇਰਾ ਆਸਣ ਲਾ ਦਿੰਦੇ ਆ, ਅਖੰਡ ਪਾਠ ਹੋ ਰਿਹਾ, ਤੂੰ ਬਾਣੀ ਸੁਣੀ ਜਾਈ। 3 ਦਿਨ ਉਹਨੇ ਬਾਣੀ ਸੁਣੀ, ਆਸਣ ਲਾ ਦਿੱਤਾ, ਉਹਦੇ ਫੋੜੇ ਜਿਹੜੇ ਸੀ ਸੁੱਕਣੇ ਸ਼ੁਰੂ ਹੋ ਗਏ। ਦੂਸਰਾ ਅਖੰਡ ਪਾਠ ਕਰਿਆ, ਤੀਸਰਾ ਕਰਿਆ, ਤੀਸਰੇ ਤੇ ਬਿਲਕੁਲ ਨਾਰਮਲ ਹੋ ਗਿਆ। ਸੰਤਾਂ ਦੇ ਆ ਕੇ, ਬਾਬਾ ਸੰਤ ਸਿੰਘ ਸੀ ਉਹਨਾਂ ਦਾ ਨਾਂ, ਭਾਈ ਸਾਹਿਬ ਵੀਰ ਸਿੰਘ ਜੀ ਨਾਲ ਆਪ ਦਾ ਬੜਾ ਪਿਆਰ ਸੀ। ਉਹ ਜਿਸ ਵਕਤ ਆ ਕੇ ਕਹਿਣ ਲੱਗਿਆ ਵੀ ਮਹਾਰਾਜ ਇਹ ਬਾਣੀ ਸੁਣਨ ਦੇ ਨਾਲ ਮੇਰਾ ਕਿੱਡਾ ਬੜਾ ਰੋਗ ਚਲਿਆ ਗਿਆ, ਹੁਣ ਮੇਰੇ ਤੇ ਕਿਰਪਾ ਕਰੋ ਕਿ ਇਸ ਜਿਸ ਗੁਰੂ ਦੀ ਇਹ ਬਾਣੀ ਹੈ ਮੈਂ ਹੁਣ ਇਹਦੇ ਘਰੇ ਰਹਾਂ ਤੇ ਮੈਨੂੰ ਕਿਰਪਾ ਕਰਕੇ ਗੁਰੂ ਨਾਨਕ ਦੇਵ ਦਾ ਸਿੱਖ ਬਣਾ ਲਓ। ਇਹ ਤਾਂ ਹੈਗਾ ਸੁਣਨ ਦਾ ਮਹੱਤਵ, ਦੂਜੇ ਪਾਸੇ ਹੈ ਮਾੜੀਆਂ ਗੱਲਾਂ ਸੁਣਨ ਦਾ। ਮਹਾਰਾਜ ਕਹਿੰਦੇ ਜੇ ਕੋ ਉਸ ਦਾ ਸੰਗੀ ਹੋਵੇ ਨਾਲੇ ਲਏ ਸਦਾਏ, ਨਾਲੇ ਲਏ ਸਦਾਵੇ ਨਿੰਦਕ, ਨਿੰਦਿਆ ਸੁਣਦਾ। ਜਿਹੜਾ ਦੋਸ਼ ਨਿੰਦਿਆ ਕਰਨ ਵਾਲੇ ਨੂੰ ਲੱਗਦਾ, ਨਿੰਦਿਆ ਸੁਣਨ ਵਾਲੇ ਨੂੰ ਓਡਾ ਹੀ ਲੱਗਦਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ ਕਿ ਪਿਆਰਿਓ, ਜੇ ਗੁਰੂ ਦੀ ਬਾਣੀ ਕੰਨ ਨਹੀਂ ਸੁਣਦੇ ਤਾਂ ਇਹ ਤ੍ਰਿਕਾਰਯੋਗ ਨੇ, ਬੰਦ ਕਰ ਦੇਣੇ ਚਾਹੀਦੇ। ਕੰਨਾਂ ਤੇ ਬਾਅਦ ਵਾਰੀ ਆਉਂਦੀ ਹੈ ਰਸਨਾ ਦੀ। ਰਸਨਾ ਦੇ ਨਾਲ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ। ਨਾਮ ਜਪੋ ਤਾਂ ਰਸਨਾ ਪਵਿੱਤਰ ਹੁੰਦੀ ਹੈ। ਜਿਹੜੀ ਰਸਨਾ ਨਾਮ ਨਹੀਂ ਜਪਦੀ ਜਿਹੜਾ ਬੰਦਾ ਪਰਮੇਸ਼ਰ ਦਾ ਨਾਮ ਨਹੀਂ ਜਪਦਾ, ਕਿੰਨੇ ਹੀ ਸੋਹਣੇ ਉਹਦੇ ਕੱਪੜੇ ਨੇ, ਕਹਿੰਦੇ ਉਹਦੇ ਉੱਤੇ ਪਵਿੱਤਰਤਾ ਨਹੀਂ ਆਇਆ ਕਰਦੀ, ਉਹਦੇ ਚਿਹਰੇ ਦੇ ਉੱਤੇ ਰੌਣਕ ਨਹੀਂ ਆਉਂਦੀ ਜਿਹੜੀ ਦੂਸਰਿਆਂ ਨੂੰ ਖਿੱਚਦੀ ਹੈ, ਸਗੋਂ ਉਹਦਾ ਚਿਹਰਾ ਤਾਂ ਡਰਾਉਣਾ ਹੋ ਜਾਂਦਾ। ਇਸ ਤਰ੍ਹਾਂ ਫਰਮਾਨ ਕਰਦੇ
ਤੇਰਾ ਮੁਖੜਾ ਡਰਾਉਣਾ ਬਿਨਾ ਨਾਮ ਤੋਂ, ਤੇਰਾ ਮੁਖੜਾ
ਜਿਨ੍ਹਾਂ ਦੀ ਜ਼ਬਾਨ ਤੋਂ ਕਦੇ ਭੁੱਲ ਕੇ ਵੀ ਅੱਲਾ ਗੋਬਿੰਦ ਨਾਰਾਇਣ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਨਿਕਲਦਾ, ਕਹਿੰਦੇ ਉਹ ਤਾਂ ਉਹਨਾਂ ਦੇ ਚਿਹਰੇ ਡਰਾਉਣੇ ਹੋ ਜਾਇਆ ਕਰਦੇ ਤੇ ਰਿਜ਼ਲਟ ਕੀ ਹੁੰਦਾ? ਇੱਥੇ ਦੁੱਖ ਘਨੇਰੇ ਆ, ਅੱਗੇ ਠੌਰ ਨਾ ਠੌਰ। ਇਹ ਸੰਸਾਰ ਦੇ ਅੰਦਰ ਦੁੱਖ ਹੋਇਆ ਕਰਦੇ ਨੇ, ਦੁੱਖ ਤਦੇ ਜਾਂ ਵਿਸਰੇ ਨਾ, ਕੋਟ ਵਿਘਨ ਤੇ ਸਲਾਗ ਤੇ ਜਿਸਨੂੰ ਵਿਸਰੇ ਨਾ, ਕਰੋੜਾਂ ਵਿਘਨ ਰਸਤੇ ਚ ਖੜੇ ਹੋ ਜਾਂਦੇ ਨੇ ਜਿਹੜਾ ਪਰਮੇਸ਼ਰ ਦਾ ਨਾਮ ਭੁੱਲ ਜਾਂਦਾ, ਜਿਹਨੂੰ ਵਿਸਰ ਜਾਂਦਾ। ਜਦੋਂ ਪਰਮੇਸ਼ਰ ਦਾ ਨਾਮ ਆ ਜਾਵੇ, ਪ੍ਰਭ ਸਿਮਰਤ ਕਛ ਵਿਘਨ ਨਾ ਲੱਗੇ, ਵਿਘਨਾਂ ਦਾ ਖਾਤਮਾ, ਕਾਰੋਬਾਰ ਸ਼ੁੱਧ ਹੋ ਜਾਂਦੇ ਨੇ, ਸਿਹਤ ਬਣ ਜਾਂਦੀ ਹੈ, ਬਿਮਾਰੀਆਂ ਦੂਰ ਹੋ ਜਾਂਦੀਆਂ, ਇੰਨੀਆਂ ਬਰਕਤਾਂ ਨੇ ਕਿ ਕੋਈ ਹਿਸਾਬ ਕਿਤਾਬ ਨਹੀਂ ਰਹਿੰਦਾ। ਸਾਰੇ ਰੋਗਾਂ ਦਾ ਖਾਤਮਾ ਪਰਮੇਸ਼ਰ ਦਾ ਨਾਮ ਕਰ ਦਿੰਦਾ, ਸਰਵ ਰੋਗ ਕੋ ਔਖ ਦੇਣਾ। ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੇ ਹੋਰ, ਜਿਹੜੇ ਨਾਮ ਨੂੰ ਵਿਸਾਰ ਕੇ ਹੋਰ ਕਰਮ ਕਰਦੇ ਨੇ। ਨਾਨਕ ਜੰਮਪੁਰ ਬੱਧੇ ਮਾਰੀਏ ਜਿਉ ਸੰਨੀ ਉੱਪਰ ਚੋਰ, ਜਿਵੇਂ ਸੰਨ ਦੇ ਵਿੱਚ ਚੋਰ ਲਿਖੇ ਆ ਜਾਵੇ, ਕੁੱਟੀ ਜਾਂਦੇ ਨੇ ਉਹਨੂੰ ਜਿਹੜਾ ਵੀ ਆਉਂਦਾ, ਕਹਿੰਦੇ ਇਸੇ ਤਰ੍ਹਾਂ ਨਾਲ ਦਰਗਾਹ ਚ ਜਾ ਕੇ ਉਹਨਾਂ ਦਾ ਹਾਲ ਹੋਇਆ ਕਰਦਾ ਜਿਹੜੇ ਨਾਮ ਨੂੰ ਭੁੱਲ ਜਾਂਦੇ ਨੇ ਵਿਸਾਰ। ਕਬੀਰ ਕੰਚਨ ਕੇ ਕੁੰਡਲ ਬਣੇ, ਉੱਪਰ ਲਾਲ ਚੜਾਓ ਕੁੰਡਲ ਪਾਏ ਹੋਏ ਨੇ ਸੋਨੇ ਦੇ ਕੰਨਾਂ ਦੇ ਵਿੱਚ, ਤੇ ਪਗੜੀ ਦੇ ਉੱਤੇ ਲਾਲ ਹੀਰਿਆਂ ਦੀਆਂ ਮਾਲਾ ਟੰਗੀਆਂ ਹੋਈਆਂ ਨੇ। ਕਹਿੰਦੇ ਜੇ ਨਾਮ ਨੀ ਉਹਨਾਂ ਦੇ ਹਿਰਦੇ ਚ ਦੀਸੇ ਦੰਦ ਜੇ ਕਾਨ ਚ, ਜੇ ਕਾਨਾ ਜਲਿਆ ਹੁੰਦਾ ਹੈ, ਅੱਗ ਲਾਉਂਦੇ ਨੇ ਸਰਕੜੇ ਨੂੰ, ਕਹਿੰਦੇ ਇਹੋ ਜਿਹਾ ਹਾਲ ਹੋ ਜਾਂਦਾ ਦੀਸੇ ਦੰਦ ਜੇ ਕਾਨ ਜੋ ਦਿਨ ਮਨ ਨਾ ਆਈਂਦਾ, ਜਿਹਨਾਂ ਦੇ ਹਿਰਦੇ ਚ ਨਾਮ ਦਾ ਵਾਸਾ ਨਹੀਂ ਹੈ। ਸੋ ਰਸਨਾ ਦੇ ਨਾਲ ਨਾਮ ਜਪ ਕੇ ਪਵਿੱਤਰਤਾ ਹੋ ਜਾਂਦੀ ਹੈ। ਕਹਿੰਦੇ ਜਿਹੜਾ ਉਹ ਜਵਾਨ ਧਨ ਹੈ ਜਿਹੜੀ ਪਰਮੇਸ਼ਰ ਦਾ ਨਾਮ ਜਪਦੀ ਹੈ,
ਜਿਹੜਾ ਸਤਨਾਮ ਸਤਨਾਮ ਜਪਦਾ ਧੰਨ ਹੈ ਪੂਰਾ ਧੰਨ ਹੈ ਪੂਰਾ ਵਾਹਿਗੁਰੂ ਵਾਹਿਗੁਰੂ ਜਪਦਾ ਧੰਨ ਹੈ ਪੂਰਾ ਧੰਨ ਹੈ
ਧੰਨ ਹੈ ਜੇ ਮੁੱਖ ਕਹੀਏ ਰਾਮ ਕਹਿੰਦੇ ਧੰਨ ਨੇ ਉਹ ਮੁੱਖ ਜਿਹਨਾਂ ਚੋਂ ਅੱਲਾ ਰਾਮ ਗੋਬਿੰਦ ਵਾਹਿਗੁਰੂ ਦਾ ਨਾਮ ਸੁਣਿਆ ਜਾਂਦਾ ਉਹਦਾ ਫਲ ਕਿੰਨਾ ਹੁੰਦਾ ਕਹਿੰਦੇ ਉਹਨੇ ਤਾਂ ਤਰਨਾ ਹੀ ਤਰਨਾ ਨਾਮ ਦੇ ਨਾਲ ਅਜਾਮਲ ਨੇ ਇੱਕੋ ਵਾਰੀ ਕਿਹਾ ਸੀ ਅਜਾਮਲ ਕੋ ਅੰਤ ਕਾਲ ਮੇ ਨਾਰਾਇਣ ਸੁਧ ਆਈ ਜਾਂਗਤ ਕੋ ਜੋਗੀ ਸ਼ਿਰ ਵਾਂਛਿਤ ਸੋਗਤ ਛਿਨਵੇਂ ਪਾਈ ਸਾਰੀ ਜ਼ਿੰਦਗੀ ਪਰਮੇਸ਼ਰ ਨੂੰ ਭੁੱਲਿਆ ਰਿਹਾ ਅੰਤਕਾਲ ਜਮਦੂਤ ਵੇਖ ਪੁੱਤਰ ਨਾਰਾਇਣ ਬੋਲੇ ਛਾਇਆ ਆਪਣੇ ਪੁੱਤਰ ਨੂੰ ਹਾਕ ਮਾਰ ਦਿੱਤੀ ਨਾਰਾਇਣ ਉਹਦਾ ਨਾਂ ਸੀ ਲੇਕਿਨ ਉਸੇ ਟਾਈਮ ਦੇ ਵਿੱਚ ਉਹਦਾ ਜਿਹੜਾ ਮਨ ਸੀ ਵਾਹਿਗੁਰੂ ਵੱਲ ਚਲਿਆ ਗਿਆ ਨਾਮ ਬਣ ਗਿਆ ਇਹ ਨਾਰਾਇਣ ਕਹਿੰਦੇ ਜਿਹੜੇ ਵੱਡੇ ਵੱਡੇ ਯੋਗੀ ਜਿਸ ਗਤੀਆਂ ਨੂੰ ਚਾਹੁੰਦੇ ਨੇ ਉਹ ਗਤੀ ਉਸ ਨੂੰ ਪ੍ਰਾਪਤ ਹੋ ਗਈ ਐਸਾ ਫਲ ਹੋਇਆ ਕਰਦਾ ਕਹਿੰਦੇ ਦੇਹੀ ਨੇ ਤਾਂ ਪਵਿੱਤਰ ਹੋਣਾ ਏਕ ਚਿੱਤ ਜੇ ਇੱਕ ਛਿਨ ਧਿਆਇਓ ਕਾਲ ਫਸ ਕੇ ਬੀਜਣਾ ਆਇਓ ਇੱਕ ਚਿੱਤ ਹੋ ਕੇ ਅੱਖ ਝਮਕਣ ਜਿੰਨਾ ਚਿਰ ਜਿੰਨਾ ਹੁੰਦਾ ਹੈ ਇੰਨਾ ਚਿਰ ਵੀ ਜੇ ਵਾਹਿਗੁਰੂ ਵੱਲ ਧਿਆਨ ਚਲਿਆ ਗਿਆ ਕਹਿੰਦੇ ਜਮਾਂ ਦੀ ਫਾਸੀ ਗਲ ਚੋਂ ਕੱਟ ਜਾਂਦੀ ਹੈ ਕਿੱਡਾ ਬੜਾ ਫਲ ਹੋਇਆ ਪਰਮੇਸ਼ਰ ਦੇ ਨਾਮ ਦਾ ਤੇ ਆਪ ਤਾਂ ਦੇਹੀ ਤਾਂ ਪਵਿੱਤਰ ਹੋਏ ਜਾਂਦੀ ਹੈ ਪਰ ਜਿੱਥੇ ਤੱਕ ਉਹਦੀ ਆਵਾਜ਼ ਜਾਂਦੀ ਹੈ ਉਹ ਵੀ ਪਵਿੱਤਰ ਹੋ ਜਾਂਦਾ ਹੈ
ਸਾਰਾ ਨਗਰ ਪਵਿੱਤਰ ਹੋ ਜਾਵੇ ਸਤਨਾਮ ਬੋਲ ਵਾਹਿਗੁਰੂ ਨਗਰ ਪਵਿੱਤਰ ਹੋ ਜਾਵੇ ਸਤਨਾਮ ਬੋਲ ਵਾਹਿਗੁਰੂ ਆਹ
ਦੇਹੀ ਕਿਸਕੀ ਵਪਰੀ ਪਵਿੱਤਰ ਹੋਏ ਗੋਗਰਾ। ਕਹਿੰਦੇ ਦੇਹੀ ਦੀ ਗੱਲ ਤਾਂ ਤੁਸੀਂ ਛੱਡੋ, ਜਿਸ ਥਾਂ ਜਿਸ ਪਿੰਡ ਵਿੱਚ ਜਿਸ ਏਰੀਏ ਚ ਬੈਠ ਕੇ ਪਰਮੇਸ਼ੁਰ ਦਾ ਪਿਆਰਾ ਪਰਮੇਸ਼ੁਰ ਦਾ ਨਾਮ ਉਚਾਰਨ ਕਰਦਾ, ਕਹਿੰਦੇ ਉਹ ਵੀ ਪਵਿੱਤਰ ਹੋ ਜਾਇਆ ਕਰਦਾ। ਇੱਕ ਵਾਰੀ ਮੈਂ ਮਹਾਰਾਜ ਜੀ ਦੇ ਨਾਲ ਸੀਗਾ, ਇੱਕ ਪਿੰਡ ਆਉਂਦਾ ਮਲੇਰਕੋਟਲੇ ਦੇ ਨੇੜੇ, ਉਹਦਾ ਨਾਂ ਹੈ ਮਨਵੀ, ਚੌਂਦਾ ਮਨਵੀ ਕਹਿੰਦੇ ਨੇ। ਉੱਥੇ ਇੱਕ ਜੈਲਦਾਰ ਸੀ, ਐਸਾ ਕੋਈ ਉਹਦੀ ਕਰਨੀ ਸੀ ਕਿ ਉਹ ਘਰ ਸਾਰਾ ਹੀ ਈਵਲ ਸਪਿਰਿਟ ਨਾ ਨੇ ਘੇਰਿਆ ਹੋਇਆ ਸੀ, ਭੂਤਾਂ ਪ੍ਰੇਤਾਂ ਨੇ ਘੇਰਿਆ ਹੋਇਆ ਸੀ। ਔਲਾਦ ਨਹੀਂ ਸੀ ਹੁੰਦੀ, ਤਿੰਨ ਵਿਆਹ ਕਰਾਏ ਉਸਨੇ, ਲੇਕਿਨ ਕੋਈ ਬੱਚਾ ਨਾ ਹੋਇਆ। ਉਹਦੇ ਬਾਅਦ ਉਹਨੂੰ ਜਿਹੜੀ ਪ੍ਰੈਕਟੀਕਲ ਟਰਬਲ ਸੀ ਉਹ ਇਹ ਸੀ ਕਿ ਜਿਸ ਵਕਤ ਉਹ ਸਪਿਰਿਟ ਨੇ ਆਉਣਾ, ਉਹ ਬੰਦੇ ਨੇ ਦੌੜ ਵਿੱਚ ਗਰਦਨ ਫਸਾ ਲੈ, ਚੀਕਾਂ ਮਾਰਨੀਆਂ ਤੇ ਉਹ ਦੌੜ ਚ ਗਰਦਨ ਫਸਾ ਕੇ ਉਹਦੀ ਗਰਦਨ ਤੋੜਦਾ ਸੀ। ਬੜੇ ਇਲਾਜ ਕਰਾਏ, ਬੜੇ ਮੰਤਰਾਂ ਵਾਲੇ ਆਏ, ਬੜੇ ਸਿਆਣੇ ਲਿਆਏ, ਘਰ ਦੇ ਸਾਰੇ ਚੌਕਟੇ ਛੱਤ ਦੀਆਂ ਕੜੀਆਂ ਹਰ ਥਾਂ ਦੇ ਉੱਤੇ ਜੰਤਰ ਲੱਗੇ ਹੋਏ, ਪਰ ਉਹ ਛੁੱਟ ਨਾ ਸਕੇ। ਮਹਾਰਾਜ ਜੀ ਦੇ ਕੋਲ ਲਾੜੇ ਸਾਹਿਬ ਆਇਆ, ਬੇਨਤੀ ਕਰੀ, ਮਹਾਰਾਜ ਮੈਂ ਬੜੇ ਸੰਕਟ ਚ ਫਸਿਆ ਹੋਇਆ, ਕਿਰਪਾ ਕਰੋ ਮੈਨੂੰ ਛਡਾਓ। ਜਦ ਵਾਰ ਵਾਰ ਬੇਨਤੀ ਕਰੀ, ਕਹਿਣ ਲੱਗੇ ਮਹਾਰਾਜ, ਕਹਿੰਦੇ ਪਿਆਰਿਆ ਇਹ ਤਾਂ ਕੋਈ ਬਾਤ ਨਹੀਂ ਹੈ, ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਾ, ਬਾਣੀ ਅਖੰਡ ਪਾਠ ਹੋਏਗਾ ਤੇ ਉਹਦੇ ਕਰਕੇ ਸਾਰੀਆਂ ਸਪਿਰਿਟਸ ਜਿਹੜੀਆਂ ਨੇ ਛੱਡ ਜਾਣਗੀਆਂ, ਕਿਉਂਕਿ ਰਹਿ ਨਹੀਂ ਸਕਦੀਆਂ ਜਿੱਥੇ ਬਾਣੀ ਦਾ ਪਾਠ ਹੋਵੇ। ਸਾਨੂੰ ਨਾਲ ਅਸੀਂ ਗਏ, ਸਮਝਾ ਦਿੱਤਾ ਮਹਾਰਾਜ ਜੀ ਨੇ ਕਿ ਦੇਖਿਓ ਪੂਰੀ ਸ਼ੁੱਧੀ ਦੇ ਨਾਲ ਪਾਠ ਕਰਨਾ, ਬਿਰਤੀ ਟਿਕਾ ਕੇ ਕਰਨੀ ਹੈ, ਬਾਣੀ ਨੂੰ ਸਮਝਣਾ, ਗਲਤੀ ਨਾ ਕਰਿਓ। ਤੁਹਾਡਾ ਵਾਸਤਾ ਈਵਲ ਸਪਿਰਿਟਸ ਨਾਲ ਹੈ, ਜੇ ਕਿਸੇ ਦੇ ਉੱਤੇ ਸੱਟ ਪੇਟ ਹੋਈ ਫੇਰ ਨਾ ਸਾਨੂੰ ਕਿਹਾ। ਪੂਰੀ ਸਾਵਧਾਨੀ ਨਾਲ ਬਾਣੀ ਪੜਨੀ ਹੈ, ਆਵਾਸੀ ਨਹੀਂ ਲੈਣੀ, ਕੋਈ ਉਂਗ ਨਹੀਂ ਆਉਣ ਦੇਣੀ, ਮਾੜੀ ਹਵਾ ਨਹੀਂ ਆਉਣ ਦੇਣੀ। ਇਸ ਕਰਕੇ ਖਾਣਾ ਪੀਣਾ ਸ਼ੁੱਧ ਕਰੋ, ਥੋੜਾ ਛਕੋ ਬਿਲਕੁਲ। ਅਖੰਡ ਪਾਠ ਹੋ ਗਿਆ, ਉਹਦੇ ਬਾਅਦ ਮਹਾਰਾਜ ਜੀ ਨੂੰ ਕਹਿਣ ਲੱਗੇ ਵੀ ਦੀਵਾਨ ਇਸ ਦੇ ਵਿਹੜੇ ਚ ਲਾਉਣਾ, ਥਾਂ ਥੋੜਾ ਸੀ, ਵੈਸੇ ਤਾਂ ਬਹੁਤ ਸੀ ਪਰ ਸੰਗਤ ਜ਼ਿਆਦਾ ਹੋਣ ਕਰਕੇ ਥਾਂ ਥੋੜਾ ਹੋ ਗਿਆ। ਮਹਾਰਾਜ ਕਹਿੰਦੇ ਅੰਦਰ ਵੀ ਬੈਠ ਜਾਓ, ਇਹਦੇ ਕੋਠਿਆਂ ਤੇ ਵੀ ਚੜ ਜਾਓ। ਕਹਿੰਦੇ ਹੁਣ ਇੱਕ ਕੰਮ ਕਰਿਓ, ਆਪਾਂ ਪਰਮੇਸ਼ੁਰ ਦਾ ਨਾਮ ਉਚਾਰਨਾ ਹੈ, ਉਹ ਇੰਨੀ ਜ਼ੋਰ ਦੀ ਉਚਾਰਨ ਕਰਿਓ ਕਿ ਪਿੰਡ ਦੀਆਂ ਜੂਹਾਂ ਤੋਂ ਬਾਹਰ ਵੀ ਸੁਣੇ। ਲਾਊਡ ਸਪੀਕਰ ਹੁੰਦੇ ਨਹੀਂ ਸੀ ਉਹਨਾਂ ਦਿਨਾਂ ਚ, ਤੇ ਮਹਾਰਾਜ ਜੀ ਨੇ ਕੀਰਤਨ ਕਰਿਆ, ਕੀਰਤਨ ਕਰਕੇ ਇੰਨਾ ਉੱਚੀ ਕੀਰਤਨ ਕਰਾਇਆ ਆਪਨੇ, ਬਾਹਰਲੇ ਨੇ ਦੱਸਿਆ ਕਿ ਮਹਾਰਾਜ ਜੂਹਾਂ ਤੋਂ ਬਾਹਰ ਸੁਣਦਾ ਸੀ, ਕਹਿੰਦੇ ਲਓ ਇਹ ਪਿੰਡ ਦੇ ਵਿੱਚ ਨਹੀਂ ਆਊਗਾ ਭੂਤ ਪ੍ਰੇਤ, ਇਹ ਤਾਂ ਭੂਤ ਨੇ, ਨਾਮ ਸੁਣਤ ਜਮ ਦੂਰੋਂ ਪਾ ਕੇ। ਜੇ ਨਾਮ ਦੀ ਧੁਨ ਸੁਣ ਜਾਵੇ ਜਮਦੂਤ ਵੀ ਡਟ ਜਾਂਦੇ, ਨੇੜੇ ਨਹੀਂ ਆਇਆ ਕਰਨ। ਇੱਕ ਵਾਰੀ ਇੱਕ ਮਹਾਂਪੁਰਸ਼ ਬੰਗਾਲ ਦੀ ਬੀਬੀ ਸੀ, ਜਿਸਦਾ ਨਾਮ ਆਨੰਦਮਈ ਮਾਂ ਕਹਿੰਦੇ ਸੀ ਉਹਨੂੰ, ਉਹ ਬਨਾਰਸ ਦੇ ਵਿੱਚ ਕਿਸੇ ਸੇਠ ਦੇ ਘਰ ਬੈਠੇ ਨੇ, ਬੱਚਾ 5 ਸਾਲ ਦਾ ਖੇਡਦਾ ਫਿਰਦਾ ਹੈ। ਉਹ ਜਦ ਬੱਚਾ ਆਉਂਦਾ ਮੁਸਕਰਾਉਣ ਲੱਗ ਜਾਂਦੇ, ਸੰਤਾਂ ਦਾ ਹੱਸਣਾ ਬੋਲਣਾ ਦੇਖਣਾ ਬਗੈਰ ਮਤਲਬ ਤੇ ਨਹੀਂ ਹੋਇਆ ਕਰਦਾ, ਕੋਈ ਨਾ ਕੋਈ ਭੇਤ ਹੁੰਦਾ, ਸਿਆਣੇ ਬੰਦੇ ਉਹਦਾ ਭੇਤ ਕੱਢਣ ਦਾ ਯਤਨ ਕਰਦੇ ਨੇ, ਸਧਾਰਨ ਬੁੱਧੀ ਵਾਲਿਆਂ ਨੂੰ ਨਹੀਂ ਪਤਾ ਲੱਗਿਆ ਕਰਦਾ ਵੀ ਇਹ ਸੰਤ ਹੈ ਕਿਉਂ ਦੇਖ ਰਹੇ ਨੇ। ਉਹ ਸੇਠ ਸਿਆਣਾ ਸੀ, ਗਲ ਚ ਪੱਲਾ ਪਾ ਕੇ ਖੜ ਗਿਆ, ਕਹਿੰਦਾ ਮਾਤਾ ਜੀ ਜਦੋਂ ਇਹ ਬੱਚਾ ਆਉਂਦਾ ਆਪ ਮੁਸਕਰਾਉਣ ਲੱਗ ਜਾਂਦੇ, ਕਿਰਪਾ ਕਰਕੇ ਸਾਨੂੰ ਭੇਤ ਖੋਲੋ ਤਾਂ ਕਿ ਸਾਨੂੰ ਵੀ ਪਤਾ ਲੱਗੇ ਆਪਦੇ ਮੁਸਕਰਾਉਣ ਦਾ ਕਾਰਨ। ਉਸ ਵੇਲੇ ਮਾਤਾ ਜੀ ਨੇ ਕਿਹਾ, ਕਹਿਣ ਲੱਗੇ ਪ੍ਰੇਮੀਓ ਅੱਜ 2 ਵਜੇ ਇਸ ਬੱਚੇ ਨੇ ਚੜ੍ਹਾਈ ਕਰ ਜਾਣੀ, ਅਸੀਂ ਪਰਮੇਸ਼ੁਰ ਦੀ ਲੀਲਾ ਵੇਖਦੇ ਹਾਂ ਵੀ ਹੁਣ ਤਾਂ ਦੇਖੋ ਇਸ ਘਰ ਵਿੱਚ ਖੁਸ਼ੀਆਂ ਨੇ ਤੇ 2 ਵਜੇ ਤੋਂ ਬਾਅਦ ਇਸ ਘਰ ਵਿੱਚ ਸੋਗ ਪੈ ਜਾਣਾ। ਉਸ ਵੇਲੇ ਸੇਠ ਨੇ ਚਰਨ ਫੜ ਲਏ, ਕਹਿਣ ਲੱਗਿਆ ਮਾਤਾ ਜੀ ਕਿਰਪਾ ਕਰੋ, ਇਕਲੌਤਾ ਪੁੱਤਰ ਹੈ, ਬੜਾ ਭਾਰਾ ਸਾਨੂੰ ਸਦਮਾ ਪਹੁੰਚਣਾ ਹੈ, ਕਿਰਪਾ ਕਰੋ। ਮਹਾਂਪੁਰਸ਼ਾਂ ਦੇ ਹੱਥ ਵਿੱਚ ਹੁੰਦਾ ਹੈ, ਪ੍ਰਭ ਭਾਵ ਹੈ ਵਿਸ਼ਵਾਸ ਤੇ ਰੱਖ ਹੈ ਤੇ ਇਹਦਾ ਕਾਲ ਨਾ ਹੋਵੇ। ਕਹਿਣ ਲੱਗੇ ਕੋਈ ਸਾਧਨ ਹੈ ਕਿ ਨਾਮ ਦਾ ਉਚਾਰਨ ਹੋਵੇ, ਜਿੱਥੇ ਨਾਮ ਦਾ ਉਚਾਰਨ ਹੋਊ ਜਗਦੂਤਾਂ ਨੇ ਆਉਣਾ ਨੀ, ਆਪੇ ਵੱਜੂਗਾ। ਉਸ ਵੇਲੇ ਉਹਨਾਂ ਨੇ ਸਾਰੇ ਮਹਾਤਮਾ ਨੂੰ ਕਿਹਾ ਵੀ ਤੁਸੀਂ ਸਾਰੇ ਇਸ਼ਨਾਨ ਵਗੈਰਾ ਕਰਕੇ ਕੋਠੀ ਦੇ ਉੱਤੇ ਵੀ ਬਹਿ ਜਾਓ, ਵਿੱਚ ਵੀ ਬਹਿ ਜਾਓ, ਬਾਗ ਵਿੱਚ ਵੀ ਬਹਿ ਜਾਓ, ਤੇ ਇਹ ਬੱਚੇ ਨੂੰ ਪਾ ਕੇ ਪਰਮੇਸ਼ਰ ਦਾ ਨਾਮ ਜਪਣਾ ਸ਼ੁਰੂ ਕਰ ਦਿਓ। ਦੇਖਿਓ ਮਨ ਦੀ ਇਕਾਗਰਤਾ ਰੱਖ ਕੇ ਨਾਮ ਜਪਣਾ, ਇਹ ਨਾ ਹੋਵੇ ਵੀ ਸੁਰਤ ਕਿਤੇ ਫਿਰਦੀ ਹੈ, ਨਾਮ ਤੁਹਾਡੇ ਮੁੱਖ ਚੋਂ ਨਿਕਲਦਾ। ਸੰਤਾਂ ਨੇ ਮੀਟਿੰਗ ਕਰੀ, ਮੀਟਿੰਗ ਕਰਕੇ ਰਾਤ ਨੂੰ ਉਸ ਬੱਚੇ ਨੂੰ ਵਿੱਚ ਪਾ ਲਿਆ। ਮਹਾਤਮਾ ਆਲੇ ਦੁਆਲੇ ਬੈਠ ਗਏ, ਪੰਜ ਸੱਤ ਬਾਕੀ ਕੁਛ ਦਰਵਾਜ਼ੇ ਦੇ ਬਾਹਰ ਬੈਠ ਗਏ, ਕੁਛ ਛੱਤ ਉੱਪਰ ਬੈਠ ਗਏ, ਕੁਛ ਬਾਗ ਵਿੱਚ ਬੈਠ ਗਏ। ਉਹ ਕਹਿੰਦੇ ਜਦੋਂ ਜਮਦੂਤ ਆਉਣਗੇ ਅਸੀਂ ਉੱਚੀ ਨਾਮ ਦਾ ਉਚਾਰਨ ਕਰਾਂਗੇ। ਉਸ ਵੇਲੇ ਸਾਰੇ ਹੀ ਨਾਮ ਜਪਣਾ ਸ਼ੁਰੂ ਕਰ ਦਿੱਤਾ। ਇੱਕ ਮਹਾਤਮਾ ਜਿਨ੍ਹਾਂ ਨੇ ਮੈਨੂੰ ਇਹ ਗੱਲ ਦੱਸੀ ਸੀ, ਕਹਿਣ ਲੱਗੇ 2 ਵਜੇ ਮੇਰੀ ਡਿਊਟੀ ਸੀ, ਮੇਰੀ ਨਿਗਾਹ ਚਾਰ ਕੇ ਕਹਿੰਦਾ ਦਰਵਾਜ਼ੇ ਤੇ ਗਈ, ਮੈਂ ਕੀ ਦੇਖਦਾ, ਇੱਕ ਕਿਤਾਬ ਹੈ ਹੱਥ ਵਿੱਚ ਤੇ ਅਜੀਬ ਕਿਸਮ ਦੇ ਬੰਦੇ ਖੜੇ ਨੇ ਤੇ ਉਹ ਇਸ਼ਾਰਾ ਕਰ ਰਹੇ ਨੇ ਵੀ ਆਹ ਪਿਆ ਬੱਚਾ, ਆਹ ਪਿਆ। ਕਹਿੰਦਾ ਉਸੇ ਵੇਲੇ ਮੈਂ ਉੱਚੀ ਉੱਚੀ ਹਰੇ ਰਾਮ ਕਰਨਾ ਸ਼ੁਰੂ ਕਰਤਾ। ਸਾਰੇ ਸੰਤਾਂ ਨੇ ਉਸੇ ਵੇਲੇ ਨਾਮ ਉਚਾਰਨਾ ਸ਼ੁਰੂ ਕਰ ਦਿੱਤਾ। ਉਹ ਜਿਹੜੇ ਆਏ ਸੀ ਲੈਣ ਵਾਸਤੇ ਇੱਕਦਮ ਨਿਕਲ ਕੇ ਬਾਹਰ ਚਲੇ ਗਏ। ਕਹਿੰਦੇ 2 ਘੰਟੇ ਨਾਲ ਸੀ ਨਾਮ ਉਚਾਰਨ ਤੇ ਹਟੇ। ਕਹਿੰਦੇ ਉਸ ਵੇਲੇ ਉਸ ਜਗ੍ਹਾ ਛੱਡ ਗਏ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਹੈ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਛੁਟੈ ਨਿਕਟ ਨਾ ਜਾਈਓ ਤੂੰ। ਧਰਮਰਾਜ ਕਹਿੰਦਾ ਹੇ ਦੂਤੋ, ਜਿੱਥੇ ਸਾਧੂ ਬੈਠੇ ਹੋਣ ਹਰੀ ਦਾ ਕੀਰਤਨ ਹੁੰਦਾ ਹੋਵੇ ਉਹ ਥਾਂ ਤੇ ਨਹੀਂ ਤੁਸੀਂ ਜਾਣਾ, ਜੇ ਚਲੇ ਗਏ ਨਾ ਮੈਂ ਨਾ ਤੁਸੀਂ ਅਕਾਲ ਪੁਰਖ ਦੇ ਦਰ ਤੇ ਜਾ ਕੇ ਬੰਨੇ ਜਾਵਾਂਗੇ, ਕਿਉਂਕਿ ਉਹਦਾ ਹੁਕਮ ਹੈ। ਇਸ ਕਰਕੇ ਗੁਰਬਾਣੀ ਚਾਹੁੰਦਾ ਨਾਮ ਸੁਣਤ ਜਮ ਦੂਰੋਂ ਪਾ ਕੇ, ਇਹ ਕਿੱਡਾ ਬੜਾ ਕਿੱਡੀ ਪਵਿੱਤਰਤਾ ਹੋਈ। ਸੋ ਕਹਿੰਦੇ ਦੇਹੀ ਕਿਸ ਕੀ ਵਪਰੀ, ਪਵਿੱਤਰ ਹੋਏਗਾ ਰਾਮ, ਦੇਹੀ ਤਾਂ ਪਵਿੱਤਰ ਹੋਣੀ ਹੋਈ ਹੈ ਤੇ ਪਿੰਡ ਵੀ ਪਵਿੱਤਰ ਹੋ ਜਾਏਗਾ ਜਿੱਥੇ ਬੈਠ ਕੇ ਤੁਸੀਂ ਸਤਸੰਗ ਕਰ ਰਹੇ ਹੋ, ਇਹ ਥਾਂ ਨੇ ਤਾਂ ਪਵਿੱਤਰ ਹੋਣਾ ਹੀ ਹੈ। ਆ ਜਿਹੜੇ ਟਰੱਕ ਖੜੇ ਨੇ ਇਹ ਵੀ ਪਵਿੱਤਰ ਹੋ ਜਾਣੇ, ਜਿਹੜੇ ਸੁਣ ਰਹੇ ਨੇ ਇਹ ਵੀ ਪਵਿੱਤਰ ਹੋ ਜਾਣੇ, ਜਗ੍ਹਾ ਵੀ ਪਵਿੱਤਰ ਹੋ ਜਾਣੀ। ਜਿਸ ਥਾਂ ਤੇ ਪਰਮੇਸ਼ਰ ਦਾ ਨਾਮ ਜਪਿਆ ਜਾਵੇ ਉਹ ਥਾਂ ਪਵਿੱਤਰਤਾ ਯੋਗ ਹੁੰਦੀ ਹੈ, ਉੱਥੇ ਆ ਕੇ ਦੇਵਤੇ ਨਮਸਕਾਰ ਕਰਦੇ ਨੇ, ਕਲਯੁਗ ਦੇ ਵਿਘਨ ਨੱਠ ਜਾਇਆ ਕਰਦੇ। ਸੋ ਇਹ ਦਰਸ਼ਨਾ ਜੇ ਨਾਮ ਨਹੀਂ ਜਪਦੀ ਤਾਂ ਭਾਈ ਵਿਘਨ ਲੱਗਦੇ ਨੇ, ਕੋਟ ਵਿਘਨ ਤੇ ਸਲਾਗ ਤੇ ਜਿਸ ਨੂੰ ਵਿਸਰੇ ਨਾ, ਨਾਨਕ ਆਂਦੇ ਨੇ ਬਿਲਪਤੇ ਜਿਉਂ ਸੁਝੇ ਘਰ ਚ। ਇਹਦੇ ਥਾਂ ਤੇ ਜੇ ਨਿੰਦਿਆ ਕਰਦੀ ਹੈ, ਚੁਗਲੀ ਕਰਦੀ ਹੈ, ਝੂਠ ਬੋਲਦੀ ਹੈ, ਫਿੱਕੇ ਵਚਨ ਬੋਲਦੀ ਹੈ, ਫਿਰ ਤਾਂ ਦਰਗਾਹ ਦੀ ਦੇਣਦਾਰ ਬਣ ਜਾਂਦੀ ਹੈ, ਐਸਾ ਫਰਮਾਨ ਕਰਦੇ ਨੇ ਮਹਾਰਾਜ।
ਸਿੱਧਾ ਪਲੀਤ ਦੇਵੀ ਨਾਹੀ ਮਨ ਮੁਖ ਸੋਚੀ ਕਰਦੇ ਨੇ।
ਕਿ ਨਾਹੀਂ ਮਨਮੁਖ ਮੁਗਧ ਖਰਨ। ਮਨਮੁਖ ਦੇ ਨਾਲ ਉਪਾਧੀ ਲਾਈ ਹੈ ਗੁਰੂ ਮਹਾਰਾਜ ਨੇ। ਮੁਗਧ ਦੀ ਮਹਾਂਮੂਰਖ ਲੋਕ ਜਿਹੜੇ ਨੇ ਉਹ ਨਿੰਦਿਆ ਕਰਦੇ ਨੇ, ਕਿਉਂਕਿ ਨਿੰਦਿਆ ਕਰਨ ਵਾਲਾ ਇੰਨਾ ਨੀਵਾਂ ਹੁੰਦਾ ਹੈ ਕਿ ਜਿਹੜਾ ਸਫਾਈ ਦਾ ਕਰਮਚਾਰੀ ਮਲਮੂਤਰ ਚੱਕਣ ਵਾਲੇ ਹੋਇਆ ਕਰਦੇ ਸੀ, ਉਹ ਤਾਂ ਝਾੜੂ ਤੇ ਟੋਕਰੀ ਨਾਲ ਚੱਕਿਆ ਕਰਦੇ ਸੀ। ਇਹ ਬਗਾਨੇ ਦੋਸ਼ ਮੂੰਹ ਨਾਲ ਕਰਿਆ ਕਰਦਾ, ਸਾਰੇ ਦੋਸ਼ ਆਪਣੇ ਉੱਤੇ ਖਿੱਚ ਲੈਂਦਾ। ਇਸੇ ਕਰਕੇ ਸੰਤ ਨਿੰਦਕ ਨੂੰ ਮਾੜਾ ਨਹੀਂ ਕਹਿੰਦੇ, ਕਹਿੰਦੇ ਭਾਈ ਔਗਣ ਖਿੱਚ ਲੇਗਾ। ਮਹਾਰਾਜ ਕਹਿੰਦੇ ਸੰਤਾਂ ਦੀ ਨਿੰਦਕਤਾ ਛੱਡੋ, ਸੰਤ ਕਾ ਨਿੰਦਕ ਕੈਸੇ ਤਰ੍ਹਾਂ ਸਰ ਪਰ ਜਾਨੋ ਨਰਕ ਹੀ ਪੜੇ। ਉਹਨੇ ਤਾਂ ਨਰਕ ਚ ਪੈਣਾ ਹੀ ਪੈਣਾ, ਪਰ ਆਮ ਲੋਕਾਂ ਦੀ ਵੀ ਜਿਹੜੀ ਨਿੰਦਿਆ ਕਰਨੀ ਹੈ, ਬਗਾਨੇ ਪਾਪ ਖਿੱਚ ਕੇ ਬਗਾਨੇ ਔਗਣ ਖਿੱਚ ਕੇ ਆਪਣੇ ਉੱਤੇ ਲਿਆਉਣੇ ਨੇ, ਕਹਿੰਦੇ ਉਹ ਤਾਂ ਮਹਾਂਮੂਰਖ ਬੰਦਾ ਹੀ ਕਰਿਆ ਕਰਦਾ। ਉਹਦਾ ਫਲ ਕੀ ਹੁੰਦਾ? ਮੂੰਹ ਕਾਲੇ ਤੇ ਨਾ ਨਿੰਦਕਾ ਨਰਕੇ ਘੋਰ ਪਵਾ। ਜਿਹੜਾ ਸਭ ਤੋਂ ਸਖਤ ਨਰਕ ਹੈ ਉਹਦੇ ਵਿੱਚ ਉਹਦਾ ਵਾਸਾ ਹੋ ਜਾਂਦਾ। ਜੇ ਜ਼ਬਾਨ ਪਰਮੇਸ਼ਰ ਦਾ ਨਾਮ ਨਹੀਂ ਜਪਦੀ, ਉਹਦੀ ਥਾਂ ਤੇ ਫਿੱਕਾ ਬੋਲਦੀ ਹੈ, ਕੌੜਾ ਬੋਲਦੀ ਹੈ, ਨਿੰਦਿਆ ਕਰਦੀ ਹੈ, ਝੂਠ ਬੋਲਦੀ ਹੈ, ਚੁਗਲੀਆਂ ਕਰਦੀ ਹੈ, ਵਿਸ਼ੇ ਵਿਕਾਰਾਂ ਦੀ ਗੱਲਾਂ ਕਰਦੀ ਹੈ, ਤਾਂ ਹੁਕਮ ਹੈ ਰੇ ਜੇਬਾ ਕਰੋ ਸ਼ਤਖੰਡ। ਐ ਜਵਾਨ ਤੇਰਾ 100 ਟੁਕੜਾ ਕਰ ਦਵਾਂ, ਜਾਮ ਨਾ ਉਚਰ ਸ੍ਰੀ ਗੋਬਿੰਦ। ਜੇ ਤੂੰ ਗੋਬਿੰਦ ਦਾ ਨਾਮ, ਪ੍ਰਭੂ ਦਾ ਨਾਮ, ਵਾਹਿਗੁਰੂ ਦਾ ਨਾਮ ਨਹੀਂ ਉਚਰਦੀ, ਤਾਂ ਤੇਰਾ 100 ਟੁਕੜਾ ਕਰ ਦੇਣਾ ਚਾਹੀਦਾ।
ਜੇ ਤੂੰ ਨਾਮ ਨਾ ਜਪੇ
ਨੈਣ ਬਹਾਦਰ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਫਰਮਾਨ ਹੈ ਕਿ ਪਿਆਰਿਓ, ਜੇ ਨੈਣ ਸਾਧੂਆਂ ਦੇ, ਗੁਰਮੁਖਾਂ ਦੇ, ਗੁਰੂ ਦੇ ਦਰਸ਼ਨ ਨਹੀਂ ਕਰਦੇ, ਕਹਿੰਦੇ ਇਹ ਨੈਣਾਂ ਨੂੰ ਬੰਦ ਕਰ ਦੋ, ਦੇਖਣਾ ਕਿਸੇ ਕੰਮ ਦੇ ਨਹੀਂ ਹੈ, ਪਾਪਾਂ ਦੇ ਵਿੱਚ ਦੋਸ਼ੀ ਬਣਦੇ ਨੇ ਮਾੜੀਆਂ ਚੀਜ਼ਾਂ, ਮਾੜੀ ਬਿਰਤੀ ਨਾਲ ਦੇਖ ਕੇ। ਕਰਨਾ ਸੁਣੇ ਨਾਦ ਕਰਨ ਮੁੰਦ ਘਾਲੀਏ, ਜੇ ਹਰੀ ਦਾ ਜਸ ਨਹੀਂ ਸੁਣਦੇ ਕੰਨ, ਕਹਿੰਦੇ ਇਹਨਾਂ ਨੂੰ ਬੰਦ ਕਰ ਦੋ ਸਿੱਕਾ ਪਾ ਦੋ। ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਜੇ ਰਸਨਾ ਨਾਮ ਨਹੀਂ ਜਪਦੀ ਕਹਿੰਦੇ ਇਹਨੂੰ ਤਿਲ ਤਿਲ ਕਰਕੇ ਕੱਟ ਦੋ। ਹਰ ਹਾਂ ਜਾਂ ਬਿਸਰੈ ਗੋਬਿੰਦ ਰਾਏ, ਦਿਨੋ ਦਿਨ ਕੱਟੀਐ। ਜਦੋਂ ਪ੍ਰਭੂ ਵਿਸਰ ਜਾਂਦਾ, ਵਾਹਿਗੁਰੂ ਵਿਸਰ ਜਾਂਦਾ ਹੈ, ਕਹਿੰਦੇ ਫੇਰ ਘੱਟ ਜਾਂਦਾ, ਫੇਰ ਉਹਦਾ ਦਰਜਾ ਕਿੱਡਾ ਹੋ ਜਾਂਦਾ ਹੈ, ਉਹਦੇ ਬਾਰੇ ਮਹਾਰਾਜ ਇਸ ਤਰ੍ਹਾਂ ਨਾਲ ਫਰਮਾਉਂਦੇ ਨੇ। ਕਿੱਡਾ ਹੀ ਅਮੀਰ ਜੀਵਨ ਕਿਉਂ ਨਹੀਂ ਹੈ। ਮਹਾਰਾਜ ਕਹਿੰਦੇ ਸੁਧਰ ਸੇਜ ਅਨੇਕ ਸੁਖ ਰਸ ਭੋਗਣ ਪੂਏ, ਪਾਲਣ ਵੀਹ ਤੀਹ ਹਜ਼ਾਰ ਦਾ ਥੱਲੇ ਹੈ ਉਹਦੇ, ਬਹੁਤ ਸਜਾਏ ਹੋਏ ਪਲੰਘ ਨੇ, ਸੁਖਾਂ ਦੀ ਕੋਈ ਗਿਣਤੀ ਨਹੀਂ ਹੈ। ਬੇਅੰਤ ਸੁਗੰਧੀਆਂ ਘਰ ਚੋਂ ਆਉਂਦੀਆਂ, ਮਨ ਇੱਛੇ ਸੁਖ ਮਾਣਦਾ, ਜੋ ਮਨ ਦੇ ਵਿੱਚ ਆਵੇ ਉਹ ਸੁਖ ਮਿਲ ਜਾਵੇ ਉਹਨੂੰ। ਪਰ ਜੇ ਪਰਮੇਸ਼ਰ ਦਾ ਨਾਮ ਨਹੀਂ ਉਹਦੇ ਕੋਲ, ਬਿਨ ਹਰ ਨਾਮ ਸੋਬਰਾ ਚੇਤਨ ਆਵੇ ਵਿਸ਼ਟਾ ਕੇ ਕੀਟ, ਉਹਦੀ ਤੁਲਨਾ ਵਿਸ਼ਟਾ ਦੇ ਕੀੜੇ ਦੇ ਬਰਾਬਰ ਹੈ, ਕਿਉਂਕਿ ਬਿਨ ਹਰ ਨਾਮ ਨਾਲ ਸ਼ਾਂਤ ਹੋਏ ਕਿਧਰ ਵਿਦਮਾਨਤੀ ਨੇ। ਸੋ ਰਸਨਾ ਐਸਾ ਨਾਮ ਨੀ ਜੇ ਜਪਦੀ ਤਾਂ ਕਹਿੰਦੇ ਉਹਦਾ ਫਾਇਦਾ ਕੀ ਹੈ, ਉਹ ਮੂੰਹ ਦੇ ਵਿੱਚ ਇੱਕ ਵਾਧੂ ਮਾਸ ਹੈ, ਫਸਾ ਦਿੰਦਾ, ਨਿੰਦਿਆ ਕਰੇ ਫਸ ਗਏ। ਇਹੀ ਚਾਰ ਉਂਗਲ ਦੀ ਰਸਨਾ ਨਰਕਾਂ ਚ ਲੈ ਜਾਂਦੀ ਹੈ, ਇਹੀ ਚਾਰ ਉਂਗਲ ਦੀ ਰਸਨਾ ਜੇ ਨਾਮ ਜਪੇ ਪਰਮੇਸ਼ਰ ਬਣਾ ਦਿੰਦੀ ਹੈ, ਇਸਨੂੰ ਮਹਾਂ ਪੂਜਣ ਯੋਗ ਬਣਾ ਦਿੰਦੀ ਹੈ, ਕਿਉਂਕਿ ਨਾਮ ਦੀ ਮਹਿਮਾ ਬਹੁਤ ਵੱਡੀ ਮਹਾਰਾਜ ਨੇ ਇਸ ਤਰ੍ਹਾਂ ਨਾਲ ਫਰਮਾਨ ਕਰੀ ਹੈ।
ਚਿਤ ਹਰੀ ਦੇ ਨਾਮ ਨਾਲ ਲੱਗਿਆ ਰਾਜਾ
ਹਿਰਦੇ ਚ ਹੈ ਤਾਂ ਅਡਵਰਸ ਹਾਲਾਤ ਜੋ ਮਹਾਰਾਜ ਦੱਸਦੇ ਨੇ ਕਿ ਬਸਤਾ ਟੁੱਟੀ ਚੌਂਪੜੀ ਚੀਰ ਸਭ ਛਿੰਨ, ਕਰਮ ਦੇ ਰਹਿਣ ਵਾਸਤੇ ਟੁੱਟੀ ਹੋਈ ਚੌਂਪੜੀ ਹੈ, ਕੱਪੜੇ ਪਹਿਨਣ ਵਾਸਤੇ ਨੀ ਪਾਟੇ ਹੋਏ ਕੱਪੜੇ ਪਹਿਨਦਾ, ਜਾਤ ਨਾ ਪਾਤ ਨਾ ਪਤ ਨਾ ਆਦਰੋ ਧਿਆਨ ਪਰਮੰਨਾ, ਕੋਈ ਉੱਚੀ ਜਾਤ ਨੀ ਹੈ, ਕੋਈ ਉਹਦਾ ਆਦਰ ਨੀ ਕਰਦਾ, ਕੋਈ ਪਤ ਨੀ ਗਿਣਦੇ ਉਹਦੀ, ਕਹਿੰਦੇ ਜੰਗਲਾਂ ਚ ਘੁੰਮਦਾ ਰਹਿੰਦਾ, ਮਿੱਤਰ ਨਾ ਇਸ ਤਨ ਰੂਪਹੀਣ ਕੇ ਸਾਕ ਨਾ ਸਿੰਨਾ, ਨਾ ਕੋਈ ਮਿੱਤਰ ਹੈ ਨਾ ਕੋਈ ਸਾਕ ਉਹਨੂੰ ਪਸੰਦ ਕਰਦਾ। ਜੇ ਉਹਦੇ ਚਿੱਤ ਚ ਨਾਮ ਵਸਿਆ ਹੋਇਆ ਹੈ, ਰਾਜਾ ਸਗਲੀ ਸ੍ਰੇਸ਼ਟ ਕਾ ਹਰ ਨਾਮ ਮਨ ਪੈਣਾ, ਤਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪ੍ਰਸੰਨਾ, ਕਹਿੰਦੇ ਉਹਦੀ ਧੂੜੀ ਇੰਨੀ ਜ਼ਬਰਦਸਤ ਹੋਇਆ ਕਰਦੀ ਹੈ ਕਿ ਜਿਸ ਦੇ ਮਸਤਕ ਦੇ ਨਾਲ ਲੱਗ ਗਈ ਉਹਦਾ ਉਧਾਰ ਹੋ ਜਾਇਆ ਕਰਨਾ, ਚਰਨਾਂ ਦੀ ਧੂੜੀ ਬਦਗੀ ਕਰਨ ਵਾਲਿਆਂ ਦੀ, ਨਾਮ ਜਪਣ ਵਾਲਿਆਂ ਦੀ, ਜਿੱਥੇ ਹਰੀ ਦਾ ਜਸ ਹੋਵੇ ਉਹ ਧੂੜੀ ਪਵਿੱਤਰ ਹੋਇਆ ਕਰਦੀ ਹੈ, ਲੱਖਾਂ ਸੈਂਕੜੇ ਰੋਗਾਂ ਦਾ ਖਾਤਮਾ ਕਰ ਦਿੰਦੀ ਹੈ, ਵਿਘਨਾਂ ਦਾ ਨਾਸ਼ ਕਰ ਦਿੰਦੀ ਹੈ। ਧੂੜੀ ਦੀ ਵਾਰ ਵਾਰ ਅਰਦਾਸ ਕੀਤੀ ਜਾਂਦੀ ਹੈ ਗੁਰਸਿੱਖਾਂ ਕੀ, ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ, ਹੇ ਪ੍ਰਭੂ ਜੇ ਤੂੰ ਮੇਰੇ ਤੇ ਪ੍ਰਸੰਨ ਹੋ ਗਿਆ ਤਾਂ ਮੈਨੂੰ ਧੂੜੀ ਦੇ, ਕਿਉਂਕਿ ਧੂੜੀ ਇੰਨੀ ਪਵਿੱਤਰ ਹੈ, ਗੁਰੂ ਮਹਾਰਾਜ ਐਂ ਫਰਮਾਉਂਦੇ ਨੇ।
ਤੀਰਥ ਦੀ ਲੋਚ ਦੇ ਸਤਾਂ ਦੀ
ਸਰੁਸਤੀ ਤੇ ਕਰੇ ਉਦੋਂ ਧੂਰ ਸਾਧੂ ਕੀ ਤਾਈ, ਕਿਉਂ ਕਰਦੇ ਨੇ ਕਹਿੰਦੇ ਕਿਲ ਵਿਖ ਮੈਲ ਭਰੇ ਹਮਰੇ ਵਿੱਚ ਹਮਰੀ ਮੈਲ, ਸਾਧੂ ਕੀ ਤੂੜ ਗਵਾਈ। ਇਹ ਪ੍ਰਾਪਤ ਕਿੱਥੋਂ ਹੁੰਦੀ ਹੈ? ਉਸੇ ਰਸਨਾ ਨਾਲ ਜੇ ਨਾਮ ਜਪਿਆ ਜਾਵੇ ਤਾਂ ਏਡੀ ਬੜੀ ਪਦਵੀ ਪ੍ਰਾਪਤ ਹੈ, ਜੇ ਬੰਦਗੀ ਨਹੀਂ ਕਰਦਾ ਸਭ ਕੁਛ ਪਦਵੀਆਂ ਹੁੰਦੇ ਹੋਏ ਵਿਸ਼ਟਾ ਦਾ ਕੀੜਾ। ਕਹਿੰਦੇ ਫਿਰ ਉਹ ਰਸਨਾ ਦਾ ਕੋਈ ਫਾਇਦਾ ਨਹੀਂ, ਉਹ ਕੱਟ ਦਿਓ ਚੰਗੀ ਹੈ, ਕਿਉਂਕਿ ਨਿੰਦਿਆ ਤਾਂ ਨਹੀਂ ਨਾ ਕਰੇਗੀ। ਸੋ ਇਸ ਤਰ੍ਹਾਂ ਦੇ ਨਾਲ ਰਸਨਾ ਦੇ ਬਾਅਦ ਵਾਰੀ ਆਉਂਦੀ ਹੈ ਹੱਥਾਂ ਦੀ, ਹੱਥਾਂ ਨਾਲ ਸੇਵਾ ਕੀਤੀ ਜਾਂਦੀ ਹੈ। ਸੇਵਾ ਕਰਕੇ ਵੱਡੀ ਤੇ ਵੱਡੀ ਪਦਵੀ ਪ੍ਰਾਪਤ ਹੁੰਦੀ ਹੈ। ਸੇਵਾ ਤੇ ਬਗੈਰ ਜਿਹੜਾ ਬੰਦਾ ਹੈ ਉਹਦਾ ਜੀਵਨ ਕਿਸੇ ਕੰਮ ਦਾ ਨਹੀਂ ਹੋਇਆ ਕਰਦਾ। ਗੁਰੂ ਦਸਵੇਂ ਪਾਤਸ਼ਾਹ ਇੱਕ ਵਾਰੀ ਦਰਬਾਰ ਲੱਗਿਆ ਹੋਇਆ, ਗਰਮੀ ਦਾ ਮਹੀਨਾ ਹੈ, ਤੇ ਉਹਨਾਂ ਦੇ ਚੌਲ ਬਰਦਾਰ ਦਾ ਨਾਮ ਸੀ ਜਾਲਮ ਸਿੰਘ, ਤੇ ਮਹਾਰਾਜ ਜੀ ਦੇ ਮੁੱਖ ਤੋਂ ਨਿਕਲਿਆ ਪਿਆਸ ਜਲ। ਉਸ ਵੇਲੇ ਜਾਲਮ ਸਿੰਘ ਕਿਤੇ ਗਿਆ ਹੋਇਆ ਸੀ, ਇੱਕ ਕੋਲ ਇੱਕ ਵੱਡਾ ਅਮੀਰ ਬੱਚਾ ਬੈਠਾ ਸੀ, ਉੱਠਿਆ ਬਰਤਨ ਲੈ ਕੇ ਗਿਆ, ਜਾ ਕੇ ਬੜਾ ਧੋ ਕੇ ਸ਼ੁੱਧ ਕਰਕੇ ਜਲ ਕਥੇੜੀ ਤੇ ਰੱਖ ਕੇ ਕੌਲ ਲੈ ਕੇ ਆਇਆ। ਗਲਾਸ ਨਹੀਂ ਸੀ ਹੁੰਦੇ, ਜਦ ਛੰਨੇ ਹੁੰਦੇ ਸੀ। ਸੋ ਲਿਆ ਕੇ ਗੁਰੂ ਮਹਾਰਾਜ ਦੇ ਹਜ਼ੂਰ ਉਸ ਨੇ ਜਦ ਪੇਸ਼ ਕਰਿਆ ਤਾਂ ਮਹਾਰਾਜ ਜੀ ਨੇ ਜਦੋਂ ਜਲ ਫੜਿਆ ਨਾਲ ਦੀ ਨਾਲ ਉਹਦੇ ਹੱਥਾਂ ਤੇ ਨਿਗਾਹ ਚਲੀ ਗਈ। ਮਹਾਰਾਜ ਕਹਿੰਦੇ, ਪ੍ਰੇਮੀਆ ਤੇਰੇ ਹੱਥ ਬੜੇ ਕੋਮਲ ਨੇ, ਤੂੰ ਇਹਨਾਂ ਨਾਲ ਕੋਈ ਕੰਮ ਨਹੀਂ ਕਰਿਆ ਕਰਦਾ? ਕਹਿੰਦਾ, ਨਹੀਂ ਮਹਾਰਾਜ, ਆਪਦੀ ਬਖਸ਼ੀ ਹੋਈ ਅਮੀਰੀ ਇੰਨੀ ਹੈ ਕਿ ਸਾਨੂੰ ਕੰਮ ਕਰਨ ਦੀ ਲੋੜ ਨਹੀਂ ਹੈ, ਨੌਕਰ ਚਾਕਰ ਬਹੁਤ ਨੇ। ਕਹਿੰਦੇ, ਚਲੋ ਘਰ ਦਾ ਕੰਮ ਤਾਂ ਨਹੀਂ ਕਰਦੇ, ਉਹ ਤੁਹਾਡੀ ਮੌਜ, ਪਰ ਸੰਗਤ ਦੀ ਸੇਵਾ ਕਰਦੇ ਹੁੰਦੇ ਹੋ? ਦਰੀਆਂ ਵਿਛਾਈਆਂ ਕਦੇ? ਸੰਗਤਾਂ ਦੀ ਧੂੜ ਕਰੇ ਉੱਤੇ ਪੈ ਗਈ ਹੋਵੇ ਜਿਹੜੀ ਲੱਖਾਂ ਪਾਪਾਂ ਦਾ ਨਾਸ਼ ਕਰਦੀ ਹੈ, ਇਹ ਪਵਿੱਤਰ ਕੰਮ ਕਰਿਆ? ਕਹਿੰਦਾ, ਨਹੀਂ ਮਹਾਰਾਜ, ਨੌਕਰਾਂ ਨੂੰ ਕਹਿ ਦੇਈਦਾ। ਕਹਿੰਦੇ, ਗਰਮੀ ਦੇ ਮਹੀਨੇ ਕਦੇ ਪੱਖੇ ਚੱਲੇ ਹੋਣ? ਕਹਿੰਦਾ, ਨਹੀਂ ਮਹਾਰਾਜ। ਜਲ ਛਕਾਇਆ ਹੋਵੇ? ਕਹਿੰਦੇ, ਨਹੀਂ। ਜੋੜੇ ਸਾਂਭੇ ਹੋਣ? ਕਹਿੰਦੇ, ਨਹੀਂ ਮਹਾਰਾਜ। ਹੋਰ ਕਿਸੇ ਨੂੰ ਦਵਾ, ਕਿਸੇ ਬਿਮਾਰ ਦੀ ਦਵਾਈ ਬੂਟੀ ਕਰੀ ਹੋਵੇ? ਕਹਿੰਦਾ, ਮਹਾਰਾਜ, ਅੱਜ ਪਹਿਲਾ ਦਿਨ ਹੈ ਮੇਰੀ ਜ਼ਿੰਦਗੀ 'ਚ ਕਿ ਮੈਂ ਆਪਦੇ ਵਾਸਤੇ ਪਾਣੀ ਲੈ ਕੇ ਆਇਆ। ਮੈਂ ਤਾਂ ਹੱਥ ਕੰਮ ਕਰਿਆ ਹੀ ਨਹੀਂ, ਨੌਕਰ ਚਾਕਰ ਆਪਦੇ ਬਖਸ਼ੇ ਇੰਨੇ ਨੇ ਕਿ ਆਪੇ ਹੀ ਕੰਮ ਹੋਈ ਜਾਂਦਾ। ਮਹਾਰਾਜ ਨੇ ਜਲ ਪਿੱਛੇ ਰੱਖ ਦਿੱਤਾ ਤੇ ਆਪਣੇ ਪ੍ਰਵਾਨ ਨਾ ਕਰੇ। ਸੰਗਤ ਦੇ ਮਨ ਵਿੱਚ ਸ਼ੰਕਾ ਹੋ ਗਿਆ ਕਿ ਕੀ ਬਾਤ ਹੋਈ ਹੈ, ਮਹਾਰਾਜ ਨੇ ਪਾਣੀ ਮਿਲਾਇਆ ਤੇ ਪਾਣੀ ਪੀਤਾ ਕਿਉਂ ਨਹੀਂ ਹੈ? ਉਸ ਵੇਲੇ ਮਹਾਰਾਜ ਦੇ ਕੋਲ ਪ੍ਰਸ਼ਨ ਕਰਿਆ ਕਿ ਸੱਚੇ ਪਾਤਸ਼ਾਹ, ਇਹ ਜਲ ਲੈ ਕੇ ਆਇਆ ਸੀ, ਆਪਨੇ ਜਲ ਕਿਉਂ ਨਹੀਂ ਪੀਤਾ? ਮਹਾਰਾਜ ਕਹਿਣ ਲੱਗੇ, ਪ੍ਰੇਮੀਓ, ਇਹ ਜਿਹੜਾ ਪ੍ਰੇਮੀ ਹੈ ਇਹਨੇ ਅੱਜ ਤੱਕ ਕਦੇ ਵੀ ਸੇਵਾ ਨਹੀਂ ਕਰੀ ਹੈ। ਸੇਵਾ ਤੋਂ ਜਿਹੜੇ ਹੀਣੇ ਹੱਥ ਨੇ ਉਸ ਬੰਦੇ ਦੇ ਹੁੰਦੇ ਹੈ ਜਿਹਦੇ ਅੰਦਰ ਪਿਆਰ ਨਾ ਹੋਵੇ। ਪਿਆਰ ਵਾਲਾ ਬੰਦਾ ਸੇਵਾ ਕਰਦਾ, ਜਿਹਦੇ ਅੰਦਰ ਪ੍ਰਭੂ ਦਾ ਪਿਆਰ ਨਾ ਹੋਵੇ ਉਹ ਬੰਦਾ ਖੁਦ ਘਰ ਜਲਾਇਆ ਕਰਦਾ, ਉਹ ਸੇਵਾ ਸੁਵਾ ਨਹੀਂ ਕਰਿਆ ਕਰਦਾ, ਆਪਣੀ ਕਰਾਇਆ ਕਰਦਾ। ਕਹਿਣ ਲੱਗੇ, ਗੁਰੂ ਨਾਨਕ ਨੇ ਪਤਾ ਹੈ ਕੀ ਕਿਹਾ? ਸਾਰੇ ਚੁੱਪ ਕਰਕੇ, ਮਹਾਰਾਜ ਸਾਡੇ ਤਾਂ ਪਤਾ ਨਹੀਂ, ਸਾਡੀ ਤਾਂ ਸਮਝ ਨਹੀਂ ਆ ਰਿਹਾ, ਕਿਰਪਾ ਕਰਕੇ ਆਪ ਇਹ ਦੱਸੋ ਕਿ ਗੁਰੂ ਨਾਨਕ ਦਾ ਬਚਨ ਪਿਆਰ ਤੋਂ ਹੀਣਿਆਂ ਵਾਸਤੇ ਕੀ ਹੈ? ਉਸ ਵੇਲੇ ਮਹਾਰਾਜ ਜੀ ਨੇ ਇਸ ਤਰ੍ਹਾਂ ਦੇ ਨਾਲ ਫਰਮਾਨ ਕੀਤਾ,
ਮਿਰਤਕ ਕਹੀਏ ਨਾਨਕਾ, ਮਿਰਤਕ ਕਹੀਏ ਨਾਨਕਾ, ਮਿਰਤਕ ਕਹੀਏ ਨਾਨਕਾ, ਮਿਰਤਕ ਕਹੀਏ ਨਾਨਕਾ। ਕਹਿੰਦੇ ਨਾਨਕਾ, ਕਹਿੰਦੇ ਨਾਨਕਾ।
ਵੇਚਿਆ ਤਾਂ ਮੁੱਖ ਗਿਆਨੀ ਧਨਵੰਤ ਪੰਜ ਸਿਫਤਾਂ ਨੇ ਐਕਸਟ੍ਰੀਮ ਦੀਆਂ ਅਤਿ ਕਹਿੰਦੇ ਨੇ ਐਕਸਟ੍ਰੀਮ ਦੀਆਂ ਪੰਜ ਸਿਫਤਾਂ ਇੱਕ ਬੰਦੇ ਦੇ ਵਿੱਚ ਹੋਣ ਹੱਦ ਤੋਂ ਜ਼ਿਆਦਾ ਸੁੰਦਰ ਹੋਵੇ ਚਤਰ ਹੋਵੇ ਗੱਲਬਾਤ ਕਿਸੇ ਨੂੰ ਆਉਣ ਨਾ ਦਿੰਦਾ ਹੋਵੇ ਮੂੰਹ ਦਾ ਗਿਆਨੀ ਹੋਵੇ ਕਥਨੀ ਦਾ ਗਿਆਨੀ ਨਾ ਹੋਵੇ ਤੇ ਜੋਬਨ ਵਾਲਾ ਹੋਵੇ ਤੇ ਹੋਰ ਸਾਰੀਆਂ ਸਿਫਤਾਂ ਹੋਣ ਜੇ ਉਹਦੇ ਮਨ ਚ ਪਿਆਰ ਨਹੀਂ ਨਾ ਹੈ ਤਾਂ ਮਹਾਰਾਜ ਕਹਿੰਦੇ ਉਹ ਮਰਿਆ ਹੋਇਆ ਬੰਦਾ ਡੈਡ ਹੈ ਉਹ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵਿਆ ਕੋਏ ਜੋ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕੁਛ ਕਹਿ ਨਾਮ ਤੋਂ ਬਗੈਰ ਨਾਮ ਬਿਨਾਂ ਪਤ ਲੱਥੀ ਜਾਏ ਕਹਿੰਦੇ ਪਿਆਰੇ ਉਹ ਬੰਦਾ ਕਿਸੇ ਕੰਮ ਦਾ ਹੀ ਨਹੀਂ ਹੈ ਜਿਹਦੇ ਅੰਦਰ ਵਾਹਿਗੁਰੂ ਦਾ ਪਿਆਰ ਨਹੀਂ ਵਾਹਿਗੁਰੂ ਦਾ ਪਿਆਰ ਵਾਲਾ ਸੇਵਾ ਕਰਦਾ ਤੇ ਜਿਹੜਾ ਸੇਵਾ ਨਹੀਂ ਕਰਦਾ ਭਾਈ ਗੁਰਦਾਸ ਜੀ ਉਹਦੇ ਬਾਰੇ ਇਸ ਤਰ੍ਹਾਂ ਫਰਮਾਨ ਕਰਦੇ ਆ ਸਰਕਾਰ ਹੱਥਾਂ ਪੈਰਾਂ ਸਰਕਾਰ ਹੱਥਾਂ ਪੈਰਾਂ ਹੱਥ ਵੀ ਤੇ ਪੈਰ ਵੀ ਇਹ ਤ੍ਰਿਕਾਰ ਯੋਗ ਨੇ ਜੇ ਸੇਵਾ ਨਹੀਂ ਕਰਦੇ ਗੁਰੂ ਦੇ ਦੁਆਰੇ ਚੱਲ ਕੇ ਨਹੀਂ ਜਾਂਦੇ ਕਹਿੰਦੇ ਕਿਸੇ ਕੰਮ ਦੇ ਨਹੀਂ ਹੈ ਦੋਏ ਚੀਜ਼ਾਂ ਸੋ ਇਸ ਕਰਕੇ ਮਨੁੱਖ ਦਾ ਜੋ ਸਰੀਰ ਹੈ ਇਕੱਲੇ ਇਕੱਲੇ ਅੰਗ ਬਾਰੇ ਗੁਰੂ ਘਰ ਦੇ ਅੰਦਰ ਬਹੁਤ ਵਿਸਥਾਰ ਦੇ ਨਾਲ ਦੱਸੀ ਕਿਸਮ ਦੀ ਹੈ ਸਾਰਾ ਸੰਸਾਰ ਇਹ ਸੇਵਾ ਕਰਨ ਨੂੰ ਪਿਆ ਕੋਈ ਤਨ ਨਾਲ ਸੇਵਾ ਕਰਦਾ ਹੈ ਕੋਈ ਧਨ ਨਾਲ ਸੇਵਾ ਕਰਦਾ ਹੈ ਕੋਈ ਆਪਣੀਆਂ ਸਵਾਰੀਆਂ ਨਾਲ ਸੇਵਾ ਕਰਦਾ ਹੈ ਸੇਵਾ ਕਰਨ ਵਾਲਾ ਜਿਹੜਾ ਹੈ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਕਿਸੇ ਓਬਲੀਗੇਸ਼ਨ ਤੋਂ ਬਗੈਰ ਬਦਲੇ ਤੋਂ ਬਗੈਰ ਜਿਹੜਾ ਸੇਵਾ ਕਰਦਾ ਹੈ ਕਹਿਣ ਮਹਾਰਾਜ ਫਰਮਾਨ ਕਰਦੇ ਹੈ ਕਿ ਉਹ ਵਾਹਿਗੁਰੂ ਨੂੰ ਮਿਲ ਸਕਦਾ ਸੇਵਾ ਕਰਨ ਦੇ ਨਾਲ ਤੇ ਉਹਦਾ ਉਹਦੀ ਵਸਤਾ ਕਿੰਨੀ ਉੱਚੀ ਹੁੰਦੀ ਹੈ ਹਰ ਕਾ ਸੇਵਕ ਸੋ ਹਰ ਰਿਹਾ ਭੇਦ ਨਾ ਜਾਣੋ ਮਾਨਸ ਰਿਹਾ ਜਿਉਂ ਜਲ ਤਰੰਗ ਉੱਠੇ ਬਹੁ ਭਾਤੀ ਫਿਰ ਸਲੈ ਸਲਲ ਸਮਾਇੰਦਾ ਇੱਥੇ ਵੀ ਮਾਣ ਤੇ ਦਰਗਾਹ ਵਿੱਚ ਵੀ ਮਾਣ ਫਰਮਾਨ ਹੈ ਪੜੋ ਗਿਆ
ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ ਸੇਵਾ ਕਰਕੇ ਆਹ
ਆਉਣ ਦੇ ਨਾਲ ਸਾਰੀ ਦੁਨੀਆਂ ਦੇ ਦੁੱਖ ਦੂਰ ਹੋ ਜਾਂਦੇ ਆ, ਆਰਥਿਕ ਦੁੱਖ, ਸਰੀਰਕ ਦੁੱਖ, ਭਾਈਚਾਰਕ ਦੁੱਖ, ਜਮਦੂਤਾਂ ਦਾ ਦੁੱਖ, ਹੋਰ ਵੀ ਸਾਰੇ ਦੁੱਖਾਂ ਦਾ ਖਾਤਮਾ ਸਰਬ ਰੋਗ ਔਖਦਮਾ। ਸੇਵਾ ਕਰਨ ਦੇ ਨਾਲ ਇੱਥੇ ਵੀ ਮਾਣ, ਗੁਰ ਕੀ ਸੇਵਾ ਪਾਏ ਮਾਣ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ, ਕਹੋ ਨਾਨਕ ਵਾਓ ਲਗਾਈਏ। ਜੋ ਸੇਵਾ ਨਹੀਂ ਕਰਦਾ, ਮਹਾਰਾਜ ਕਹਿੰਦੇ ਉਹਦਾ ਜੀਵਨ ਕਿਸ ਕੰਮ ਹੈ, ਕਿਸੇ ਕੰਮ ਨਹੀਂ ਹੈ ਉਹਦਾ ਜੀਵਨ, ਜਿਹਾ ਜਿਹਾ ਆਇਆ ਜਿਹਾ ਜਿਹਾ ਨਾ ਆਇਆ। ਫਰਮਾਨ ਹੈ ਮਹਾਰਾਜ ਦਾ, ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤੇ ਹੀ ਕਾਜ ਨਾ ਆਇਆ। ਉਹਦੇ ਆਉਣ ਦਾ ਕੀ ਫਾਇਦਾ ਹੈ, ਜੋ ਆਪਣੀ ਕਮਾਈ ਦੇ ਵਿੱਚੋਂ ਗੁਰੂ ਦੇ ਨਿਮਿੱਤ ਕੁਝ ਕੱਢਦਾ ਨਹੀਂ, ਪੁੰਨ ਦੇ ਕਰਮ ਨੇਕ ਕੰਮ ਨਹੀਂ ਕਰਦਾ, ਤੇ ਸੰਤਾਂ ਦੀ ਸੇਵਾ ਸੰਗਤਾਂ ਦੀ ਸੇਵਾ ਨਹੀਂ ਕਰਦਾ, ਉਹ ਤਾਂ ਬਿਰਥਾ ਆਇਆ। ਮਾਨੁੱਖ ਬਿਨ ਬੂਝੇ ਬਿਰਥਾ ਆਇਆ, ਅਨਕ ਸਾਜ ਸ਼ਿੰਗਾਰ ਕਰਤਾ, ਜਿਉਂ ਮ੍ਰਿਤਕ ਉਡਾਇਆ ਜਿਵੇਂ ਮੁਰਦੇ ਦੇ ਕੱਪੜੇ ਪਾ ਦੀਏ, ਆਹ ਹਾਲ ਹੁੰਦਾ ਜਿਹਨੂੰ ਸਮਝ ਨਹੀਂ ਆਈ। ਸੋ ਇਸ ਤਰ੍ਹਾਂ ਦੇ ਨਾਲ ਤਾਏ ਤਾਏ ਕਿਰਪਨ ਸ਼ਰਮ ਕੀ ਨਾ, ਦੌੜ ਦੌੜ ਕੇ ਪੈਸੇ ਇਕੱਠੇ ਕਰਦਾ, ਦਿਨ ਰਾਤ ਤੁਰਿਆ ਫਿਰਦਾ ਪੈਸੇ ਇਕੱਠੇ ਕਰਨ ਨੂੰ, ਇਕੱਤਰ ਕਰੀ ਹੈ ਮਾਇਆ, ਮਾਇਆ ਬਣਾ ਲਈ, ਬੈਂਕ ਦੇ ਵਿੱਚ ਬੈਲੈਂਸ ਹੋ ਗਏ, ਮੇਰਾ 10 ਲੱਖ ਹੋ ਗਿਆ ਜੀ, 20 ਲੱਖ ਹੋ ਗਿਆ, 50 ਲੱਖ ਜਮ੍ਹਾਂ ਹੋ ਗਿਆ। ਕਹਿੰਦੇ ਪਿਆਰਿਆ, ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤੇ ਕਾਜ ਨਾ ਆਇਆ, ਕੀ ਕਰੇਗਾ, ਇੱਥੇ ਛੱਡ ਜਾਏਗਾ। ਤੇਰੇ ਨਾਲ ਤਾਂ ਉਹੀ ਜਾਣਾ ਹੈ ਜਿਹੜਾ ਤੂੰ ਦਮੜਾ ਤੁਸੀਂ ਕਹਾ, ਜੋ ਖਰਚੇ ਔਰ ਖਾਏ, ਦੇਵੇ ਦਲਾਵੇ ਰਜ਼ਾਏ ਖਦਾਏ, ਹੋਤਾ ਨਾ ਰੱਖੇ ਕੇਲਾ ਨਾ ਖਾਏ, ਤਹਿਕੀਕ ਦਿਲਦਾਨੀ ਬਈ ਪਿਸ਼ਤ ਜਾਏ। ਸੋ ਸੇਵਾ ਦਾ ਮਹਾਤਮ ਤੇ ਨਾਮ ਦਾ ਮਹਾਤਮ ਗੁਰੂ ਘਰ ਦੇ ਵਿੱਚ ਬਹੁਤ ਪ੍ਰਬਲ ਹੈ। ਸੋ ਇਸ ਤਰ੍ਹਾਂ ਦੇ ਨਾਲ ਜੇ ਸੇਵਾ ਨਹੀਂ ਕਰਦੇ, ਸੇਵਾ ਕਰਨ ਦੀ ਯੁਗਤੀ ਹੁੰਦੀ ਹੈ, ਇੱਕ ਤਾਂ ਹੁੰਦੀ ਹੈ ਵੀ ਹੇ ਵਾਹਿਗੁਰੂ ਤੈਂ ਮੈਨੂੰ ਇਹ ਸਾਰੇ ਜ਼ਰੀਏ ਦਿੱਤੇ ਨੇ ਤੇ ਕਿਰਪਾ ਕੀਤੀ ਹੈ ਤੇ ਮੈਨੂੰ ਤਾਂ ਸੇਵਾ ਵਿੱਚ ਲਾ ਲਿਆ, ਕਿਉਂਕਿ ਹੁਕਮ ਹੈ ਸੋ ਸੇਵਕ ਜੋ ਲਾਇਆ ਸੇਵ। ਸੇਵਾ ਨਹੀਂ ਆਦਮੀ ਕਰ ਸਕਦਾ ਜਿੰਨਾ ਚਿਰ ਵਾਹਿਗੁਰੂ ਵੱਲੋਂ ਇਸ਼ਾਰਾ ਨਾ ਹੋ। ਉਧਰੋਂ ਸਿਗਨਲ ਹੁੰਦਾ ਹੈ, ਹਰੀ ਝੰਡੀ ਦਿਖਾਈ ਜਾਂਦੀ ਹੈ ਵੀ ਇਹ ਪ੍ਰੇਮੀ ਸੇਵਾ ਕਰੂਗਾ, ਨਹੀਂ ਤਾਂ ਬੇਅੰਤ ਦੁਨੀਆਂ ਕਿੰਨੀ ਕੁ ਸੇਵਾ ਕਰਦੀ ਹੈ। ਇਹ ਮੋਹਾਲੀ ਦੀ ਟਰੱਕਿੰਗ ਯੂਨੀਅਨ ਹੈ, ਵਾਹਿਗੁਰੂ ਨੇ ਕੁਛ ਐਸੇ ਲੇਖ ਲਿਖ ਦਿੱਤੇ, ਇਹਨਾਂ ਦੇ ਕਰਮ ਇੰਨੇ ਸਿੱਧੇ ਕਰ ਦਿੱਤੇ ਕਿ ਚਾਅ ਹੁੰਦਾ ਇਹਨਾਂ ਦੇ ਮਨ ਵਿੱਚ ਸੇਵਾ ਕਰਨ ਦਾ। ਟਰੱਕਾਂ ਦੇ ਨਾਲ ਸੰਗਤਾਂ ਨੂੰ ਦੂਰ ਦੂਰ ਲੈ ਕੇ ਜਾਂਦੇ, ਫਲ ਕਿੰਨਾ ਹੁੰਦਾ, ਅੱਧਾ ਤਪ ਇਹਨਾਂ ਨੂੰ ਸਹਿਜ ਸੁਭਾਅ ਪਹੁੰਚੀ ਜਾਂਦਾ। ਪੈਸੇ ਵੱਲ ਨਾ ਦੇਖਿਆ ਕਰੋ, ਪੈਸੇ ਆਦਮੀ ਬੇਅੰਤ ਕਮਾਉਂਦਾ, ਬੇਅੰਤ ਜਾਂਦੇ ਨੇ, ਇੱਕ ਵਿਘਨ ਪੈ ਜਾਵੇ ਬੇਅੰਤ ਪੈਸਾ ਲੱਗ ਜਾਂਦਾ, ਪਰ ਸੇਵਾ ਦਾ ਆਨੰਦ ਕਿੰਨਾ ਹੈ, ਕਿੰਨਾ ਸੁਖ ਹੈ। ਇੱਥੇ ਵੀ ਮਾਣ, ਸੰਗਤਾਂ ਚ ਵੀ ਮਾਣ ਤੇ ਦਰਗਾਹ ਵਿੱਚ ਵੀ ਜਾ ਕੇ ਭਲਾ, ਕਿਉਂਕਿ ਵਿੱਚ ਦੁਨੀਆਂ ਸੇਵ ਕਮਾ ਰਹੇ ਨੇ। ਤੇ ਮਹਾਰਾਜ ਗਾਂ ਕੀ ਹੋਏਗਾ, ਕਹਿੰਦੇ ਤਾਂ ਦਰਗੇ ਬੈਸਣ ਪਾਈਏ, ਦਰਗਾਹ ਦੇ ਵਿੱਚ ਉਹਨੂੰ ਰੇਰੇ ਨਹੀਂ ਕਰੇਗਾ ਕੋਈ, ਰੇਰੇ ਦਰਗੇ ਕਹੇ ਨਾ ਕੋਊ, ਆਓ ਬੈਠ ਆਦਰ ਸਭ ਤੂੰ, ਕਿਉਂ ਕਰਨਗੇ, ਕਿਉਂਕਿ ਪੁੰਨ ਇੰਨਾ ਉਹਨਾਂ ਦੇ ਜਿੰਮੇ ਹੋ ਗਿਆ। 100 ਬੰਦੇ ਨੂੰ ਲੈ ਕੇ ਜਾਂਦੇ ਆ ਸਤਸੰਗ ਤੇ, ਪਹਿਲਾਂ ਤਾਂ ਇਹ ਹੈ ਵੀ ਜਿੰਨੇ ਕਰਮ ਜਾਣਾ ਹੈ ਉਨੇ ਸਮੇਤ ਜਗ੍ਹਾ ਦਾ ਫਲ ਮਿਲਣਾ। ਸੰਗਤ ਜਾ ਰਹੀ ਹੈ ਤੇ ਜਾ ਰਹੀ ਹੈ ਸਵਾਰੀ ਦੇ ਅੰਦਰ, ਫਲ ਮਿਲ ਰਿਹਾ ਸਵਾਰੀ ਨੂੰ, ਸਵਾਰੀ ਵਾਲਿਆਂ ਨੂੰ ਉਹ ਪ੍ਰਾਪਤ ਹੋ ਗਿਆ। ਫਿਰ ਹਰੀ ਦਾ ਜਸ ਸੁਣਨਾ ਹੈ ਉਹਨਾਂ ਨੇ ਜਾ ਕੇ, ਜਦ ਮਨ ਚਿੱਤ ਲਾ ਕੇ ਹਰੀ ਦਾ ਜਸ ਸੁਣਗੇ, ਬੇਅੰਤ ਫਲ ਮਿਲਦਾ, ਕਈ ਕੋਟਕ ਜਗ ਫਲਾਂ ਸੁਣ ਗਾਵਣ ਹਾਰੇ ਨਾਲ, ਉਹਦੇ ਵਿੱਚੋਂ ਫੇਰ ਇਹਨਾਂ ਦਾ ਹਿੱਸਾ ਬਟਾਈ ਬਟਾ ਲੈਂਦੇ ਨੇ। ਨਤੀਜਾ ਕੀ ਹੋਇਆ, ਪਰਮੇਸ਼ਰ ਨੇ ਵਿਘਨ ਖਿੱਚ ਲਏ ਸਾਰੇ, ਕਰੋੜਾਂ ਵਿਘਨ ਜਿਹੜੇ ਸੀ, ਟਰੱਕ ਚ ਟਰੱਕ ਲੱਗਿਆ, ਕਿਸੇ ਦਾ ਕਿਤੇ ਐਕਸੀਡੈਂਟ, ਕਿਤੇ ਫਸ ਗਿਆ, ਕੋਈ ਬੰਦਾ ਮਰ ਗਿਆ, ਕਿੰਨੀ ਪਰੇਸ਼ਾਨੀ ਹੈ। ਉਹ ਗੁਰੂ ਦੀ ਨਿਗਾਹ ਹੋ ਗਈ ਸੇਵਾ ਕਰਨ ਦੇ ਨਾਲ। ਗੁਰੂ ਮਹਾਰਾਜ ਕਹਿੰਦੇ ਜਿਹੜਾ ਸੇਵਾ ਨਹੀਂ ਨਾ ਕਰਦਾ, ਦਾਤ ਪਿਆਰੀ ਵਿਸਰਿਆ ਦਾਤਾਰਾ, ਉਹ ਦਰਬਾਰ ਵਿੱਚੋਂ ਖਾਰਜ ਹੋ ਜਾਇਆ ਕਰਦਾ। ਉਹ ਪੂਰਾ ਨਹੀਂ ਕਰਦਾ, 10 ਵਸਤੂ ਲੈ ਪਿੱਛੇ ਪਾਵੇ, ਇੱਕ ਵਸਤ ਕਾਰਨ ਖੋਟ ਬਿਖੋਟ ਗਵਾਵੇ, ਇੱਕ ਵੀ ਨਾ ਤੇ 10 ਪੀਰ ਲੈ ਤੋਂ ਮੂੜਾ ਕੋ ਕਾਇ ਕਰੇ। ਸੋ ਸੇਵਾ ਗੁਰੂ ਕਰਦੇ ਅੰਦਰ ਜੇ ਨਹੀਂ ਕਰਦਾ, ਕਹਿੰਦੇ ਉਹ ਤਰਕਾਰਯੋਗ ਹੈ, ਹੱਥ ਪੈਰ ਵੀ ਉਹਦੇ, ਉਹਦਾ ਜਿਹੜਾ ਪੈਸਾ ਹੈ ਉਹ ਵੀ ਤਰਕਾਰਯੋਗ ਹੈ, ਕਿਸੇ ਕੰਮ ਨਹੀਂ ਆਉਂਦਾ। ਸਵਾਰੀਆਂ ਪਵਿੱਤਰ ਹੁੰਦੀਆਂ ਜੇ ਸੰਗਤਾਂ ਚੜ੍ਹ ਕੇ ਗੁਰੂ ਦੇ ਦਰ ਨੂੰ ਜਾਂਦੀਆਂ। ਸੋ ਇਹ ਯੂਨੀਅਨ ਦੇ ਉੱਤੇ ਮਹਾਰਾਜ ਦੀ ਮਿਹਰ ਹੈ। ਐਸੇ ਇੱਕ ਤਾਂ ਸ਼ਰਾਬਾਂ ਤੋਂ ਹਟ ਕੇ, ਸ਼ਰਾਬ ਪੀਣ ਤੋਂ ਹਟ ਕੇ, ਸ਼ਰਾਬ ਪੀਣ ਤੋਂ ਹਟੇ ਗੁਰੂ ਮਹਾਰਾਜ ਦੀ ਮਿਹਰ ਹੋਈ, ਇਹਨਾਂ 'ਚ ਪਿਆਰ ਹੋ ਗਿਆ। ਇੱਕ ਬੰਦਾ ਕਹਿੰਦਾ, ਦੂਏ ਮੰਨ ਲੈਂਦੇ ਨੇ। ਫਿਰ ਸੇਵਾ ਦਾ ਉਤਸ਼ਾਹ ਹੈ, ਚਾਓ ਹੈ ਮਨ ਦੇ ਅੰਦਰ, ਸੇਵਾ ਨੂੰ ਕਹੇ ਸਹੀ ਕੋਈ, ਉਸੇ ਵੇਲੇ ਤਿਆਰ ਬਰ ਤਿਆਰ ਨੇ। ਸੋ ਇਹ ਜੀਵਨ ਹੋਇਆ ਕਰਦਾ ਜਿਹੜਾ ਆਦਰਸ਼ਕ ਜੀਵਨ ਹੁੰਦਾ, ਮਾਇਆ ਵੀ ਹੋਵੇ, ਬੇਅੰਤ ਦੁਨੀਆ, ਕਿੱਡੇ ਕਿੱਡੇ ਅਦਾਰੇ ਚੱਲਦੇ ਆ, ਕਿੰਨੇ ਸਕੂਲ ਚੱਲ ਰਹੇ ਨੇ, ਕਿੰਨੇ ਹਸਪਤਾਲ ਚੱਲ ਰਹੇ ਨੇ, ਤੁਹਾਡੇ ਹੀ ਪੈਸੇ ਦੇ ਨਾਲ ਦੋ ਡਿਸਪੈਂਸਰੀਆਂ ਆਪਣੇ ਮਿਸ਼ਨ ਵੱਲੋਂ ਚੱਲਦੀਆਂ, ਕਿੰਨੇ ਬੰਦੇ ਦਵਾਈ ਲੈਂਦੇ ਨੇ। ਮੈਂ ਇੱਕ ਵਾਰੀ ਗਿਣਤੀ ਕਰੀ ਸਮਾਗਮ ਦੇ ਵਿੱਚ, ਮੈਂ ਕਿਹਾ ਮੈਨੂੰ ਰੋਜ਼ ਗਿਣਤੀ ਦਿਓ। ਡਾਕਟਰਾਂ ਨੇ ਕਿਹਾ ਕਿ 3 ਦਿਨਾਂ ਦੇ ਅੰਦਰ 14,000 ਬੰਦੇ ਨੇ ਦਵਾਈ ਲਈ। ਪਹਿਲਾਂ ਤਾਂ 14,000 ਬੰਦੇ ਨੂੰ 50 ਰੁਪਈਏ ਡਾਕਟਰ ਦੀ ਫੀਸ ਕੱਢ ਦਿਓ, 7 ਲੱਖ ਹੋ ਗਿਆ। 7 ਲੱਖ ਤਾਂ ਉਹ ਡਾਕਟਰਾਂ ਦਾ ਬਚ ਗਿਆ ਜਿਹੜਾ ਸਾਡੇ ਉੱਤੇ ਬੋਝ ਪੈਣਾ ਸੀ। ਫਿਰ 14 ਬੰਦਿਆਂ ਨੇ ਕਿੰਨੀ ਦਵਾਈ ਲਈ ਹੈ, ਉਹ ਦਵਾਈ ਦਾ ਮੁੱਲ ਕਿੰਨਾ ਹੋ ਗਿਆ, ਇਹ ਪੈਸੇ ਕਿੱਥੋਂ ਖਰਚੇ ਤੁਹਾਡੇ, 2-2, 4-4 ਰੁਪਈਏ। ਸਾਡਾ ਤਾਂ ਨਹੀਂ ਨਾ ਹੈ ਕੋਈ ਵੀ, ਅਸੀਂ ਤਾਂ ਮੰਨਦੇ ਨਹੀਂ, ਅਸੀਂ ਤਾਂ ਕਿਹਾ ਸਾਡਾ ਤਾਂ ਪੋਸਟ ਆਫਿਸ ਹੈ ਭਾਈ, ਮਨੀ ਆਰਡਰ ਤੁਹਾਡੇ ਨੇ, ਜਿੱਧਰ ਨੂੰ ਭੇਜਣਾ ਉਹ ਤੁਹਾਡੇ ਨੇ, ਸਾਡਾ ਤਾਂ ਮੋਹਰਾਂ ਲਾ ਕੇ ਥਾਂ ਥਾਂ ਤੇ ਚਿੱਠੀਆਂ ਬਣਾਉਣ ਵਾਲਾ ਕੰਮ ਹੈ, ਉਹਦੀ ਸੇਵਾ ਸਾਡੀ ਸਮਝ ਲਓ, ਬਾਕੀ ਸੇਵਾ ਤੁਹਾਡੀ ਹੈ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਨੇ, ਭਾਈ ਮਰਦਾਨਾ, ਜਿਹੜਾ ਬੰਦਾ ਨਾ ਸੇਵਾ ਕਰਦਾ, ਨਾ ਸੀਸ ਨਵਾਉਂਦਾ, ਨਾ ਨੇਤਰਾਂ ਦੇ ਨਾਲ ਸੰਗਤ ਦਾ ਦਰਸ਼ਨ ਕਰਦਾ, ਨਾ ਕੰਨਾਂ ਦੇ ਨਾਲ ਬਾਣੀ ਸੁਣਦਾ, ਨਾ ਉਹ ਰਸਨਾ ਦੇ ਨਾਲ ਨਾਮ ਜਪਦਾ, ਨਾ ਚਰਨ ਪੈਰਾਂ ਦੇ ਨਾਲ ਤੁਰ ਕੇ ਆਉਂਦਾ ਸਤਸੰਗ ਚ, ਨਾ ਉਹ ਸੇਵਾ ਕਰਦਾ, ਕਹਿੰਦੇ ਉਹ ਜਿਹੜਾ ਬੰਦਾ ਹੁੰਦਾ ਮਰਿਆ ਹੋਇਆ ਬੰਦਾ ਹੁੰਦਾ, ਕਿਸੇ ਕੰਮ ਦਾ ਨਹੀਂ ਹੁੰਦਾ, ਬਿਰਥਾ ਹੁੰਦਾ, ਬਿਨ ਬੂਝੇ ਬਿਰਥਾ ਆਇਆ, ਮਾਨੁੱਖ ਬਿਨ ਬੂਝੇ ਬਿਰਥਾ ਆਇਆ। ਉਹਨੇ ਆਪਣਾ ਜਨਮ ਗਵਾ ਲਿਆ, ਰਤਨ ਜਨਮ ਖੋਇਓ ਪ੍ਰਭ ਵਿਸਰਿਓ, ਇਹ ਅਵਸਰ ਕਦ ਪਈ ਹੈ, ਦੁਬਾਰਾ ਹੱਥ ਵਿੱਚ ਆਉਣਾ ਇਹ ਸਮਾਂ, ਇਹ ਲੰਘ ਜਾਣਾ ਹੈ, ਫਿਰ ਪਛਤਾਵਾ ਰਹਿ ਜਾਣਾ। ਇਸ ਕਰਕੇ ਸੇਵਾ ਦਾ ਮਹਾਤਮ ਤੇ ਫਲ ਕਿੰਨਾ ਹੈ, ਉਹਦੇ ਬਾਰੇ ਮਹਾਰਾਜ ਕਹਿੰਦੇ ਵੀ ਦੁਨੀਆਂ ਦੀ ਕੋਈ ਚੀਜ਼ ਨਹੀਂ ਜਿਹੜੀ ਅਲੱਭ ਹੋਵੇ, ਸੇਵਾ ਕਰੇ ਤੇ ਸਭ ਪ੍ਰਾਪਤ ਹੋ ਜਾਂਦੇ। ਸੁਖਨੀ ਸਾਹਿਬ ਦੇ ਅੰਦਰ ਐਸਾ ਫਰਮਾਨ ਆਉਂਦਾ, ਬੜੀਆਂ ਮਿਸਾਲਾਂ ਨੇ ਕਿ ਗੁਰੂ ਘਰ ਦੇ ਅੰਦਰ ਸੇਵਾ ਕਰੀ ਤੇ ਵੱਡੀ ਤੇ ਵੱਡੀ ਪੁੱਤਰ ਵੀ ਮਿਲ ਗਏ ਉਸ ਥਾਂ ਤੇ। ਸੋ ਹੋਰ ਚੀਜ਼ਾਂ ਵੀ ਮਿਲ ਗਈਆਂ, ਜੋ ਵੀ ਮੰਗਦਾ ਉਹ ਪ੍ਰਾਪਤ ਹੋ ਜਾਇਆ ਕਰਦੀ ਹੈ। ਭਾਈ ਆਦਮ ਬਰਾੜ 70 ਸਾਲ ਦਾ ਸੇਵਾ ਕਰੀ ਸੰਗਤਾਂ ਦੀ, ਪੁੱਤਰ ਦੀ ਯਾਚਨਾ ਕਰੀ, ਮਹਾਰਾਜ ਕਹਿੰਦੇ ਭਾਈ ਆਦਮ ਸਾਡਾ ਚਿੱਤ ਇੰਨਾ ਪ੍ਰਸੰਨ ਹੋ ਗਿਆ, ਤੇਰੀ ਕਿਸਮਤ ਤਾਂ 7 ਜਨਮ ਹੋਰ ਅਜੇ ਪੁੱਤਰ ਦਿੰਦੀ ਸੀਗਾ, ਪਰ ਤੇਰੀ ਸੇਵਾ ਤੇ ਪ੍ਰਸੰਨ ਹੋ ਕੇ ਅਸੀਂ ਆਪਣਾ ਪੁੱਤਰ ਤੇਰੇ ਘਰ ਭੇਜਦੇ ਹਾਂ, ਭਾਈ ਭਗਤ ਤੂੰ ਉਹਦਾ ਨਾਂ ਰੱਖੀ ਕਲਾ ਵਾਲਾ। ਗੁਰੂ ਨੇ ਆਪਣਾ ਪੁੱਤਰ ਉਸਦਾ ਪੁੱਤਰ ਬਣਾ ਦਿੱਤਾ, ਇਦੋਂ ਬੜੀ ਹੋਰ ਕੀ ਪ੍ਰਾਪਤੀ ਹੁੰਦੀ ਹੈ। ਸੋ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆ, ਇਹ ਦੋਏ ਤਰ੍ਹਾਂ ਦਾ ਜੀਵਨ ਹੈ, ਇੱਕ ਮਨਮੁਖ ਦਾ ਜੀਵਨ ਹੈ, ਇੱਕ ਰੱਬ ਦੇ ਪਿਆਰੇ ਦਾ ਜੀਵਨ ਹੈ। ਰੱਬ ਦੇ ਪਿਆਰੇ ਦਾ ਜੋ ਜੀਵਨ ਹੈ ਉਹ ਸਤਿਕਾਰ ਯੋਗ ਹੈ, ਪ੍ਰਸੰਸਾ ਯੋਗ ਹੈ, ਜਿਹੜਾ ਦੂਸਰਾ ਹੈ ਉਹ ਤਰਕਾਰ ਯੋਗ ਹੈ। ਉਹ ਤਾਂ ਬੰਦਾ ਸੰਸਾਰ ਤੇ ਉਹਦੇ ਆਉਣ ਦਾ ਹੀ ਕੋਈ ਫਾਇਦਾ ਨਹੀਂ ਸੀ, ਕੋਈ ਉਹਦਾ ਕੰਮ ਨਹੀਂ ਸੀਗਾ, ਮਾਨੁੱਖ ਬਿਨ ਬੂਝੇ ਬਿਰਥਾ ਆਇਆ। ਜਿਹਨਾਂ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਾ ਗਾਏ ਰਾਮ ਰਾਜੇ। ਇਹ ਮਾਨਸ ਜਨਮ ਦਲੰਬ ਹੈ, ਨਾਮ ਬਿਨ ਬਿਰਥਾ ਸਭ ਜਾਏ। ਹੁਣ ਬੱਤੇ ਹਰ ਨਾਮ ਨਾ ਬੀਜੇ ਉਹ ਅੱਗੇ ਭੁੱਖਾ ਕਿਆ ਖਾਏ, ਮਨਮੁੱਖਾਂ ਨੂੰ ਫੇਰ ਜਨਮ ਹੈ ਨਾਨਕ ਘਰ ਪਾਏ। ਸੋ ਭਾਈ ਮਰਦਾਨਾ, ਜੋ ਗੁਰਮੁਖ ਦਾ ਜਨਮ ਹੈ, ਜੀਵਨ ਹੈ, ਉਹ ਪਵਿੱਤਰਤਾ ਦੇ ਯੋਗ ਹੈ, ਧੰਨਤਾ ਦੇ ਯੋਗ ਹੈ। ਉਹਦਾ ਆਉਣਾ ਸਫਲ, ਉਹਦੀ ਮਾਂ ਜਿਹੜੀ ਹੈ ਉਹ ਧੰਨ ਹੈ। ਜਿਹੜਾ ਦੂਸਰਾ ਹੈ ਸ਼ਰਾਬਾਂ ਕਬਾਬਾਂ ਚ ਪਿਆ ਹੋਇਆ ਬੰਦਾ, ਉਹਦੇ ਬਾਰੇ ਤਾਂ ਗੁਰਬਾਣੀ ਦੇ ਅੰਦਰ ਬਹੁਤ ਵੱਡਾ ਉਲਾਂਭਾ ਉਹਦੀ ਮਾਂ ਨੂੰ ਦਿੱਤਾ ਹੈ।
ਜਿਤੈ ਭਗਤ ਪੁੱਤਰ ਨਾਸੀ ਜਮਰਾ,
ਮਾਂ ਨੂੰ ਵੀ ਲਾਂਭਾ ਦਿੱਤਾ ਹੈ ਕਿ ਤੈ ਭਗਤ ਪੁੱਤਰ ਨਹੀਂ ਪੈਦਾ ਕਰਿਆ ਤਾਂ ਚੰਗਾ ਸੀ, ਤੇਰਾ ਪਤੀ ਮਰ ਜਾਂਦਾ, ਪੁੱਤਰ ਤਾਂ ਨਾ ਹੁੰਦਾ ਨਾ। ਕਿੱਡਾ ਬੜਾ ਲਾਂਭਾ ਉਹਨਾਂ ਪੁਰਸ਼ਾਂ ਨੂੰ ਹੈ ਜੋ ਨਾਮ ਤੋਂ ਹੀਣੇ ਨੇ। ਉਸ ਨੂੰ ਵੀ ਕਿਹਾ ਜੇ ਤਾਂ ਨਾਮ ਨੀ ਸੀ ਜਪਣਾ, ਤੂੰ ਜੰਮਦਾ ਹੀ ਮਰ ਜਾਂਦਾ, ਪਾਪ ਤਾਂ ਨਾ ਕਰਦਾ ਨਾ। ਸੋ ਇਸ ਕਰਕੇ ਸਾਧ ਸਿੰਘ ਜੀ ਗੁਰੂ ਘਰ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਨੇ ਬੜੇ ਵਿਸਥਾਰ ਦੇ ਨਾਲ ਸਾਨੂੰ ਸਮਝਾਉਣਾ ਕੀਤਾ ਕਿ ਜੇ ਜਨਮ ਲੇਖੇ ਚ ਨਹੀਂ ਲੱਗਦਾ, ਤੇਰੇ ਆਉਣ ਦਾ ਕੀ ਫਾਇਦਾ ਸੰਸਾਰ ਚ, ਜਿਹਾ ਜਾ ਆਇਆ ਜਿਹਾ ਜਾ ਨਾ ਆਇਆ। ਇਹ ਮਾਨਸ ਰਹੀ ਦੀ ਕਦਰ ਕਰ ਕਬੀਰ, ਮਾਨਸ ਜਨਮ ਦਲੰਬ ਹੈ, ਹੋਤ ਨਾ ਬਾਰਾ ਬਾਰ, ਜਿਉਂ ਬਨ ਫਲ ਪਾਕੇ ਪੋਏ ਗਿਰੇ ਬਹੁਰ ਨਾ ਲੱਗੇਗਾ। ਇਹ ਤੈਨੂੰ ਬੜੀ ਮੁਸ਼ਕਲ ਨਾਲ ਮਿਲੀ ਹੈ ਤੇ ਕੰਮ ਕਰਨਾ, ਭਈ ਪ੍ਰਾਪਤ ਮਾਨੁਖ ਦੇਵਰੀਆ, ਗੋਬਿੰਦ ਮਿਲ ਕੀ ਹੈ ਤੇਰੀ ਵਰੀਆ, ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇ ਬਣਾ। ਇਹਦੀ ਕੀਮਤ ਨੂੰ ਸਮਝ, ਵੱਡੇ ਵੱਡੇ ਦੇਵਤੇ ਵੀ ਲੋਚਦੇ ਨੇ ਕਿ ਅਸੀਂ ਮਨੁੱਖ ਬਣੀਏ, ਫੇਰ ਅਸੀਂ ਕਰਮ ਉਪਾਸ਼ਨਾ ਗਿਆਨ ਵਿਗਿਆਨ ਚਾਰੇ ਸਾਧਨ ਕਰਕੇ ਪਰਮੇਸ਼ਰ ਦੇ ਦਰ ਤੇ ਪਹੁੰਚੀਏ। ਗੁਰਸੇਵਾ ਤੇ ਭਗਤ ਕਮਾਈ ਤਾਵੇ ਮਾਨਸ ਦੇਈ ਪਾਈ, ਗੁਰੂ ਦੀ ਸੇਵਾ ਕਰਨ ਵਾਸਤੇ ਤੇ ਨਾਮ ਜਪਣ ਵਾਸਤੇ ਦੇਈ ਪ੍ਰਾਪਤ ਹੋਈ ਹੈ। ਇਸ ਦੇਈ ਕੋ ਸਿਮਰੇ ਦੇਵ ਸੋ ਦੇਈ ਭਜ ਹਰ ਕੀ, ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਗਿਆ ਇਹੀ ਲੈ। ਜਬ ਲਗ ਜਰਾ ਰੋਗ ਨਹੀਂ ਆਇਆ, ਬੁਢਾਪੇ ਦਾ ਰੋਗ ਨਹੀਂ ਲੱਗਿਆ, ਜਬ ਲਗ ਕਾਲ ਗਸਰ ਗ੍ਰਸੀ ਨਹੀਂ ਕਾਇਆ, ਕਿਲਰ ਡਿਸੀਜ਼ ਨਹੀਂ ਲੱਗੀ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜ ਲੇ ਰੇ ਮਨ ਸਾਰੰਗ ਪਾਣੀ, ਆਪਣਾ ਭਜਸ ਭਜਸ ਕਾ ਪਾਈ, ਆਵੇ ਅੰਤ ਨਾ ਭਜਿਆ ਜਾਈ, ਜੋ ਕੁਛ ਕਰੇ ਸੋਈ ਅਵਸਾਰ, ਫਿਰ ਪਛਤਾਵੋ ਨਾ ਪਾਵੋ, ਪਛਤਾਵਾ ਰਹਿ ਜਾਏਗਾ, ਕਰਨਾ ਹੋ ਤੋ ਸੋ ਮੈਂ ਕੀਓ, ਪਰ ਉਹ ਲੋਭ ਕੈ ਫੰਦ, ਨਾਨਕ ਸਮਿਓ ਰਮ ਗਏ ਆਪ ਕਿਉਂ ਰੋਗ ਤਨ। ਸੋ ਆਪਨੇ ਸਾਰੀ ਸੰਗਤ ਟਰੱਕ ਯੂਨੀਅਨ ਦੀ ਬੇਨਤੀ ਮੰਨ ਕੇ ਬੜਾ ਭਾਰਾ ਪੁੰਨ ਕਰਮ, ਪੁੰਨ ਦਾ ਯੱਗ ਕਰਨ ਵਾਸਤੇ ਸਤਸੰਗ ਜੋ ਮਹਾਂਯੱਗ ਕਹਾਉਂਦਾ ਹੈ, ਜਿਹਦਾ ਫਲ ਇੰਨਾ ਜ਼ਿਆਦਾ ਦੱਸਿਆ ਗਿਆ ਕਿ ਸਤਯੁਗ ਦੇ ਅੰਦਰ 10,000 ਸਾਲ ਕੋਈ ਤਪੱਸਿਆ ਕਰੇ, ਤ੍ਰੇਤੇ ਦੇ ਅੰਦਰ 1,000 ਸਾਲ ਕਰੇ, ਦੁਆਪਰ ਦੇ ਅੰਦਰ 100 ਸਾਲ ਕਰੇ, ਕਲਯੁਗ ਦੇ ਅੰਦਰ ਕੇਵਲ 2 ਘੜੀਆਂ ਸਤਸੰਗ ਕਰੇ 50 ਮਿੰਟ, ਉਹ ਫਲ ਬਰਾਬਰ ਹੋ ਜਾਂਦਾ। 3 ਘੰਟੇ ਤੋਂ ਆਪਾਂ ਸਤਸੰਗ ਕਰ ਰਹੇ ਹਾਂ, ਕਿੰਨਾ ਫਲ ਹੋ ਗਿਆ ਇਹਦਾ। ਇਸੇ ਕਰਕੇ ਮਹਾਰਾਜ ਫਰਮਾਨ ਕਰਦੇ ਹਾਂ, ਕਈ ਕੋਟਕ ਜਗ ਫਲਾ ਸੁਣਦਾ ਮਨਹਾਰ। ਸਤਸੰਗ ਸੁਣੋ, ਸੁਣ ਕੇ ਮਨ ਵਿੱਚ ਵਸਾਓ, ਮਨ ਵਿੱਚ ਵਸਾ ਕੇ ਉਹ ਕੰਮ ਕਰਨਾ ਸ਼ੁਰੂ ਕਰੋ ਜਿਹਦੇ ਵਾਸਤੇ ਗੁਰੂ ਮਹਾਰਾਜ ਵਾਰ ਵਾਰ ਸਾਨੂੰ ਪ੍ਰੇਰਨਾ ਕਰੇ। ਇਹ ਜੋ ਦਿੱਤੀਆਂ ਹੋਈਆਂ ਦਾਤਾਂ ਨੇ ਗੁਰੂ ਦੀਆਂ ਨੇ, ਟਰੱਕ ਤੁਹਾਨੂੰ ਦਿੱਤੇ ਨੇ ਵਾਹਿਗੁਰੂ ਨੇ, ਵਾਹਿਗੁਰੂ ਦੇ ਕੰਮ ਵਿੱਚ ਲਾਓ ਖੁਸ਼ੀ ਖੁਸ਼ੀ, ਵਾਹਿਗੁਰੂ ਪ੍ਰਸੰਨ ਹੋਏਗਾ, ਹੋਰ ਦਾਤਾਂ ਦੇਵੇਗਾ। ਗੁਰੂ ਦਸ਼ਮੇਸ਼ ਪਿਤਾ ਨੂੰ ਪੁੱਛਿਆ, ਪਾਤਸ਼ਾਹ ਸਿੱਖ ਤੇ ਖੁਸ਼ ਹੋ ਜਾਵੋ ਕਿਵੇਂ ਪਤਾ ਲੱਗਦਾ? ਕਹਿੰਦੇ ਪਿਆਰਿਓ, ਜਿਹੜੇ ਸਿੱਖ ਤੇ ਅਸੀਂ ਖੁਸ਼ ਹੁੰਦੇ ਹਾਂ, ਅਸੀਂ ਉਹਨੂੰ ਉਹਦੇ ਕੋਲ ਮਾਇਕ ਸਾਧਨ ਪੈਦਾ ਕਰ ਦਿੰਦੇ ਹਾਂ ਤਾਂ ਕਿ ਇਹਦਾ ਗੁਜ਼ਾਰਾ ਸਹੀ ਚਲੀ ਜਾਏ। ਪਰ ਜੇ ਉਹ ਮਾਇਕ ਸਾਧਨ ਪਾ ਕੇ ਮਾਇਆ ਚ ਫਸ ਜਾਵੇ, ਫੇਰ ਉਹ ਮਨਮੁੱਖ ਬਣ ਜਾਵੇ, ਕਹਿੰਦੇ ਉਹਨੂੰ ਛੱਡ ਦਿੰਦੇ ਹਾਂ। ਜਿਹੜਾ ਕਿਸੇ ਮਜਬੂਰੀ ਨਾਲ ਫਸੇ, ਕਹਿੰਦੇ ਉਹਨੂੰ ਅਸੀਂ ਦੁੱਖ ਦੀ ਜੰਜੀਰ ਭੇਜ ਕੇ ਫੇਰ ਖਿੱਚ ਲੈਂਦੇ ਹਾਂ। ਦੁੱਖ ਦਾਰੂ ਸੁਖ ਰੋਗ ਪਿਆ ਜਾ ਸੁਖਤਾਨ ਦਾ, ਕਹਿੰਦੇ ਮਹਾਰਾਜ ਜੀ ਇਸ ਤੋਂ ਵੀ ਪ੍ਰਸੰਨ ਹੋਵੋ, ਕਹਿੰਦੇ ਫੇਰ ਅਸੀਂ ਵਧਾਉਣਾ ਸ਼ੁਰੂ ਕਰ ਦਿੰਦੇ ਹਾਂ ਉਹਦਾ ਧਨ, ਬੱਚੇ ਉਹਦੇ ਲਾਇਕ ਹੋਣਗੇ, ਚੀਜ਼ਾਂ ਉਹਨੂੰ ਮਿਲ ਜਾਣਗੀਆਂ, ਸਰੀਰ ਉਹਦਾ ਤੰਦਰੁਸਤ ਰਹੇਗਾ। ਕਹਿੰਦੇ ਜੇ ਇਸ ਤੋਂ ਵੀ ਜ਼ਿਆਦਾ ਪ੍ਰਸੰਨ ਹੋ ਜਾਓ, ਫੇਰ ਕਹਿੰਦੇ ਅਸੀਂ ਉਹਨੂੰ ਨਾਮ ਜਪਾਉਣ ਲਾ ਦਿੰਦੇ ਹਾਂ, ਬਾਣੀ ਪੜ੍ਹਨ ਲਾ ਦਿੰਦੇ ਹਾਂ, ਤਾਂ ਕਿ ਉਹਦਾ ਜਨਮ ਮਰਨ ਕੱਟਿਆ ਜਾਏ। ਸੋ ਇਸ ਤਰ੍ਹਾਂ ਦੇ ਨਾਲ ਇਹ ਯੂਨੀਅਨ ਸਾਲ ਵਿੱਚ ਬਹੁਤ ਵਾਰੀ ਸੰਗਤਾਂ ਨੂੰ ਬੁਲਾ ਕੇ ਉਹਨਾਂ ਦੀ ਚਰਨ ਸ਼ੋਭ ਪ੍ਰਾਪਤ ਕਰਦੀ ਹੈ, ਥਾਂ ਪਵਿੱਤਰ ਹੋ ਜਾਂਦਾ, ਪਵਿੱਤਰ ਥਾਂ ਤੇ ਵਿਘਨ ਨਹੀਂ ਆਉਂਦਾ। ਕਲਯੁਗ ਦੇ ਜਿਹੜੇ ਸਾਥੀ ਨੇ ਨੱਠ ਜਾਂਦੇ ਆ, ਸ਼ਰਾਬਾਂ ਕਬਾਬਾਂ ਲੜਾਈਆਂ ਪੜਾਈਆਂ, ਤੇ ਸਹੀ ਸੋਚ ਆ ਜਾਂਦੀ ਹੈ, ਉਹਦੇ ਨਾਲ ਕਾਰੋਬਾਰ ਵੀ ਵੱਧਦੇ ਨੇ, ਸੁਖ ਸ਼ਾਂਤੀ ਵੀ ਵੱਧਦੀ ਹੈ। ਸੋ ਸੰਗਤ ਦੀ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਇਹ ਤੇਰੇ ਸੇਵਕ ਸੇਵਾ ਕਰਦੇ, ਕਿਰਪਾ ਕਰ ਇਹਨਾਂ ਤੇ ਨਿਸ਼ਕਾਮ ਸੇਵਾ ਲੈਂਦਾ ਰਹਿ, ਕਾਰੋਬਾਰ ਇਹਨਾਂ ਦੇ ਵੱਧਦੇ ਰਹਿਣ, ਤੇ ਤੇਰੀਆਂ ਸੰਗਤਾਂ ਦੀ ਸੇਵਾ ਕਰਕੇ ਆਪਣਾ ਲਾਹਾ ਖੱਟਦੇ ਰਹਿਣ। ਸੋ ਇਹ ਹੁਣ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ, ਮੈਂ ਇੱਥੇ ਹੀ ਸਮਾਪਤ ਕਰਦਾ। ਜਿੰਨੇ ਪ੍ਰੇਮੀ ਆਏ ਨੇ ਉਹ ਵੀ ਆਪਣੀ ਰਸਨਾ ਪਵਿੱਤਰ ਕਰਕੇ ਆਨੰਦ ਸਾਹਿਬ ਤੇ ਗੁਰਸਤੋਤਰ ਵਿੱਚ ਬੋਲਣ ਦਾ ਯਤਨ ਕਰ।